ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਕਿਹਦੀ ਟਰਨਾ ਪੜੋ।
ਵਾਹਿਗੁਰੂ ਸਾਹਿਬ ਜੀਓ ਰਾਤੀ ਰੁੱਤੀ ਥਿੱਤੀ ਵਾਰ।
ਹਾਂਜੀ ਬਸ ਮਹਾਰਾਜ ਜੀ ਨੂੰ ਸਿੱਧਾਂ ਨੇ ਆਖਿਆ, ਸਿੱਧਾਂ ਨੇ ਸਤਿਗੁਰੂ ਜੀ ਨੂੰ ਆਖਿਆ, ਮਹਾਰਾਜ ਜੀ ਪਾਤਸ਼ਾਹ ਜੀ ਪਿਛਲੀਆਂ ਤੁਸੀਂ ਜਿਹੜੀ ਅਸੀਂ 32 ਅਤੇ 33 ਪੌੜੀ ਦੇ ਵਿੱਚ ਜਿਹੜੀਆਂ ਅਸੀਂ ਗਿਆਨ ਦੀਆਂ ਤੁਹਾਨੂੰ 7 ਅਵਸਥਾ ਲਿਖਾਈਆਂ ਨੇ ਨਾ, ਸ਼ੁਭ ਇੱਛਾ ਅਤੇ ਸ਼ੁਭ ਵਿਚਾਰ ਨਾਲ ਤੁਸੀਂ ਦੱਸ ਦਿੱਤੀਆਂ ਸੀ, ਅਤੇ ਹੁਣ ਮਹਾਰਾਜ ਜੀ ਪਾਤਸ਼ਾਹ ਜੀ ਵੇਦ ਜਿਹੜਾ ਹੈ ਵੇਦ ਦੇ ਵਿੱਚ ਪਰਮੇਸ਼ਰ ਦੇ ਮਿਲਾਪ ਵਾਸਤੇ 3 ਸਾਧਨ ਉਹਨਾਂ ਨੇ ਕਹੇ ਨੇ। ਉਹ 3 ਸਾਧਨ ਕਿਹੜੇ ਨੇ? ਕਰਮ, ਉਪਾਸਨਾ, ਗਿਆਨ। ਵੇਦ 3 ਅਵਸਥਾ ਦੱਸਦਾ ਹੈ। ਪਹਿਲਾਂ ਕਰਮ, ਧਰਮ ਵਾਲੇ ਕਰਮ ਕਰਨੇ, ਨਿਸ਼ਕਾਮ ਕਰਮ ਕਰਨੇ, ਅਤੇ ਉਹ ਕਰਮ ਕਰਨ ਦਾ ਕੁਝ ਕਰਨੇ ਕੁਝ ਨਹੀਂ ਕਰਨੇ, ਸੋ ਉਹ ਕਰਮ ਦੀ ਗੱਲ ਵੇਦ ਕਰ ਰਿਹਾ। ਦੂਜਾ ਵੇਦ ਵਿੱਚ ਲਿਖਿਆ ਵੀ ਉਪਾਸਨਾ, ਭਗਤੀ ਕਿਹਦੀ ਕਰਨੀ ਹੈ, ਬੰਦਗੀ ਕਿਹਦੀ ਕਰਨੀ ਆ, ਉਹ ਦੱਸ ਰਿਹਾ ਵੀ ਆਹ ਦੇਵਤੇ ਦਾ ਉਪਾਸਨਾ ਕਰੋਗੇ ਆਹ ਫਲ ਮਿਲਦਾ, ਉਹ ਉਪਾਸਨਾ ਹੈ। ਅਤੇ ਤੀਜਾ ਉਹਦੇ ਵਿੱਚ ਹੈ ਗਿਆਨ, ਉਹ ਸਾਰਾ ਗਿਆਨ ਦੇ ਹੀ ਨੇ। 1 ਲੱਖ ਸਲੋਕ ਹੈ ਵੇਦ ਵਿੱਚ, ਉਹਨੂੰ ਸੁਰਤੀ ਵੀ ਕਹਿ ਦਿੰਦੇ ਨੇ, ਵੇਦ ਦੀ 1 ਲੱਖ ਸੁਰਤੀ ਸਲੋਕ ਕਹਿ ਲਓ, ਜਿਹਦੇ ਵਿੱਚ 80,000 ਸਲੋਕ ਵੇਦ ਵਿੱਚ ਕਰਮ ਕਾਂਡ ਦਾ ਕਥਨ ਕਰਦਾ ਹੈ, 20,000 ਸਲੋਕ ਵਾਹਿਗੁਰੂ ਜੀ 16,000 ਸਲੋਕ ਜਿਹੜਾ ਹੈ ਉਪਾਸਨਾ ਕਾਂਡ ਦਾ ਹੈ, ਉਪਾਸਨਾ ਹੀ ਦੱਸਦਾ ਹੈ ਆਹ ਬੰਦਗੀ ਕਰਨੀ ਹੈ ਤੁਸੀਂ ਆਹ ਕਰਨੀ ਹੈ, ਅਤੇ 4,000 ਸਲੋਕ ਜਿਹੜਾ ਹੈ ਗਿਆਨ ਕਾਂਡ ਦਾ ਹੈ, ਉਹਦੇ ਵਿੱਚ ਗਿਆਨ ਹੀ ਹੈ। ਸੋ 3 ਇਹ ਮਾਰਗ, 3 ਅਵਸਥਾਵਾਂ ਵੇਦ ਦੱਸ ਰਿਹਾ ਹੈ ਪ੍ਰਭੂ ਮਿਲਾਪ ਲਈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ, ਸਿੱਧੋ ਅਸੀਂ ਤੁਹਾਨੂੰ 5 ਦੱਸ ਰਹੇ ਹਾਂ। ਉਹਨਾਂ ਦਾ ਨਾਂ ਖੰਡ ਰੱਖਿਆ ਮਹਾਰਾਜ ਜੀ ਨੇ, 5 ਅਵਸਥਾਵਾਂ ਨੇ, 5 ਪੜਾਅ ਨੇ ਕਹਿ ਲਓ, 5 ਸਟੇਜਾਂ ਨੇ ਪ੍ਰਭੂ ਮਿਲਾਪ ਦੇ ਵਿੱਚ, ਜਾਂ ਜਿਹੜੇ ਜਪਣ ਭਗਤੀ ਕਰਨ ਵਾਲਿਆਂ ਦੀਆਂ 5 ਅਵਸਥਾ ਮਹਾਰਾਜ ਨੇ ਦੱਸੀਆਂ ਨੇ। ਪਹਿਲਾ ਹੈਗਾ ਧਰਮ ਖੰਡ, ਫਿਰ ਦੂਜਾ ਹੈਗਾ ਗਿਆਨ ਖੰਡ, ਅਤੇ ਤੀਜਾ ਹੈਗਾ ਸਾਧ ਸੰਗਤ ਜੀ ਕਰਮ ਖੰਡ, ਤੀਜਾ ਹੈਗਾ ਸਰਮ ਖੰਡ। ਪਹਿਲਾ ਧਰਮ ਖੰਡ, ਦੂਜਾ ਗਿਆਨ ਖੰਡ, ਤੀਜਾ ਸਰਮ ਖੰਡ, ਚੌਥਾ ਕਰਮ ਖੰਡ, 5ਵਾਂ ਹੈ ਸੱਚ ਖੰਡ। ਉਮਰ ਸੇ ਪਾਤਸ਼ਾਹ ਜੀ 5 ਖੰਡ ਇੱਥੇ ਹੁਣ ਪਹਿਲਾਂ ਪੌੜੀਆਂ 'ਚ ਅੱਗੇ ਬਿਆਨ ਕਰਨਗੇ, ਪਰ ਇਸਲਾਮ ਧਰਮ ਵਾਲੇ 4 ਹੀ ਪੜਾਅ ਮੰਨਦੇ ਨੇ। ਗੁਰੂ ਨਾਨਕ ਸਾਹਿਬ ਨੇ 5 ਪੜਾਅ ਕਹੇ ਨੇ, 5 ਪੜਾਅ ਪੂਰੇ ਕਰਨੇ ਪੈਣਗੇ ਰੱਬ ਉਲਮ ਤੱਕ ਪਹੁੰਚਣ ਤੱਕ। ਇਸਲਾਮ ਵਾਲੇ ਮੁਸਲਮਾਨ ਜਿਹੜਾ ਧਰਮ ਹੈ, ਇਸਲਾਮਿਕ ਧਰਮ ਹੈ, ਉਹਨਾਂ ਨੇ 4 ਪੜਾਅ ਮੰਨੇ ਨੇ। ਪਹਿਲਾ ਹੈਗਾ ਸਰਾ, ਜਿਹਨੂੰ ਕੋਡ ਆਫ ਕੰਡਕਟ ਕਹਿ ਦੇਣ ਅੰਗਰੇਜ਼ੀ, ਸਰਾ 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 ਆ ਕਹਿੰਦੀ ਹੈ, ਸਰਾ ਸਰਾ ਦੀ ਕਿਤਾਬ, ਜਿਹਦੇ ਵਿੱਚ ਕਹਿ ਲਓ ਮਰਯਾਦਾ ਦੱਸੀ ਗਈ ਹੈ, ਸਾਰੀ ਰਹਿਤ ਬਹਿਤ ਦੱਸੀ ਗਈ ਹੈ, ਉਹਨੂੰ ਸ਼ਰ੍ਹਾ ਕਹਿੰਦੇ ਨੇ। ਦੂਜੀ ਹੈ ਸਾਧ ਸੰਗਤ ਜੀ ਤਰੀਕਤ, ਮੁਸਲਮਾਨਾਂ ਦਾ ਜੋ ਦੂਜਾ ਪੜਾਅ ਹੈ ਉਹਨੂੰ ਕਹਿੰਦੇ ਨੇ ਤਰੀਕਤ। ਤਰੀਕਤ ਕੀ ਹੁੰਦਾ? ਅੰਤਸਕਰਨ ਦੀ ਸ਼ੁੱਧੀ ਹੋਣੀ। ਅਤੇ ਚੌਥਾ ਹੈ ਮਾਰਫਤ, ਜਿਹਨੂੰ ਮਾਰਫਤ ਤੀਜੀ ਸੋਰੀ ਤੀਜਾ ਮਾਰਫਤ, ਮਾਰਫਤ ਦਾ ਅਰਥ ਹੁੰਦਾ ਗਿਆਨ, ਗਿਆਨ ਪ੍ਰਾਪਤ ਕਰ ਲੈਣਾ। ਚੌਥਾ ਹੈ ਫਿਰ ਹਕੀਕਤ, ਇਹ 4 ਪੜਾਅ ਮੁਸਲਮਾਨਾਂ ਦੇ ਨੇ। ਹਕੀਕਤ ਕੀ ਹੈ? ਸੱਚ ਦੀ ਪ੍ਰਾਪਤੀ ਕਰ ਲੈਣੀ, ਸੱਚ ਨੂੰ ਜਾਣ ਲੈਣਾ, ਇਹ 4 ਪੜਾਅ ਮੁਸਲਮਾਨਾਂ ਨੇ ਕਹੇ ਨੇ, ਸਰਾ ਤਰੀਕਤ ਮਾਰਫਤ ਹਕੀਕਤ, ਇਹ 4 ਪੜਾਅ ਨੇ ਉਹਨਾਂ ਦੇ। ਪਰ ਸਾਧੂ ਕਹਿੰਦੇ ਨਹੀਂ, ਅਸੀਂ ਤੁਹਾਨੂੰ 5 ਦੱਸ ਰਹੇ ਹਾਂ, ਇਹ 5 ਪੜਾਅ ਜਿਹੜੇ ਨੇ ਗੁਰਮਤਿ ਦੇ ਜਿਹੜੇ ਜਗਿਆਸੂ ਨੇ, ਇਹਨਾਂ ਪੜਾਵਾਂ ਦੇ ਵਿੱਚ ਪੜਾਅਵਾਰ ਜਿਹੜੇ ਨੇ ਪਹੁੰਚ ਕਰਕੇ ਜਿਹੜੇ ਨੇ ਪ੍ਰਭੂ ਨਾਲ ਲੀਨ ਹੋ ਜਾਂਦੇ ਨੇ। ਸੱਚਖੰਡ ਧਰਮਖੰਡ ਤੋਂ ਸ਼ੁਰੂ ਕਰਕੇ ਸੱਚਖੰਡ ਤੱਕ ਦਾ ਮਾਰਗ ਹੈ, ਇਹ ਪੜਾਅ ਨੇ चार पड़ा ने सुन ये धर्मखंड हूँ बयान कर रहे हैं पहला महाराज से पातशाह जी जरा आ पौड़ी है पढ़ो सारे राती रुती
थिथी वार
सुमार जी कहते ने एक कर्म है जरा जिमें उन्होंने कर्म कहा ना योगियों ने वाहगुरु जी हिंदू मत ने वेदा में कर्म उपासना गयान ये तो मरचे पातशाह जी जोड़ा है धर्मखंड का वर्णन करते ने पर योग हिंदू मत मुताबक जोड़ा सी कर्म की करना है जी तुम दस एक उन्होंने कहा एक कर्म है वेद में एक उपासना है तो ज्ञान है हूँ ये कर्म का बयान है कर्म की करना है किस तरह करना है तो जेडे इस कर्म को करते कहते हैं धर्मखंड पहुँच गए जी सारी पौड़ी ज्ञान जो है हाँ की है वो राती रुती कुछ अजे कर्म ने जोड़े रात में ही होंगे ने कुछ अजे कर्म जो रात वे ही होंगे ने कोई चंद्रमा ग्रहण लगे उदों कोई पुनदान करते हैं रात में किया गया धर्म वाले कर्म जड़े ने हाँ जी जिस तरह कोई रात में कर देने जिमें बाबा फरीद साहब जी ने कहा पहला पहर फुलड़ा फल पी पछा रात जो जगह नलहन से साई कन्नों दात पहला रात जो पहला पहर है जदों सूरज छिप जाता पहला पहर शुरू हो जाता ना उस वेले जो उस पहर में जी भगती करनी है वो फुल लगने ने फुल लग गए जे फुल नहीं लगे फल कितों आऊगा पहला फुलों का होना जरूरी है फुलों का लगना जरूरी है तद ही फल आएगा सो रात का जोड़ा पहला पहर में भगती कर लेनी है सो भाई जड़े ने फुलड़ा फुल लग गए जो सुर से बजाय हरेक मुल्क मुताबक कित उदों वो रात शुरू हो जाती है ये जोड़ा पहर है ये जोड़ा भगती में ला देना मारी बाबा फरीद जी कहते फुल ने तो फल पी पछा रात फिर दो पहर आराम कर लो पहला पहर ला के भजन करके सो तीन घंटे का पहर होंगे दो घंटे आराम फरमाओ छे घंटे आराम हो गए उस तो बाद फिर मरचे पातशाह जी कहते फल पी पछा रात जोड़ा रात का पिछला पहर है उदों फिर उदमना उठो स्नान करो फिर बंदगी जुड़ जाओ मर कहते फल की प्राप्ति हो जाएगी बाबा फरीद जी कहते हैं पर मिलती कि जो करे जो जगन जो उस वेले जागते ने लहन से उ प्राप्त कर लेंगे ने कितों साई कन्नों साई मैंने परमेश्वर के कन्नों मैंने कोलों दात ये जी दात उतों प्राप्त कर लेंगे ने सो इस करके ये कुछ कर्म ने जोड़े के भगती मार्ग वास्ते रातों ही करे जाते हैं रुती कुछ कर्म ने जोड़े रुत्तों मुख रख के करे जाते हैं विसाखी आप विसाख महीने रुत्त च मनाने इवें बसंत रुत्त जी बसंत पंचमी का जोड़ मेला होंगे बड़ा भारी इकट्ठ होंगे पटियाले दुखनमान साहब गुरुद्वारे उत्थे दी प्रसिद्ध है होला महला आनंदपुर साहब मनाते हैं कदों मार्च के महीने सो और उस रुत्त मनाते हैं ये रुत्तों अनुसार होंगे ने इस तरह जोड़ा हैगा रुत्तों नाल कुछ कर्म किए जाते हैं थितना तरीकों का जिमें एकम दूज ती चौथ पंचम छठ सत्तवें अठे नौवीं दसवीं आदि पूर्णमासी मसिया एकादशी वगैरह थितां ने कुछ कर्म जोड़े ने थितां मुख रख के ही किए जाते हैं एकादशी का व्रत रख लिया किसी ने रामनौमी का रख लिया किसी ने कृष्ण अष्टमी रख लिया किसी ने करवा चौथ रख लिया सो वगैरह वगैरह किसी ने जोड़ा सी नरसिंह चौदस का रख लिया गणेश चौथ रख लिया उत्थितां दे अनुसार कर्म करने इस तरह वार नाम दिनों का कुछ कर्म जोड़े ने दिनों ही मुख रख के किए जाते हैं कोई कहना जी मैं तो जाप जोड़ा एतवार को शुरू किया इस दिन तो लैके मैं इन्ने दिन करने वो कुछ कर्म ने जोड़े वारा ही मुख रख के कोई किए जा रहे हैं ऐसे कुछ कर्म ने गल कर्म की हो रही है ना फिर आप उपासना की करांगे धर्मखंड हो चल रहे हैं हाँ जी अगे
पवन पानी अग्नि पाताल
कुछ जो ने पौन का रुख देख के ही जो हवा आँदी उदों मुख रख के जी भगती करनी है पवन का हवा का मुख रख के पानी कुछ पानी के किनारियां ते बैठ के भगती करते हैं दरियावान के कंढ़िया ते पुराने ऋषि मुनि जड़े से अग्नि कोई अग्निया तो आते हैं पंच धूनिया तो आते हैं ਇੱਕ ਛੇਵੀਂ ਜਿਹੜੀ ਹੈ ਸੂਰਜ ਦੀ ਮੰਨ ਲੈਂਦੇ ਨੇ, ਉੱਪਰੋਂ ਧੁੱਪ ਪੈਂਦੀ ਹੈ ਜੇਠ ਹੜ੍ਹ ਦੇ ਮਹੀਨੇ 'ਚ, ਅਤੇ ਅੱਗ ਦੀਆਂ ਧੂਣੀਆਂ ਬੁਲਾ ਕਰਕੇ ਉਹ ਬੈਠ ਜਾਂਦੇ ਨੇ, ਅਤੇ ਉਹ ਅਗਨੀਆਂ ਧੂਣੀਆਂ ਲਾ ਕਰਕੇ ਉੱਦਾਂ ਭਗਤੀ ਕਰਨ ਵਾਲੇ ਨੇ। ਕੁਝ ਪਾਤਾਲ, ਪਾਤਾਲ ਨਾਮ ਜਿਹੜਾ ਹੈ ਗੁਫਾਵਾਂ ਦਾ, ਪਾਤਾਲ ਹੇਠ ਦਾ ਵੀ ਹੁੰਦਾ, ਇੱਥੇ ਆਥਣ ਗੁਫਾਵਾਂ, ਕੁਝ ਗੁਫਾਵਾਂ ਵਿੱਚ ਵੜ ਕੇ, ਕੇਵਜ ਜਿਹੜੀਆਂ ਨੇ ਗੁਫਾਵਾਂ ਦੇ ਵਿੱਚ ਵੜ ਕੇ ਜਿਹੜੀਆਂ ਨੇ ਹੀ ਕਰਮ ਕਰਦੇ ਨੇ। ਅੱਗੇ ਜੀ, ਤਿਸ ਵਿੱਚ
ਧਰਤੀ ਥਾਪ ਰੱਖੀ ਧਰਮਸਾਲ।
ਰੱਖੀ 'ਤੇ ਕੀ ਕਰਿਆ ਜੀ ਤੁਸੀਂ ਸਾਰਿਆਂ ਨੇ ਦੇਖਿਓ ਕੀ ਆ ਭਰਾ, ਹਰਾ ਰੰਗ ਜਮ ਕੀ ਹੈ, ਦੂਜੀ ਇਹਦਾ ਨਾਂ ਕੀ ਹੈ, ਅਲਪ ਵਿਸ਼ਰਾਮ, ਉਹਦਾ ਚਿੰਨ੍ਹ ਕੀ ਹੁੰਦਾ ਹੈ, ਕੌਮਾ। ਸੋ ਰੱਖੀ 'ਤੇ ਕੌਮਾ ਆ ਗਿਆ, ਵਿੱਚ 'ਤੇ ਜਿਹੜਾ ਸੀ ਅਲਪ ਅਰਧ ਵਿਸ਼ਰਾਮ, ਅੱਧਾ ਰੁਕਣਾ। ਸੋ ਇਸ ਕਰਕੇ ਉਹਦੇ ਕਰਿਓ ਪਾਠ ਸਾਰੇ, ਫਿਰ
ਧਰਤੀ ਥਾਪ ਰੱਖੀ ਧਰਮਸਾਲ,
ਰੱਖੀ 'ਤੇ ਰੁਕਿਆ ਨਾ, ਸੋ ਤਦੇ ਅਰਥ ਠੀਕ ਬਣਦੇ ਜੇ ਤੁਹਾਡਾ ਵਿਸ਼ਰਾਮ ਠੀਕ ਹੋਵੇਗਾ। ਅਤੇ ਇਸ ਵਿੱਚ ਹੁਣ ਕਿਹਦੇ ਵਿੱਚ, ਆਕਾਸ਼ ਦੇ ਅਤੇ ਪਤਾਲ ਦੇ ਵਿੱਚ ਦਰਮਿਆਨ ਉਹਦੇ ਧਰਤੀ ਨੂੰ ਥਾਪ ਕਰਕੇ ਰੱਖਿਆ ਪਰਮੇਸ਼ਰ ਨੇ, ਅਤੇ ਕਾਹਦੇ ਵਾਸਤੇ ਧਰਮਸਾਲ, ਇਹ ਧਰਮ ਦੀ ਸਾਲ ਹੈ, ਸਾਲ ਨਾਮ ਦਾ ਘਰ, ਜਿਵੇਂ ਕਹਿੰਦੇ ਪਾਠਸ਼ਾਲਾ ਜਿੱਥੇ ਪਾਠ ਸਿਖਾਇਆ ਜਾਂਦਾ, ਸਕੂਲ ਕਹਿ ਲਓ ਉਹਨੂੰ, ਇਹ ਧਰਮਸਾਲ ਧਰਮ ਦਾ ਘਰ ਸਥਾਪਨ ਕੀਤੀ ਆ ਧਰਤੀ, ਜਿੱਥੇ ਬੈਠ ਕੇ ਧਰਮ ਕਮਾਇਆ ਜਾਂਦਾ, ਕਰਮ ਕੀਤੇ ਜਾਂਦੇ ਨੇ, ਆਕਾਸ਼ ਵਿੱਚ ਬੈਠ ਕੇ ਤਾਂ ਨਹੀਂ ਨਾ ਹੋ ਸਕਣੇ। ਇਸ ਲਈ ਧਰਤੀ ਜਿਹੜੀ ਬਣਾ ਦਿੱਤੀ ਹੈ ਉਹਨੂੰ ਧਰਮ ਦੀ ਸਾਲ ਆਖਿਆ, ਧਰਮ ਦਾ ਘਰ ਆਖਿਆ, ਉੱਥੇ ਬੈਠ ਕੇ ਧਰਮ ਦੇ ਕਰਮ ਧਰਮ ਖੰਡੀ ਪੁਰਸ਼ ਕਰਦੇ ਨੇ, ਧਰਮ ਖੰਡ ਹੋ ਰਿਹਾ ਨਾ, ਅਤੇ ਨਾਲ ਕਰਮਾਂ ਦੀ ਗੱਲ ਹੋ ਰਹੀ ਹੈ। ਧਰਤੀ ਕਰਮ ਕਮਾਉਣ ਵਾਸਤੇ ਦਿੱਤੀ ਗਈ ਹੈ, ਜਿਸ ਕਰਕੇ ਉਹਨੂੰ ਧਰਮ ਦੀ ਸਾਲ ਆਖਿਆ ਹੈ। ਉਹ ਕਿਹੜੀ ਹੈ, ਭਾਰਤ ਖੰਡ, ਜਿਹੜੀ ਧਰਤੀ ਹੈ ਭਾਰਤ ਖੰਡ ਜਿਹੜਾ ਹੈ, ਇਹ ਧਰਮ ਕਮਾਉਣ ਵਾਸਤੇ ਕਰਮ ਕਰਨ ਵਾਸਤੇ ਹੈ। ਆਹ ਜਿਹੜੇ ਮੁਲਕ ਨੇ ਜਿਹਨਾਂ 'ਚ ਬੈਠੇ ਹੋਏ ਹਾਂ, ਇਹ ਮੁਲਕ ਕੇਵਲ ਜਿਹੜੇ ਨੇ ਭੋਗਣ ਵਾਸਤੇ ਨੇ, ਕਰਮ ਉੱਥੇ ਕਮਾਏ ਜਾਂਦੇ ਨੇ, ਧਰਮ ਉੱਥੇ ਕਮਾਇਆ ਜਾਂਦਾ, ਪਰ ਇਹਨਾਂ ਮੁਲਕਾਂ ਵਿੱਚ ਕੇਵਲ ਇਹ ਭੋਗੀ ਖੰਡ ਨੇ, ਆਹ ਜਿਹੜੇ ਮੁਲਕ ਨੇ, ਇੱਥੋਂ ਜਿਹੜੇ ਆਦਿਵਾਸੀ ਲੋਕ ਨੇ ਇਹਨਾਂ ਮੁਲਕਾਂ ਦੇ, ਯੂਰਪ ਦੇ, ਹੋਰ ਸਾਰੇ ਇੱਧਰ ਦੇ, ਉਹ ਧਰਮ ਵਾਲਾ ਕਰਮ ਜਿਹੜਾ ਹੈ ਬਹੁਤ ਨਾ ਮਾਤਰ ਹੈ, ਬਾਕੀ ਭੋਗ ਹੀ ਰਹੇ ਨੇ, ਕਮਾਏ ਭਾਰਤ ਖੰਡ ਵਿੱਚ ਭੋਗਣ ਵਾਸਤੇ, ਇਹਨਾਂ ਮੁਲਕਾਂ ਵਿੱਚ ਉਹ ਫਿਰ ਜੀਵ ਆਈ ਜਾਂਦੇ ਨੇ। ਸੋ ਇਸ ਲਈ ਭਾਰਤ ਖੰਡ ਜਿਹੜਾ ਹੈ ਉਸ ਨੂੰ ਹੀ ਰਿਸ਼ੀਆਂ ਮੁਨੀਆਂ ਨੇ ਜਦੇ ਉੱਥੇ ਸਾਰਿਆਂ ਨੇ ਜਨਮ ਲਏ, ਕਿੰਨੇ ਅਵਤਾਰਾਂ ਨੇ ਉੱਥੇ ਜਨਮ ਲਏ, ਕਿੰਨੇ ਪੈਗੰਬਰਾਂ ਨੇ ਉੱਥੇ ਜਨਮ ਲਏ, ਇਹਨਾਂ ਮੁਲਕਾਂ 'ਚ ਕਿਉਂ ਨਹੀਂ ਉਹਨੇ ਲਏ ਗਏ। ਇਸ ਕਰਕੇ ਉਹ ਘਰ ਜਿਹੜਾ ਹੈ ਧਰਮ ਦੀ ਸਾਲ ਹੈ ਉਹ ਧਰਤੀ, ਹਾਂਜੀ। ਅਤੇ ਇਸ ਲਈ ਇਹ ਧਰਮ ਦੀ ਧਰ ਜਿਹੜੀ ਸੀ ਸਾਲ ਘਰ ਉੱਥੇ ਮਹਾਰਾਜ ਨੇ ਸਥਾਪਨ ਕੀਤੀ ਹੈ, ਜਿਹਦੇ ਵਿੱਚ ਇਸ ਵਿੱਚ ਅੱਗੇ ਜੀ ਪੜ੍ਹੋ,
ਤਿਸ ਵਿੱਚ ਜੀ
ਆੜਾ ਲਾਓ, ਜੀ ਆ ਨਹੀਂ ਕਹਿਣ ਕਰਨਾ ਲੱਗ ਗਿਆ ਆੜੇ ਨੂੰ, ਜੀ
ਤਿਸ
ਦੇਖੋ ਜੀ ਪੜ੍ਹਿਆ ਐੜਾ ਨਹੀਂ ਲੱਗਿਆ, ਜੇ ਤੁਸੀਂ ਜੀ ਆ ਪੜ੍ਹਤਾ ਆੜੇ ਨੂੰ ਕੰਨਾ ਲਾ ਦਿੱਤਾ, ਐੜਾ ਹੀ ਉਚਾਰਨ ਹੈ, ਮਾੜਾ ਮੁਕਤ ਹੈ ਜੀ
ਜੀ।
ਅੱਗੇ ਕੀ ਪੜ੍ਹਦੇ ਹਾਂ ਜੀ, ਅੱਗੇ ਪੜ੍ਹੋ, ਤਿਸ ਵਿੱਚ ਇੱਥੇ ਕਰਕੇ ਵਿਸ਼ਰਾਮ, ਅੱਗੇ ਪੜ੍ਹਨਾ ਬਾਕੀ ਕੁਛ ਚੁੱਪ ਕਰਕੇ ਬੈਠੇ ਨੇ ਵੀ ਕਾਹਨੂੰ ਬੋਲਣਾ, ਗਲਤ ਬਲ ਤਾਂ ਨਿਕਲ ਜੂ, ਪੁਰਾਣਾ ਪੱਕਿਆ, ਪਰ ਜੇ ਪਕਾਉਂਗੇ ਤੇਰੇ ਠੀਕ ਆਊ, ਸਾਰਾ ਪੰਥ ਬੋਲੋ, ਤਿਸ ਵਿੱਚ ਉਸ ਧਰਤੀ ਦੇ ਵਿੱਚ ਕਿੰਨੇ ਪ੍ਰਕਾਰ ਦੇ ਫਿਰ ਜੀ ਨੇ, ਉਹਨਾਂ ਅੱਡ ਅੱਡ ਜੀਆਂ ਦੀਆਂ ਆਪੋ ਆਪਣੀਆਂ ਯੁਗਤੀਆਂ ਨੇ, ਪਸ਼ੂਆਂ ਦੀਆਂ ਆਪਣੀਆਂ ਯੁਗਤੀਆਂ ਨੇ ਜੀਵਨ ਦੀਆਂ, ਜਿਉਣ ਦੀਆਂ, ਸ਼ੇਰ ਆਪਣੀ ਯੁਗਤੀ 'ਚ ਜਿਉਂਦਾ ਮਾਸ ਹੀ ਖਾਂਦਾ ਹੈ, ਜਿੰਨੇ ਮਾਸਾਹਾਰੀ ਜੀਵ ਨੇ ਉਹ ਆਪਣੀ ਯੁਗਤੀ 'ਚ ਮਾਸ ਹੀ ਖਾਂਦੇ ਨੇ, ਜਿਹੜੇ ਸ਼ਾਕਾਹਾਰੀ ਨੇ ਉਹਨਾਂ ਦੀ ਆਪਣੀ ਜੀਣ ਦੀ ਯੁਗਤੀ ਹੈ, ਸੋ ਸਤਸੰਗ ਜੀ ਸ਼ਾਕਾਹਾਰੀ ਨੇ ਘਾਹ ਹੀ ਖਾਂਦੇ ਨੇ, ਅਤੇ ਰੰਗ ਅੱਡ ਅੱਡ ਉਹਨਾਂ ਦੇ ਕਿੰਨੇ ਪ੍ਰਕਾਰ ਦੇ ਆਪੋ ਆਪਣੇ ਰੰਗਾਂ ਵਿੱਚ ਰਹਿ ਰਹੇ ਨੇ। ਅੱਗੇ ਜੀ, ਤਿੰਨ ਕੇ
ਨਾਮ ਅਨੇਕ ਅਨੰਤ,
ਫਿਰ ਉਹਨਾਂ ਦੇ ਨਾਮ ਵੀ ਅਨੇਕਾਂ ਨੇ, ਅਨੇਕਾਂ ਹੀ ਉਹਨਾਂ ਦੀਆਂ ਯੁਗਤੀਆਂ ਹੋਣ ਕਰਕੇ ਅਨੰਤ ਹੀ ਉਹਨਾਂ ਦੇ ਕਰਮ ਨੇ, ਯੁਗਤੀਆਂ ਨੇ ਜੀਵਨ ਦੀਆਂ, ਅਨੇਕਾਂ ਨਾਮ ਨੇ, ਇਸ ਕਰਕੇ ਅਨੰਤ ਹੀ ਉਹਨਾਂ ਦੇ ਨਾਮਾਂ ਦੇ ਥਾਂ ਨੇ, ਥਾਂ ਵੀ ਅਨੇਕ ਨੇ ਉਹਨਾਂ ਦੇ, ਤਾਂ ਇੱਕ ਅਨੇਕ ਆ ਗਿਆ ਨਾ, ਇੱਕ ਅਨੰਤ ਆ ਗਿਆ, ਅਰਥ ਦੋ ਇੱਕੋ ਹੀ ਰੱਖਦੇ ਨੇ, ਅਨੇਕਾਂ ਅਨੇਕਾਂ ਹੀ ਨਾਮ ਨੇ ਉਹਨਾਂ ਦੇ, ਅਨੰਤ ਅਨੇਕ ਉਹਨਾਂ ਦੇ ਕਰਮ ਨੇ ਜਾਂ ਰਹਿਣ ਦੇ ਥਾਂ ਨੇ। ਕਰਮੀ
ਕਰਮੀ ਕਰਮੀ ਹੋਏ ਵਿਚਾਰ।
ਹਾਂ ਫਿਰ ਉਹਨਾਂ ਦੇ ਕਰਮਾਂ ਅਨੁਸਾਰ, ਹੁਣ ਗੱਲ ਕਰਮ ਕਾਂਡ ਦੀ ਚੱਲਦੀ ਸੀ ਨਾ, ਵੇਦ ਦੇ ਮੁਤਾਬਕ ਜਿਵੇਂ ਸੀ ਵੀ ਤਿੰਨ ਚੀਜ਼ਾਂ ਨੇ ਕਰਮ, ਉਪਾਸਨਾ, ਗਿਆਨ। ਹੁਣ ਇਹ ਕਰਮ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਨੇਕਾਂ ਹੀ ਕਰਮੀ ਕਰਮ ਕਰਨ ਵਾਲਿਆਂ ਦੇ, ਪਹਿਲੇ ਕਰਮੀ ਦਾ ਅਰਥ ਹੈ ਜੋ ਕਰਮ ਕਰਨ ਵਾਲੇ ਨੇ, ਉਹਨਾਂ ਦੇ ਜੋ ਕਰਮੀ ਕਰਤੱਵ ਨੇ ਉਹਨਾਂ ਦੇ ਅਨੁਸਾਰ ਹੀ ਹੋਏ ਵਿਚਾਰ, ਉਹਨਾਂ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ ਰੱਬ ਦੀ ਦਰਗਾਹ ਵਿੱਚ ਧਰਮ ਰਾਜੇ ਦੇ ਪਾਸ। ਫਿਰ ਉਹ ਕੈਸੀ ਦਰਗਾਹ ਹੈ, ਕੋਈ ਫਰਮਾਇਸ਼ ਚੱਲਦੀ ਹੋਵੇਗੀ ਕਿਸੇ MLA ਦੀ, ਕਿਸੇ ਮਿਨਿਸਟਰ ਦੀ, ਇੱਥੇ ਦੀ ਦਰਗਾਹ 'ਚ ਤਾਂ ਪਾ ਦਿੰਦੇ ਆ ਨਾ ਫਰਮਾਇਸ਼, ਉੱਥੇ ਕੋਈ ਫਰਮਾਇਸ਼ ਹੈ, ਉੱਥੇ ਕੋਈ ਰਿਸ਼ਵਤ ਵਗੈਰਾ ਦੇ ਕੇ ਆਪਣੇ ਹੱਕ ਦੇ ਇਨਸਾਫ ਇੱਥੇ ਕਰ ਲੈਂਦੇ ਆ ਨਾ, ਇੱਥੇ ਤਾਂ ਜੱਜ ਨੂੰ ਪੈਸੇ ਖੁੱਲ੍ਹੇ ਦੇ ਦਿੱਤੇ, ਵਕੀਲ ਨੂੰ ਦੇ ਕੇ ਆਪਣੇ ਹੱਕ 'ਚ ਫੈਸਲਾ ਕਰ ਲਿਆ, ਉੱਥੇ ਕੋਈ ਐਸਾ ਹੈ? ਪਰ ਮਹਾਰਾਜ ਜੀ ਕਹਿੰਦੇ ਨਹੀਂ, ਉਹ ਸੱਚਾ ਆਪ, ਉਹ ਜਿਹੜਾ ਜੱਜ ਕਰਨ ਵਾਲਾ ਧਰਮ ਰਾਜਾ ਸੱਚਾ ਹੈ, ਉਹ ਆਪ ਅਕਾਲ ਪੁਰਖ ਵੀ ਸੱਚਾ ਹੈ। ਹਾਂ ਉੱਥੇ ਰਿਸ਼ਵਤ ਨਹੀਂ ਚੱਲਦੀ, ਉੱਥੇ ਤਾਂ ਜਿਵੇਂ ਆਸਾ ਦੀ ਵਾਰ 'ਚ ਬਣਿਆ, ਸੱਚੋ ਹੀ ਸੱਚ ਨਿਬੜਾ ਹੈ, ਚੁਣ ਵੱਖ ਕੱਢੇ ਜਜਮਾਲੇ, ਸੱਚਾ ਦਰਬਾਰ, ਉਹਦੀ ਕਚਹਿਰੀ ਵੀ ਜਿਹੜੀ ਹੈ ਸੱਚੀ ਹੈ, ਉੱਥੇ ਧਰਮ ਜਿਹੜੇ ਕਰਮ ਕਰਕੇ ਜਾਂਦੇ ਨੇ ਧਰਮ ਵਾਲੇ, ਉਹਨਾਂ ਦੀ ਵਿਚਾਰ ਹੁੰਦੀ ਹੈ ਉੱਥੇ। ਹਾਂ ਉੱਥੇ ਫਿਰ ਕੌਣ ਸੋਭਾ ਪਾਉਂਦੇ ਨੇ?
ਸੱਚਾ
ਨਹੀਂ ਹੋ ਗਿਆ ਤਾਂ ਤਿੱਥੇ ਸੋਹਣ,
ਤਿੱਥੇ
ਨਥੇ ਨਹੀਂ ਕਹਿਣਾ, ਥੱਥੇ ਨੂੰ ਦੇਖੋ ਕੀ ਹੈ, ਥੱਥੇ ਨੂੰ, ਥੱਥੇ ਦੇ ਉੱਤੇ ਕੀ ਲੱਗਿਆ ਜੀ?
ਦੁਲਾਇਆ,
ਦੁਲਾਵਾਂ ਫੈਲਾ ਦਿਓ ਉੱਤੇ, ਤਿੱਥੇ
ਸੋਹਣ ਪੰਚ ਪ੍ਰਵਾਨ,
ਉੱਥੇ ਤਿੱਥੇ ਮੈਨੇ ਉੱਥੇ, ਉੱਥੇ ਪ੍ਰਭ ਦੀ ਦਰਗਾਹ ਦੇ ਵਿੱਚ। ਫਿਰ ਜਿਹੜੇ ਧਰਮ ਕਰਕੇ ਗਏ ਨੇ, ਪੰਚ ਹੋ ਕੇ ਗਏ ਨੇ, ਜਿਹਨਾਂ ਨੇ ਉੱਪਰ ਦੱਸੇ ਕਰਮ ਕੀਤੇ ਨੇ ਨਾ, ਉਹ ਕੀ ਬਣ ਗਏ? ਪੰਚ, ਪੰਚ ਨਾਮ ਸ੍ਰੇਸ਼ਟ ਦਾ, ਉਹ ਸ੍ਰੇਸ਼ਟ ਬਣ ਕੇ ਗਏ ਨੇ, ਪ੍ਰਮਾਣ ਮੈਨੇ ਉੱਥੇ ਪ੍ਰਮਾਣ ਮਨਜ਼ੂਰ ਹੋ ਗਏ, ਵੀ ਵਾਹ ਬਈ ਵਾਹ, ਧਰਮ ਕਮਾ ਕੇ ਆਇਆ, ਤੂੰ ਧਰਮ ਖੰਡੀ ਹੈ, ਪ੍ਰਮਾਣਿਕ ਹੋ ਗਏ, ਮਨਜ਼ੂਰ ਹੋ ਗਏ। ਪੰਚ ਜਿਹੜੇ ਸੀ ਉਹਨਾਂ ਨੂੰ ਪੰਚ ਕਿਹਾ ਜਾਂਦਾ, ਉਹਨਾਂ ਨੂੰ ਵੀ ਸਾਧੂ ਕਹਿ ਲਓ, ਭਗਤ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਉਹ ਪੰਚ ਨੇ। ਹਾਂਜੀ,
ਨਜ਼ਰੀ ਕਰਮ ਪਵੈ ਨਿਸ਼ਾਨ।
ਹਾਂ, ਨਜ਼ਰੀ ਕੌਣ? ਨਜ਼ਰ ਕਰਨ ਵਾਲਾ ਪਰਮੇਸ਼ਰ, ਕਰਮ ਨਾਮ ਬਖਸ਼ਿਸ਼ ਦਾ। ਫਾਰਸੀ ਬੋਲੀ ਵਿੱਚ ਕਰਮ ਬਖਸ਼ਿਸ਼ ਨੂੰ ਕਹਿੰਦੇ ਨੇ, ਸੰਸਕ੍ਰਿਤ 'ਚ ਕਰਮ ਕਰਮ ਨੂੰ ਕਹਿੰਦੇ ਨੇ। ਨਜ਼ਰੀ ਜਿਹੜਾ ਪਰਮੇਸ਼ਰ ਹੈ, ਜਦੋਂ ਉਹਦੀ ਭਾਈ ਬਖਸ਼ਿਸ਼ ਦਾ ਨਿਸ਼ਾਨ ਨਾਮ ਹੈ ਲਿਖਦਾ, ਇੱਥੇ ਨਿਸ਼ਾਨ ਦੇ ਕਈ ਅਰਥ ਤੁਹਾਨੂੰ ਪਹਿਲਾਂ ਲਿਖਾਏ ਸੀ ਨਾ, ਨਿਸ਼ਾਨ ਨਿਸ਼ਾਨ ਸਾਹਿਬ ਦਾ ਵੀ ਅਰਥ ਹੁੰਦਾ, ਨਿਸ਼ਾਨ ਨਿਸ਼ਾਨ ਨਾਮ ਪ੍ਰਤੱਖ ਦਾ ਵੀ ਹੁੰਦਾ, ਨਿਸ਼ਾਨ ਨਾਮ ਸਾਸਿਆਂ ਦੀ ਨਗਾਰੇ ਦਾ ਵੀ ਹੁੰਦਾ, ਨਿਸ਼ਾਨ ਨਾਮ ਪਰਵਾਨੇ ਦਾ, ਚਿੱਠੀ ਦਾ, ਨਿਸ਼ਾਨ ਨਾਮ ਲੇਖ ਦਾ। ਹੁਣ ਇੱਥੇ ਲੇਖ ਦਾ ਅਰਥ ਪੈ ਗਿਆ, ਜਿਨ੍ਹਾਂ ਦੇ ਮੱਥੇ ਉੱਤੇ ਲੇਖ ਪਿਆ ਹੋਇਆ ਭਾਈ ਨਦਰੀ, ਪਰਮੇਸ਼ਰ ਨੇ ਬਖਸ਼ਿਸ਼ ਕਰਕੇ ਲੇਖ ਪਾ ਦਿੱਤਾ, ਉਹੀ ਇੱਦਾਂ ਉਹ ਕਰਮ ਭਾਈ ਫਿਰ ਉੱਦਾਂ ਦੇ ਕਰਦੇ ਨੇ। ਹਾਂ, ਕਿਹੋ ਜਿਹਾ ਲੇਖ ਪਿਆ?
ਕੱਚ ਪਕਾਈ ਉੱਥੇ ਪਾਏ,
ਉੱਥੇ ਥੱਥੇ ਨੂੰ ਦੇਖੋ ਕੀ ਹੈ,
ਉੱਥੇ ਪਾਏ,
ਪੁਰਾਣਾ ਛੱਡੋ, ਇੱਥੇ ਹੁਣ ਜਿਹੜਾ ਆਪਾਂ ਸੰਸਥਾ ਦਾ ਦਲਾਵਾ ਲਾ ਕੇ ਬੋਲੋ,
ਕੱਚ ਪਕਾਈ ਉੱਥੇ ਪਾਏ,
ਲੱਗੀਆਂ ਬਹੁਤ ਠੀਕ ਲੱਗੀਆਂ। ਇੱਥੇ ਤਾਂ ਸਾਰੇ ਕਹਿੰਦੇ ਬੜੇ ਪੱਕੇ ਹਾਂ ਜੀ ਅਸੀਂ ਧਰਮ ਵਿੱਚ, ਸਣ ਟੋਪੀ ਸੜਕ ਆਪਣੀ ਜੁੱਤੇ ਸਣਖਦਾ ਹਰੇਕ ਕੋਈ ਬਣ ਕੇ ਬਹਿੰਦਾ ਇੱਥੇ ਤਾਂ, ਪਰ ਉੱਥੇ ਪਾਏ, ਜਦੋਂ ਉੱਥੇ ਚਲਿਆ ਗਿਆ, ਦਰਗਾਹ ਚਲਾ ਗਿਆ, ਉੱਥੇ ਪਤਾ ਲੱਗੂ ਕੱਚਾ ਸੀ ਕਿ ਪੱਕਾ ਸੀ। ਹਾਂ, ਧਰਮ 'ਚ ਕਚਿਆਈ ਤਾਂ ਨਹੀਂ ਕੀਤੀ, ਪੱਕਾ ਆਇਆ ਬਣ ਕੇ। ਸਾਰੇ ਧਰਮ ਦੇ ਜਿਹੜੇ ਅਸੂਲ ਸੀ, ਧਰਮ ਕਿਹਨੂੰ ਕਹਿੰਦੇ ਨੇ? ਧਰਮ ਨਾਮ ਹੈ ਫਰਜ਼ ਦਾ, ਧਰਮ ਨਾਮ ਹੈ ਸਤਸੰਗ ਜੀ ਨਿਯਮ ਦਾ, ਕਿਸੇ ਮਰਯਾਦਾ ਦਾ ਨਾਂ ਧਰਮ ਹੈ, ਕਿਸੇ ਨਿਯਮ ਦਾ ਨਾਂ, ਕਿਸੇ ਵਿਧਾਨ ਵਿੱਚ ਰਹਿਣਾ ਉਹਨੂੰ ਕਹਿੰਦੇ ਨੇ ਧਰਮ। ਸੋ ਉੱਥੇ ਪਤਾ ਲੱਗਦਾ ਬਈ ਆਪਣੀ ਕਿੰਨੀ ਕੁ ਇਹ ਜਿਹੜਾ ਸੀ ਨਿਯਮ ਵਿੱਚ ਰਹਿ ਕੇ ਆਇਆ, ਕੱਚਾ ਹੈ ਕਿ ਪੱਕਾ ਹੈ। ਇੱਥੇ ਸਾਰੇ ਕਹਿੰਦੇ ਪੱਕੇ ਹਾਂ ਜੀ, ਮੈਂ ਕਹਿ ਦਿੰਦੇ ਹਾਂ ਇੱਥੇ MLA ਵਾਲੂ ਅਖਬਾਰਾਂ 'ਚ ਪੜ੍ਹਦੇ ਹੋ ਤੁਸੀਂ, ਮੈਂ ਜੀ ਬਾਦਲ ਸਾਹਿਬ ਨਾਲ ਪਹਾੜ ਵਾਂਗੂ ਖੜ੍ਹਾ ਉਹਦੇ ਨਾਲ, ਹਾਂਜੀ ਕੰਧ ਵਾਂਗੂ ਖੜ੍ਹਾ ਕਹਿੰਦਾ ਕੋਈ, ਕੋਈ ਕਿਸੇ ਨਾਲ ਚਲ ਜਿਹਾ ਜਿਹਾ ਕਿਹਦਾ ਪ੍ਰੇਮ ਹੈਗਾ। ਪਰ ਉਦੋਂ ਹੀ ਪਤਾ ਲੱਗਦਾ ਜਿੰਨਾ ਚਿਰ ਤਾਂ ਹੈਗਾ ਮਤਲਬ, ਉਨਾ ਚਿਰ ਤਾਂ ਖੜ੍ਹਾ ਕੰਧ ਵਾਂਗੂ, ਪਹਾੜ ਵਾਂਗੂ ਨਾਲ ਆ ਜੀ ਤੁਹਾਡੇ। ਅੱਛਾ, ਉਦੋਂ ਕਿਤੇ ਨਾ ਹੋਇਆ ਪਤਾ ਨਹੀਂ ਕਦੋਂ ਭੱਜ ਆਉਣਾ ਕੋਲੋਂ ਛੱਡ ਕੇ। ਸੋ ਉਹ ਕੱਚਾ ਹੀ ਹੈ, ਕੰਮ ਪੱਕਾ ਨਹੀਂ। ਉੱਥੇ ਭਾਈ ਫਿਰ ਕੱਚੇ ਪੱਕੇ ਪਾਏ ਜਾਣੇ ਨੇ। ਨਾਨਕ ਬੋਲਿਓ,
ਨਾਨਕ ਗਿਆ
ਗਿਆ ਨਹੀਂ ਕਹਿਣੀ, ਹਾਂ ਆ ਹੋਇਆ ਹੁਣ
ਜਾਪੇ ਜਾਏ,
ਦਲਾਵਾਂ ਲਾ ਕੇ
ਜਾ ਜਾਣਾ ਜਾਊ, ਦਲਾਵਾਂ
ਬੋਲੋ ਸਾਰੇ, ਨਾਨਕ
ਜਾਏ
ਮਿਰਚਾਂ 'ਚ ਰਲ ਗਈਆਂ। कठे कठे ना बोलो
नानक गया आपे जाए।
हूँ ठीक हो मारी कहने उत्थे गया होया ही जो पलोक गया ना इतने तो सारे कहने पक्के हैं जी पक्के तो चक देंगे फटे हम फटे चकने चखाने के लिए फटिया बैठे हुए इन्हें चकने की सी ते गया उत्थे गया ही जापा का अर्थ जाने जाना उत्थे गया ही जाने जाऊगा भी कच्चा सी तन च पक्का सी ये जी ये एक तो अर्थ हो गए ये भी कर्म जड़े ने किमें किमें जीव जड़े ने करते हैं रुत्तों करते हैं कोई रात को करते हैं जड़े ने कुछ थित अनुसार करते हैं उत्थे हूँ फिर चलो मुढ़ तो दूजे अर्थ में ये कर्म किमें किमें करते हैं वो पाप सी। हाँ हूँ जड़ा है धर्म का व्याख्यान करे फिर चलो तो राती रुती
राती रुती
थिती वार
थिती वार
हुण धर्म की आप गल धर्म की नू कहते हैं मर्यादा नू निजम बधी हुई जिंदगी इस तरह किस विधान में आई हुई जिंदगी का नाम धर्म है। हुण इत्थे महाराज जी कह रहे हैं कि राती रात का भी कोई धर्म है रात अपने धर्म मुताबक चढ़ती है जो टाइम हुंदा है वो भी किसी निजम विच है चढ़ रही है वह भी किसी धर्म के दायरे विच है उहदा भी कोई विधान है रात का भी रुत्ती रुत्तां भी अपने निजम मुताबक आउंदियां ने इउं तां नहीं भी कि गर्मी जिहड़ी उहदे विच जिहड़ा बर्फ पै बर्फ दा रुत्त आ गई गर्मी च गर्मी है सर्दी च सर्दी है पतझड़ विच पतझड़ है तो सही रुत्तां ने ना सो जिहड़ी है सर्दी विच सर्दी है बसंत विच बसंत है सही रुत्तां आउंदियां ने देश सो इस करके रुत्तां दा भी कोई धर्म है रुत्तां भी अपने निजम दे दायरे विच आ रही ने ते जा रही ने उन्हों का भी कोई असूल है वह बेअसूलियां नहीं है जिदन कि बेअसूली हो जाती है काम सारा बिगड़ जाता है। सो सारा ढांचा महाराज जी ने धर्म के प्रकृति का भी धर्म बन के रख्या हो भी कोई असूल है यदा भी कोई विधान है। सो थिती थितां जड़िया ने तरीकां वह भी निजम आ रही ने विधान आ रही ने ये तो नहीं कि जी है अज पूर्णमासी है तो पूर्णमासी की बजाय जी एक आ जा कि दूज आ जाए सो ज अज जी है अंग्रेजी मुताबक लै लो अज जो तरीक जिनी हैगी है अज की तो अच्छ 13 तरीक है ये तो नहीं कदों भी 13 में जाकर 20 आ जाऊगी कदे 13 में छड़ के वो एक सिस्टम बद जो चीज़ निजम मुताबक थित्तां भी आ रही ने ते वार वारां दा भी जिहड़ा मारे ने एक धर्म एक नेम एक निजम बनाया है वो भी उस तरह जड़े ने आ रहे ने इन्हीं के अज संडे की बजाय जो है वैडनेसडे हो जाए ऐतवार की बजाय बुधवार आ जाए वो भी उस तरह वारा और निजम वार जड़े चल रहे हैं धर्म कायम है वो एक नेम है एक रूल है। हाँ जी एवें ही
पवन पानी अग्नि पाताल
पौन भी किसी रूल में चल रही है किसी असूल में चल रही है ते उदा भी नेम निजम है कोई विधान है उदा कोई जदों बेनिजमी होंगी है ख्याल करो कि थली लिया दी है समुद्र के करोड़ा मन पानी चाक के लिया के डोब दी है दुनिया नू मकान ढा जाती है खंभे तोड़ दी है दरख्त पट के छिड़ दी है जो बेनिजमी होंगी है जो किसी धर्म बच्चे है वह धर्मखंड की गल हो रही है ना ये हाँ हवा का भी कोई धर्म है वह भी किसी निजम वग रही है। सो पानी पानी का भी कोई निजम है वह भी कोई रूल है दरिया अपने निजम बग रहे हैं समुद्र अपने रूल में खड़ा है जो रूल विगड़ जाता है धर्म विगड़ जाता है सत्संग सो डोब दिता सारियां जिदन पूरा विगड़ूगा अद्धी सृष्टि पानी ले जाऊगा डब के पानी वाले जीव रह जाएंगे अद्धी खत्म कर देगा। सो वह भी किसी जिद धर्म जिन्ना चर रह रहा हो सारा सिस्टम ठीक है जिदन उन्हें अपना धर्म छड़ दिता डबो देगा सारे सो इस तरह मनुख भी मारे ने कहा है भी तू धर्मखंडी बन तू भी धर्म के रूल में चल तेरे भी कोई रूल ने जिंदगी दे जिस जीवन का कोई विधान नहीं कोई नेम नहीं कोई मर्यादा नहीं सत्संग वो भी जो बेनिजमा हों वो भी उथल पुथल कर दिता जीवन पुट्ठा सीधा हो जाता है। सो पानी का रूल है निजम धर्म है कोई अग्नि अग्नि भी अपने सत्संग धर्म कायम है वह भी कोई धर्म है बलदी है ठीक तरह नाल जी है जो उन्हें अपना रूल छड़ दिता छड़ दे सारे जिदन अग्नि सूरज दे रहा है ਜਦ ਉਸਨੇ ਆਪਣਾ ਨੇਮ ਬਦਲਤਾ ਸਾੜ ਦੇਗਾ ਸਾਰਿਆਂ ਨੂੰ। ਸੋ ਇਹ ਵੀ ਨਿਯਮ ਚੱਲ ਰਹੇ ਨੇ ਪਾਤਾਲ। ਅਤੇ ਪਾਤਾਲ ਦਾ ਜਿਹੜਾ ਹੈ ਹੇਠਲਾ ਜੋ ਖੜੀ ਹੈ ਧਰਤੀ, ਪਾਤਾਲ ਵੀ ਜੀ ਪਾਤਾਲ ਜਿਹੜੇ ਨੇ ਇਹ ਵੀ ਨੇਮ ਵਿੱਚ ਖੜੇ ਹੋਏ ਨੇ। ਇਸ ਵਿੱਚ
ਧਰਤੀ ਥਾਪ ਰੱਖੀ ਧਰਮਸਾਲ
ਰੱਖੀ ਤੇਰੀ ਕਿ ਤੁਸੀਂ
ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ
ਹਾਂ ਪਕਾਓ ਜੀ ਇੱਦਾਂ ਸਾਰੇ ਜਮਕ ਲਾ ਕੇ।
ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ
ਇਸੇ ਤਰ੍ਹਾਂ ਧਰਤੀ ਵੀ ਜਿਹੜੀ ਇੱਕ ਧਰਮ ਦੀ ਸਾਲ ਹੈ, ਇਹ ਵੀ ਧਰਮ ਧਰਤੀ ਦਾ ਵੀ ਕੋਈ ਧਰਮ ਹੈ, ਆਪਣੇ ਧਰਮ ਵਿੱਚ ਖੜੀ ਹੋਈ ਹੈ, ਸਥਾਪਨ ਕੀਤੀ ਹੋਈ ਹੈ, ਰੱਖੀ ਹੋਈ ਹੈ। ਹਾਂਜੀ
ਇਸ ਵਿੱਚ ਜੀ ਜੁਗਤ ਕੇ ਰੰਗ
ਇਸ ਵਿੱਚ ਧਰਤੀ ਵਿੱਚ ਜਿਹੜੇ ਜੀ ਨੇ ਉਹਨਾਂ ਦਾ ਵੀ ਧਰਮ ਹੈ, ਉਹ ਆਪਣੇ ਜੀਵਨ ਦੀ ਜੁਗਤੀ ਧਰਮ ਅਨੁਸਾਰ ਭਾਈ ਨਿਭਾ ਰਹੇ ਨੇ। ਸ਼ੇਰ ਆਪਣੇ ਧਰਮ ਤੋਂ ਕਦੇ ਵੱਖਰਾ ਜਿਹੜਾ ਨਹੀਂ ਆਪਣਾ ਧਰਮ ਨਹੀਂ ਛੱਡਦਾ, ਧਰਮ ਕੀ ਉਹਦਾ ਮਾਸ ਖਾਂਦਾ, ਉਹਨੂੰ ਪੱਠੇ ਪਾ ਕੇ ਦਿਖਾਓ ਨਾ ਕੋਈ ਖਾ ਲੂਗਾ। ਸ਼ੇਰ ਦਾ ਜਿਹੜਾ ਆਪਣਾ ਜੀਵਨ ਜਿਹੜਾ ਉਹਦੀ ਸ਼ਕਲੋ ਸੂਰਤ ਹੈ ਤਾਂ ਉਹਦਾ ਆਪਣਾ ਰੂਲ ਹੈ, ਉਹਦੇ ਮੁੱਛਾਂ ਵੀ ਨੇ ਸ਼ੇਰ ਦੇ, ਕੋਈ ਪੱਟ ਕੇ ਦਿਖਾਓ ਨਾ ਸ਼ੇਰ ਦੀ ਮੁੱਛ ਨੂੰ। ਤੁਸੀਂ ਤਾਂ ਮੋਜਣਾ ਲੈ ਕੇ ਰੋਜ਼ ਪੱਟੀ ਜਾਂਦੇ ਹੋ ਜਾਂ ਨਾਈ ਦੀ ਦੁਕਾਨ 'ਤੇ ਜਾ ਕੇ ਪੱਟ ਕੇ ਬਹਿ ਜਾਂਦੇ ਹੋ, ਅਤੇ ਸ਼ੇਰ ਦੀ ਮੁੱਛ ਪੱਟ ਕੇ ਵਿਖਾਓ ਕੋਈ ਜੇਕਰ ਦੱਸ ਦਿਓ ਵੀ ਕਿਵੇਂ ਪੱਟੀ ਦੀ ਹੈ। ਉਹ ਉਹਨੇ ਆਪਣੇ ਸਰੂਪ ਨੂੰ ਵਿਗਾੜਿਆ ਨਹੀਂ, ਆਪਣੇ ਧਰਮ 'ਚ ਆਪਣੇ ਰੂਲ ਵਿੱਚ ਠੀਕ ਚੱਲ ਰਿਹਾ, ਮਨੁੱਖ ਨੇ ਹੀ ਆਪਣਾ ਧਰਮ ਜਿਹੜਾ ਵਿਗਾੜ ਲਿਆ, ਪਸ਼ੂਆਂ ਤੋਂ ਵੀ ਡਿੱਗਿਆ ਹੋਇਆ ਹੈ, ਇਹਨੇ ਆਪਣਾ ਨਹੀਂ ਧਰਮ ਨਿਭਾਇਆ। ਸੋ ਉਹਦਾ ਰੰਗ ਹੈ ਕੋਈ ਸ਼ੇਰ ਦਾ ਆਪਣਾ ਗੋਲਡਨ ਰੰਗ ਹੈ ਜਿਹਾ ਜਿਹਾ ਹੈ ਉਹਦਾ, ਅਤੇ ਉਹ ਕਦੇ ਹੋਇਆ ਵੀ ਸ਼ੇਰ ਨੇ ਆਪਣਾ ਰੰਗ ਬਦਲ ਕੇ ਜਿਹੜਾ ਅਸੀਂ ਕਾਲਾ ਕਰ ਲਿਆ, ਅਤੇ ਮਨੁੱਖ ਆਪਣਾ ਰੰਗ ਵੀ ਬਦਲਦਾ ਹੈ ਜਿਹਾ ਜਿਹਾ ਰੱਬ ਨੇ ਬਣਾਇਆ, ਅਤੇ ਉਹ ਬੁੱਲਾਂ 'ਤੇ ਹੋਰ ਕੁਛ ਕਈ ਕਿਸਮ ਦਾ ਲਾ ਲਿਆ, ਲਾਲ ਜੇ ਬਣਾ ਲਏ ਬਦਲ ਲਿਆ, ਇਹ ਨਹੀਂ ਬਦਲ। ਮੋਰ ਦਾ ਰੰਗ ਬਦਲ ਕੇ ਵਿਖਾਓ ਨਾ ਕੋਈ, ਆਪਣਾ ਜਿਹਾ ਰੰਗ ਉਹਨੇ ਦੇ ਦਿੱਤਾ ਹੈ ਉਸੇ ਰੰਗ ਵਿੱਚ ਹੈ। ਕੋਈ ਨਾਂ ਨੂੰ ਲਾਲ ਜੇ ਕਰ ਲੈਂਦੇ ਨੇ ਕਿਉਂਕਿ ਪਰਮੇਸ਼ਰ ਨੇ ਕਿਹੜਾ ਮਾੜੇ ਬਣਾਏ ਨੇ, ਅਤੇ ਰੰਗ ਲਾ ਲਿਆ ਆਪਣਾ ਵੱਖਰਾ ਲਾ ਲਿਆ। ਸੋ ਇੱਥੇ ਹੀ ਬਸ ਨਹੀਂ, ਸੋ ਕੇਸਾਂ ਨੂੰ ਜਿਹੜਾ ਅਸੀਂ ਇੱਕ ਰੰਗ ਨਹੀਂ, ਇੱਥੇ ਤਾਂ ਵੇਖਿਆ ਆ ਇੱਕ ਬੀਬੀ ਨੂੰ ਮੈਂ ਵੇਖਿਆ ਹੋਇਆ ਹੈ, ਮੇਰਾ ਮੇਰਾ ਰੱਬਾ ਕਿੰਨੇ ਉਹਦੇ ਕੇਸਾਂ ਵਿੱਚ ਰੰਗ ਜੇ, ਕਿਤੇ ਵਿੱਚ ਭੂਰਾ ਜਿਹਾ, ਇੱਕ ਚਿੱਟਾ ਜਿਹਾ, ਇੱਕ ਕਾਲਾ ਜਿਹਾ, ਵੀ ਰੰਗ ਬਣਗਾ ਹੀ ਹੋਇਆ ਪਿਆ ਰੰਗ ਸਾਰਾ ਜਿਹੜਾ ਸੀ। ਸੋ ਉਹ ਜਿਹੜਾ ਹੈ ਮਨੁੱਖ ਨੇ ਆਪਣੇ ਆਪਣੀ ਪ੍ਰਕਿਰਤੀ ਨੂੰ ਆਪਣੇ ਧਰਮ ਨੂੰ ਜਿਹੜਾ ਵਿਧਾਨ ਇਹਨੂੰ ਦਿੱਤਾ ਸੀ ਉਹ ਇਹਨੇ ਬਦਲ ਲਿਆ, ਪਰ ਇਹ ਜਿਹੜੇ ਨੇ ਜਿਹੜੇ ਜੀ ਨੇ ਹੋਰ ਧਰਤੀ 'ਤੇ ਉਹ ਆਪਣੀ ਪ੍ਰਕਿਰਤੀ ਨੂੰ ਕਦੇ ਨਹੀਂ ਬਦਲਦੇ। ਹਾਂਜੀ ਕਹਿੰਦੇ ਮੋਰ ਦਾ ਕਾਲਾ ਰੰਗ ਹੋਇਆ ਵੇਖਿਆ ਹੈ, ਉਹ ਆਪਣੇ ਰੰਗ ਵਿੱਚ ਤਿਆਰ ਹੈ, ਕਬੂਤਰ ਦਾ ਆਪਣਾ ਰੰਗ ਹੈ, ਜਿਹਨੇ ਹੋਰ ਜੀ ਨੇ ਆਪਣੇ ਰੰਗਾਂ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਵੀ ਰੱਬ ਨੇ ਸਾਨੂੰ ਬਹੁਤ ਹੀ ਸੋਹਣਾ ਬਣਾਇਆ, ਪਰ ਰੱਬ ਦੇ ਬਣਾਏ ਹੋਏ ਨੂੰ ਇਹ ਆਪਣਾ ਜਿਹੜਾ ਹੈ ਬੁਥੜੀ ਨੂੰ ਕਈ ਤਰ੍ਹਾਂ ਦੇ ਰੰਗ ਰੰਗਦਾ ਹੈ। ਹਾਂਜੀ ਚਲੋ
ਤਿੰਨ ਕੇ ਨਾਮ ਅਨੇਕ ਅਨੰਤ
ਫਿਰ ਉਹਨਾਂ ਦੇ ਨਾਮ ਵੀ ਅਨੇਕਾਂ ਹੀ ਨੇ, ਜਿਹੜੇ ਜਿਹੜੇ ਜਿਹਨੂੰ ਕੋਈ ਨਾਂ ਦੇ ਦਿੱਤਾ। ਸ਼ੇਰ ਨੇ ਕਦੇ ਆਪਣਾ ਨਾਂ ਕੁੱਤਾ ਰਖਾਇਆ, ਅਤੇ ਕੁੱਤੇ ਨੇ ਕੋਈ ਬਦਲ ਕੇ ਆਪਣੇ ਨਾਂ ਨੂੰ ਬਿੱਲੀ ਰਖਾਇਆ ਜਾਂ ਬਿੱਲਾ ਰਖਾਇਆ, ਉਹਨਾਂ ਨੇ ਆਪਣੇ ਨਾਂ ਨਹੀਂ ਬਦਲੇ, ਜਿਹੋ ਜਿਹੇ ਉਹਨਾਂ ਦੇ ਨਾਂ ਨੇ ਉਹ ਨਿਯਮ ਵਿੱਚ ਉਸ ਰੂਲ ਵਿੱਚ ਨਿਭ ਰਹੇ ਨੇ, ਪਰ ਬੰਦਿਆਂ ਨੇ ਆਪਣੇ ਨਾਂ ਵੀ ਬਦਲ ਦਿੱਤੇ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਸਿੰਘਾਂ ਨੂੰ ਸਿੰਘ ਨਾਮ ਦਿੱਤਾ, ਹਾਂਜੀ ਫਲਾਣਾ ਸਿੰਘ, ਅਤੇ ਉਹਨਾਂ ਨੇ ਸਿੰਘ ਛੱਡ ਕੇ ਆ ਜਿਹੜਾ ਕੋਈ ਕਿਸੇ ਲਿਖਿਆ ਫਲਾਣਾ ਸਿੰਘ ਸਿੰਘ ਕੱਟ ਕੇ ਤੁਸੀਂ ਬੋਰਡ ਪੜ੍ਹਦੇ ਹੋਵੋਗੇ ਜਾਂ ਕਹਿੰਦੇ ਵੀ ਸੈਕਿੰਡ ਨੇਮ ਕੀ ਹੈ ਜੀ ਫਲਾਣਾ ਅਤੇ ਨਾਲ ਗਰੇਵਾਲ ਜਾਂ ਸੰਧੂ ਜਾਂ ਧਾਰੀਵਾਲ ਵਗੈਰਾ ਵਗੈਰਾ। ਸੋ ਉਹ ਜਿਹੜਾ ਗੁਰੂ ਕਲਗੀਧਰ ਨੇ ਨਾਂ ਦਿੱਤਾ ਉਹ 'ਤੇ ਵੀ ਨਿਸ਼ਚਿਤ ਰਹੇ, ਇਹਨਾਂ ਨੇ ਉਹ ਵਿਧਾਨ ਵੀ ਬਦਲ ਲਿਆ, ਉਹ ਰੂਲ ਵੀ ਬਦਲ ਲਿਆ, ਬਣਾਇਆ ਤਾਂ ਸ਼ੇਰ ਸੀ ਕਹਿੰਦੇ ਨਾਈ ਜੀ ਨੇ ਗਿੱਦੜੇ ਠੀਕ ਹੈ, ਉਹ ਬਦਲੀ ਜਾਂਦੇ ਨੇ। ਅਤੇ ਬੀਬੀਆਂ ਨੇ ਵੀ ਕੋਈ ਕਮੀ ਨਹੀਂ ਰੱਖੀ, ਉਹਨਾਂ ਨੂੰ ਕੌਰ ਲਾਇਆ ਨਾਲ ਕਿ ਤੁਸੀਂ ਸ਼ੇਰ ਨਹੀਂ ਹੋ ਸ਼ੇਰ ਨਹੀਂ ਹੋ ਬਹਾਦਰ ਨੂੰ। ਸੋ ਉਹਨਾਂ ਨੇ ਵੀ ਬਦਲ ਕੇ ਕਿ ਜਿਹੜੇ ਸਭ ਆਪਣੇ ਨਾਲ ਇੱਦਾਂ ਹੀ ਨਾਲ ਲਾ ਦਿੱਤੇ, ਅਤੇ ਕਿਸੇ ਨੇ ਧਾਰ ਜਿਹੜੇ ਗੋਤਾ ਆਪਣੇ ਨਾਲ ਲਿਖ ਦਿੱਤੇ, ਆਮ ਇਹੀ ਲਿਖੇ ਜਾ ਰਹੇ ਨੇ, ਖਾਸ ਕਰਕੇ ਇਹਨਾਂ ਮੁਲਕਾਂ ਜ਼ਿਆਦਾ ਵਿਗੜਿਆ ਕੰਮ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਆਪਾਂ ਨੇ ਨਾਂ ਨਹੀਂ ਉਹਨਾਂ ਨੇ ਕਦੇ ਬਦਲੇ, ਅਨੇਕਾਂ ਹੀ ਨਾਂ ਨੇ ਪ੍ਰਕਿਰਤੀ ਦੇ, ਪਰ ਉਹ ਆਪਣੇ ਨਾਮ ਜਿਹੜੇ ਨੇ ਉਹਨਾਂ ਨੇ ਰੂਲ ਵਿੱਚ ਰੱਖੇ ਨੇ, ਨਿਯਮ ਵਿੱਚ ਰੱਖੇ ਨੇ। ਸੋ ਜਿਹੜਾ ਇਸ ਨਿਯਮ ਨੂੰ ਨਿਭਾਉਂਦਾ ਮਨ ਕਹਿੰਦਾ ਉਹ ਹੈ ਧਰਮ ਖੰਡੀ, ਇਹ ਧਰਮ ਖੰਡ ਹੈ, ਇਹ ਕਰਮ ਕਰਨ ਯੋਗ ਹੈ, ਨਾ ਬਦਲੇ ਆਪਣੇ ਆਪ ਨੂੰ। ਹਾਂਜੀ
ਕਰਮੀ ਕਰਮੀ ਹੋਏ ਵੀ ਚਾਰ,
ਫਿਰ ਜਿਹੜੇ ਭਾਈ ਇਸ ਕਰਮ ਕਰਦੇ ਨੇ ਧਰਮ ਖੰਡ ਵਿੱਚ ਰਹਿ ਧਰਮੀ ਬਣ ਕੇ, ਜਿੱਦਾਂ ਦੇ ਪ੍ਰਕਰਮ ਦੱਸੇ ਨੇ ਮਹਾਰਾਜ ਕਹਿੰਦੇ ਉਹਨਾਂ ਦੀ ਵਿਚਾਰ ਹੁੰਦੀ ਆ ਉਹਨਾਂ ਕਰਮ ਕਰਨ ਵਾਲਿਆਂ ਦੀ। ਸੱਚਾ ਆਪ
ਸੱਚਾ ਦਰਬਾਰ,
ਉਹ ਪਰਮੇਸ਼ਰ ਆਪ ਸੱਚਾ ਹੈ, ਕਿਉਂਕਿ ਉੱਥੇ ਇਹ ਧਰਮ ਖੰਡੀਆਂ ਦੀ ਜਿਹੜੀ ਹੈ ਮਹਾਰਾਜ ਸਾਹਿਬ ਪਾਤਸ਼ਾਹ ਧਰਮ ਕਮਾ ਕਰਕੇ ਸੱਚ ਦੇ ਰੂਲ ਵਿੱਚ ਰਹਿੰਦੇ ਨੇ, ਜਿਹੜੇ ਉਹਨੇ ਬਣਾ ਦਿੱਤੇ ਕੁਦਰਤ ਨੇ ਜੋ ਬਣਾਏ ਨੇ, ਇਸ ਕਰਕੇ ਉਹਦਾ ਦਰਬਾਰ ਸੱਚਾ ਹੈ। ਜੋ ਉਹਨੇ ਨਿਯਮ ਦਿੱਤੇ ਨੇ ਪ੍ਰਕਿਰਤੀ ਨੂੰ ਠੀਕ ਚਲਾਉਣ ਲਈ, ਉਹ ਦਰਬਾਰ ਵਿੱਚੋਂ ਸੱਚੇ ਨੇ, ਸਹੀ ਦਿੱਤੇ ਨੇ, ਗਲਤ ਨਹੀਂ ਦਿੱਤੇ। ਹਾਂਜੀ,
ਤਿੱਥੇ ਸੋਹਣ ਪੰਚ ਪਰਵਾਨ,
ਉੱਥੇ ਫਿਰ ਜਿਹੜੇ ਨੇ ਭਾਈ ਜਿਹੜੇ ਧਰਮ ਖੰਡੀ ਜਾਂਦੇ ਨੇ, ਪੰਚ ਬਣ ਕੇ ਜਾਂਦੇ ਨੇ, ਪੰਚ ਨਾਮ ਸ੍ਰੇਸ਼ਟ ਦਾ ਸ਼ੁੱਧ ਬਣ ਕੇ ਜਾਂਦੇ ਨੇ, ਅਤੇ ਉਹ ਉੱਥੇ ਪ੍ਰਵਾਨ ਮਨਜ਼ੂਰ ਹੋ ਜਾਂਦੇ, ਵਾਹ ਵੀ ਵਾਹ ਤੂੰ ਧਰਮਖੰਡ ਵਿੱਚ ਰਹਿ ਕੇ ਧਰਮੀ ਹੋ ਕੇ ਆਇਆ, ਮਨਜ਼ੂਰ ਹੈ ਤੇਰਾ ਜੀਵਨ ਜਿਹੜਾ ਤੂੰ ਬਿਤਾਇਆ। ਹਾਂਜੀ,
ਨਦਰੀ ਕਰਮ ਪਵੇ ਨੀਸਾਨ,
ਹਾਂ ਦਾਦੀ ਜਿਹੜਾ ਪਰਮੇਸ਼ਰ ਨਦਰ ਕਰਨ ਵਾਲਾ, ਉਹਦੀ ਕਰਮ ਜਿਹੜੀ ਬਖਸ਼ਿਸ਼ ਹੈ ਉਹਦੇ ਨਾਲ ਹੀ ਭਾਈ ਇਹ ਨਿਸ਼ਾਨ ਲੇਖ ਪੈਂਦਾ ਜਿਹੜਾ ਧਰਮ ਵਾਲਾ ਹੈ, ਜਿਹੜਾ ਜੀਵਨ ਨਿਯਮ ਵਾਲਾ ਬਣਨਾ, ਜਿਹੜਾ ਜੀਵਨ ਕਿਸੇ ਮਰਯਾਦਾ ਵਿੱਚ ਰਹਿਣ ਵਾਲਾ ਹੈ, ਇਹ ਲੇਖ ਪਿਆ ਹੋਇਆ ਜਿਨ੍ਹਾਂ 'ਤੇ ਉਹ ਭਾਈ ਫਿਰ ਕਮਾਉਂਦੇ ਨੇ।
ਕੱਚ ਪਕਾਈ ਉੱਥੇ ਪਾਏ,
ਉੱਥੇ ਫਿਰ ਕੱਚੇ ਅਤੇ ਪੱਕੇ ਜਿਹੜੇ ਨੇ ਭਾਈ, ਕਿਹੜਾ ਕੱਚਾ ਸੀ ਧਰਮ ਵਿੱਚ, ਧਰਮ ਖੰਡੀ ਬਣ ਕੇ ਆਇਆ, ਧਰਮ ਦੀ ਅਵਸਥਾ ਵਿੱਚ ਰਹਿ ਕੇ ਆਇਆ, ਉੱਥੇ ਪਾਏ ਜਾਂਦੇ ਨੇ, ਜਾਣੇ ਜਾਂਦੇ ਨੇ।
ਨਾਨਕ ਗਿਆ ਜਾਪੈ ਜਾਏ,
ਹਾਂ ਉੱਥੇ ਮਹਾਰਾਜ ਕਹਿੰਦੇ ਗਿਆ ਹੋਇਆ ਹੀ ਜਦੋਂ ਦਰਗਾਹ ਵਿੱਚ ਜਾਵੇਗਾ ਨਾ ਕਰਮ ਕਰਕੇ, ਇਹ ਜੇ ਜੋ ਕਰਮ ਕਰਕੇ ਆਇਆ ਅਤੇ ਉੱਥੇ ਜਾਪੈ ਮੈਨੇ ਜਾਣਿਆ ਜਾਵੇਗਾ ਵੀ ਇਹ ਪੁੰਨੀ ਹੈ ਕਿ ਪਾਪੀ ਹੈ, ਅਤੇ ਇਹ ਧਰਮੀ ਹੈ ਕਿ ਅਧਰਮੀ ਹੈ, ਉੱਥੇ ਹੀ ਜਾ ਕੇ ਜਾਪਾ ਦਾ ਅਰਥ ਹੈ ਜਾਣਿਆ ਜਾਵੇਗਾ ਉੱਥੇ ਗਿਆ ਹੋਇਆ।
ਧਰਮ ਖੰਡ ਕਾ ਇਹੋ ਧਰਮ,
ਪੌੜੀ ਭਾਵੇਂ ਬਦਲ ਗਈ ਹੈ ਪਰ ਪਹਿਲੀਆਂ ਦੋ ਤੁਕਾਂ ਦਾ ਸੰਬੰਧ ਧਰਮ ਖੰਡ ਨਾਲ ਹੀ ਹੈ। ਸੋ ਜਿਹੜਾ ਧਰਮ ਖੰਡ ਦਾ ਮਹਾਰਾਜ ਕਹਿੰਦੇ ਭਾਈ ਇਹ ਧਰਮ ਹੈ, ਇਹ ਨਿਯਮ ਹੈ, ਇਹ ਅਸੂਲ ਹੈ, ਇਹ ਵਿਧਾਨ ਹੈ, ਇਹ ਧਰਮ ਦਾ ਅਰਥ ਹੈ ਮਰਯਾਦਾ ਹੈ, ਇਹਨੂੰ ਧਰਮ ਕਹਿੰਦੇ ਨੇ ਜਿਹੜੇ ਆਪਣੇ ਨਿਯਮ ਵਿੱਚ ਰਹਿੰਦੇ ਨੇ। ਗਿਆਨ
ਗਿਆਨ ਖੰਡ ਕਾ ਆਖੋ ਕਰਮ,
ਹਾਂ ਪੂਰਾ ਲਓ ਆਖੋ ਹੋ ਰਹੀ ਲਓ
ਕਰਮ
ਗਲੇ ਚੋਂ
ਗਿਆਨ ਖੰਡ ਕਾ ਆਖੋ ਕਰਮ,
ਆਖੋ ਜੇ ਆਖੋ ਖੱਖੇ ਦਾ ਹੋੜੇ ਭਾਰੀ ਕਰੀ ਜਾਵਾਂਗੇ, ਹੋੜੇ ਲੱਗੂਗਾ, ਆਖੋ ਹਾਂ ਉਹ ਹੋੜਾ ਹੀ ਲੱਗਦਾ ਹੈ, ਹਾਂ ਨਹੀਂ ਲੱਗਿਆ, ਹਾਂ ਤਾਂ ਗਲੇ ਚੋਂ ਬੋਲੂਗਾ,
ਆਖੋ
ਹਾਂ ਨਾ ਉਹ ਧਰਮ ਖੰਡ ਖੰਡ ਦੀ ਗੱਲ ਹੈ, ਉਹ ਧਰਮ ਖੰਡ ਜਿਹਦੀ ਅਵਸਥਾ ਹੈ, ਧਰਮ ਜਿਹੜਾ ਜਿਨ੍ਹਾਂ ਨੇ ਧਰਮੀ ਹੋ ਕੇ ਗਏ ਨੇ, ਉਹ ਧਰਮ ਖੰਡ ਦਾ ਇੱਕ ਧਰਮ ਹੈ, ਇੱਕ ਵਚਨ ਆ ਗਿਆ ਨਾ ਧਰਮ। ਹਾਂਜੀ ਹਾਂਜੀ, ਹੁਣ ਇਸ ਤੋਂ ਬਾਅਦ ਅਗਲੀ ਅਵਸਥਾ ਹੈ, ਇਹ ਪਹਿਲਾ ਪੜਾਅ ਪੂਰਾ ਹੋਇਆ ਪੰਚ ਖੰਡ ਵਿੱਚੋਂ, ਕਿਹੜਾ ਜੀ
ਧਰਮ
ਅਤੇ ਵੇਦ ਮੁਤਾਬਕ ਕਰਮ ਦਾ, ਹਾਂ ਕਰਮ ਦਾ ਉਪਾਸਨ ਅੱਗੇ ਆਵੇਗੀ, ਅਗਲਾ ਵੀ ਅਜੇ ਕਰਮ ਦਾ ਹੀ ਆਵੇਗਾ। ਹਾਂਜੀ ਹੁਣ ਗਿਆਨ ਖੰਡ, ਚਲੋ ਜੀ ਗਿਆਨ ਖੰਡ।
ਗਿਆਨ ਖੰਡ ਕਾ ਆਖੋ ਧਰਮ,
ਕਰਮ ਪੜਿਓ ਸਾਰੇ,
ਗਿਆਨ ਖੰਡ ਕਾ ਆਖੋ ਕਰਮ।
ਸੋ ਜਿਹੜਾ ਗਿਆਨ ਖੰਡ ਹੈ ਹੁਣ ਉਹਦਾ ਕਰਮ ਕੀ ਆ, ਗਿਆਨ ਖੰਡੀ ਜਿਹੜੇ ਗਿਆਨ ਖੰਡ 'ਚ ਕਹਿੰਦੇ ਉਹ ਕੀ ਕਰਮ ਕਮਾਉਂਦੇ ਨੇ, ਉਹਦਾ ਕੀ ਧਰਮ ਹੈ, ਕਰਮ ਕੀ ਆ ਉਹਦਾ, ਉਹਦਾ ਕਰਤੱਵ ਕੀ ਹੈ, ਉਹ ਦੱਸ ਰਹੇ ਨੇ।
ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼।
ਠੀਕ ਹੈ, ਕੇਤੇ ਹੁਣ ਇਹ ਗਿਆਨ ਜਦੋਂ ਕਿਸੇ ਨੂੰ ਹੋ ਜਾਂਦਾ ਨਾ, ਗਿਆਨ ਦੀ ਅਵਸਥਾ ਹੋ ਜਾਂਦੀ ਹੈ, ਆਪਾਂ ਤਾਂ ਹੁਣ ਪਤਾ ਵੀ ਇੱਕੋ ਹੀ ਹਵਾ ਚੱਲਦੀ ਹੈ, ਹਵਾ ਕਹੀ ਜਾਂਦੇ ਹਾਂ, ਪਰ ਜਿੱਥੇ ਕਿਸੇ ਨੂੰ ਗਿਆਨ ਖੰਡ ਵਿੱਚ ਪਹੁੰਚ ਗਿਆ, ਗਿਆਨ ਵਾਲੀ ਅਵਸਥਾ ਜਿਹਦੀ ਹੋ ਗਈ, ਉਹਨੂੰ ਪਤਾ ਲੱਗਦਾ ਵੀ ਪੌਣ ਇੱਕ ਨਹੀਂ ਪੌਣਾ ਵੀ ਕਿੰਨੀਆਂ ਵਗਦੀਆਂ ਨੇ, ਜਿੰਨੇ ਬ੍ਰਹਿਮੰਡ ਨੇ ਉਨੀਆਂ ਹਰੇਕ ਬ੍ਰਹਿਮੰਡ 'ਚ ਉਨੀਆਂ ਪੌਣਾ। ਇਸ ਕਰਕੇ ਆਪਣੇ ਜੋ ਬ੍ਰਹਿਮੰਡੇ ਸੋਈ ਪਿੰਡੇ, ਹਾਂਜੀ ਜੋ ਖੋਜਾ ਸੋ ਪਾਵੈ, ਜੋ ਬ੍ਰਹਿਮੰਡ ਵਿੱਚ ਹੈ ਉਹੀ ਸਰੀਰ ਵਿੱਚ ਹੈ। ਸੋ ਜੇ ਬਾਹਰ ਜਿਹੜੀਆਂ ਹਵਾ ਚੱਲਦੀਆਂ ਨੇ, ਕਿੰਨੇ ਪ੍ਰਕਾਰ ਦੀਆਂ ਹਵਾ ਚੱਲਦੀਆਂ ਨੇ, ਸੋ ਇਵੇਂ ਹੀ ਸਾਡੇ ਅੰਦਰ ਵੀ ਜਿਹੜੀ ਹਵਾ ਚੱਲਦੀ ਹੈ ਉਹ ਵੀ ਕਈ ਪ੍ਰਕਾਰ ਦੀ ਹੈ, 10 ਪ੍ਰਕਾਰ ਦੀ ਹਵਾ ਚੱਲਦੀ ਹੈ ਆਪਣੇ ਅੰਦਰ, 10 ਪ੍ਰਕਾਰ ਦੀ ਹਵਾ, 10 ਤਰ੍ਹਾਂ ਦੇ ਸਵਾਸ ਲੈਂਦੇ ਹਾਂ, ਉਹਨਾਂ ਦੇ 10 ਤਰ੍ਹਾਂ ਦੇ ਨਾਂ ਨੇ ਉਹਨਾਂ ਦੇ, ਅਤੇ ਉਹ ਕਿਹੜੇ ਨੇ, ਪ੍ਰਾਣ अपान दोग समान बयान उदयान पांच हो गए लिख ले सारे ने प्राण अपान समान बयान बब्बे नाल ऐले नू करना नन्ना बयान पंजवा है उदयान पांच प्रकार की हवा ये है पांच प्रकार के प्राण होर कड़े ने नाग हाँ नन्ने नू करना नाग सपना जान लियो हाँ नाग हवा का ना अपने अंदर है नाग कूरम कूरम कक्के नू लंकड़े रारा मम्मा कूरम कक्के हेठा लाए ने कुत्ते लाए ने कहीं दलामा दलकड़ा नहीं पता लगता हेठा ला दौ कूरम अगे जी क्रिकल क्रिकल कक्के नू सियारी पैर चरारा कक्का लला क्रिकल अगे जी देवदत्त ते तनज्जै दस हो गई कि ग्यारहवीं बधाती नाग कूरम क्रिकल देवदत्त तनज्जै पंजी हुई पंज पहला लिखती हैं दस हो गई सो हूँ एक है कि इन्हों अंदर अड्ड अड्ड इन्हों स्थान जिस अपने अंदर वग रही ने यह सो प्राण जड़े ने हिरदे चल रहे ने हाँ जी तो अपान ये हेठा ने जिदे प्र उन्होंने शक्ति नाल अपना गंद मंद हेठा छड़ दें आप उसे अपान वाजू है वो हवा करके ही गंद हेठा आता वो ना होवे हेठा नहीं आएगा सो वो जड़ा है हेठले हेठा थान के उत्ते से जड़े ने अपान उत्थे चल रही है जिदे करके साडा गंद मंद हेठा आ रहा है उन्होंने कहते अपान वाजू प्राण अपान अगे है समान ये नाभी विच हुंदे ने धुनी च जिन्हें समान जिन्ना करके जड़ी है खुराक हजम हुंदी है समान ते बयान ये सत्संग जड़े ने गले विच जिन्ना करके साधी प्रक्रिया अपनी चलती है अंदर आउंदा है बाहर जांदा है इहदा नाम है बयान देखा नहीं कि मरन वेले बंदा मरदा है वो गला घंट कहने बोलन लग गया जी घड़ा घंट बोलता तो गया जी बस उतों श्वासों की फिर प्रक्रिया जी बाहर निकल लगी होंगी है जान लगी तो बाहर सो उहदा नाम है बयान अगे है जी उदयान उदयान वाजू कीड़ी है जिहड़ी साडे नाड़ी नाड़ी विच जिहड़ा है जिहदी शक्ति करके खून का सर्कल चल रहा है उदयान रोम रोम सारे शरीर के मतलब सर्कल है उस सब का पंज ये हो गई अगे नाग नाग प्राण किहड़े ने नाग वाजू किहड़ी है जिहदी शक्ति करके डकार आउंदा है चंगा पीजा सकिया हुंदा मारदा पटाका फिर तो वो इत उस हवा का जरा बढ़ जाता है तो डकार इस करके आ डकार हेतु है जी है नाग इस तरह नाग फिर कूरम कूरम जड़ा है सत्संग जी अखा का मीचना तो खुलना अखा बिच है इन्हों का वासा इन्हों प्राणा का अखा च है जिहदी शक्ति ने अखा मिचदिया ने खुलदिया ने जब इतों प्राण निकल जाते होंगे ने तो खुलियां रह गई जे मिचिया ने तो मिचिया रह गई हरकती ना करी उन्हों प्राणा की शक्ति करके अख का खोलना तो मिचना होंगे यू कहें कि दसो की लिखा तू कूरम अगे क्रिकल क्रिकल की है जिदी शक्ति करके इन्हों प्राणा के बल करके भुख लगती है प्यास लगती है त्रेह लगती है इनू कहते क्रिकल अगे है जी देवदत्त आवासियाँ आनियाँ आदि ना हवा आवासी मार दिया बाहर हाँ आँदी भी कितने है जो संथा च बैठे हुई आदिया ने कना तक मूँह पाड़ जाता फिर तो एडा खुल तो जहाँ कथा बच्चे आनगियाँ कीर्तन बच्चे आनगियाँ आदिया कि पाठ कर देता फिर ज़्यादा ही कम बिगड़ जाता है गुटका संतो के रख देंगे ने फिर आदियाँ कितने नहीं मजा लग दे टीवी मूहरे आ जा बस नैट के इंटरनैट मुड़ कित आ जाए तो बस ही कितने हाँ ऐ एक टक ला के बहुत जो चकोर चंद वाल वेखती होंगी है सो इस करके है जी हाँ हाँ सीधी हो जाए ने हवा सारिया सो सारी वो जी है यू कहें देवदत्त आवासियाँ होनी आखिरी सत्संग तनज्जै ये मन तो जो बंदा मर जाता है तो वो दो दिन संस्कार ना करिए बाडी फुल जाती है किसी ने फैलाई वो उस हवा ने फैलाई ਫਿਰ ਵੀ ਨਾ ਕਰੀਏ ਹਵਾ ਪਾੜ ਕੇ ਬਾਹਰ ਨਿਕਲ ਜਾਂਦੀ ਹੈ, ਉਹ ਵੀ ਨਹੀਂ ਰਹਿੰਦੇ, ਉਹ ਵੀ ਪ੍ਰਾਣ ਖਤਮ ਹੋ ਜਾਂਦੇ ਨੇ। ਇਉਂ ਇਹ 10 ਪ੍ਰਕਾਰ ਦੀਆਂ ਪੌਣਾਂ ਹਵਾ ਮਾਰ ਇੱਕ ਨੀਕ ਮਾਰਦੇ ਕਹਿੰਦੇ ਕਿਤੇ ਪਵਨ, ਕਿਤਨੀਆਂ ਹੀ ਪੌਣਾਂ ਚੱਲ ਰਹੀਆਂ ਨੇ। ਹਾਂਜੀ, ਸੋ ਆ ਕਈਆਂ ਨੂੰ ਭੂਤ ਵਾਲੀ ਪੌਣ ਵੀ ਆ ਜਾਂਦੀ ਹੈ, ਹਾਂ ਉਹ ਵੀ ਚੱਲ ਪੈਂਦੀ ਆ ਕਿਸੇ ਦੇ ਅੰਦਰ, ਅਤੇ ਬਸ ਇੱਧਰ ਕਾਹਨੂੰ ਲਾਉਣੀ ਆ। ਪਾਣੀ ਕਿੰਨੇ ਪ੍ਰਕਾਰ ਦੇ ਪਾਣੀ ਨੇ, ਹਾਂਜੀ ਪਾਣੀ ਦੇ ਦੇਖੋ ਜਮਨਾ ਦਾ ਆਪਣਾ ਰੰਗ ਹੈ ਪਾਣੀ ਦਾ, ਇਸ ਕਰਕੇ ਗੰਗਾ ਦਾ ਆਪਣਾ ਰੰਗ ਹੈ। ਕਿੰਨੇ ਪ੍ਰਕਾਰ ਦੇ ਪਾਣੀ ਨੇ, ਸਮੁੰਦਰ 7 ਪ੍ਰਕਾਰ ਜਿਹੜਾ ਹੈ 7 ਸਮੁੰਦਰ ਮੰਨੇ ਨੇ, ਉਹ ਉੱਦਾਂ ਉੱਦਾਂ ਦੇ ਪਾਣੀ ਹੈ। ਸਾਧ ਸੰਗਤ ਕਿੰਨੇ ਕਿੰਨੇ ਹੀ ਜਿਹੜੇ ਨੇ ਪਾਣੀ ਨੇ, ਪਾਣੀ ਦੇ ਸਮੁੰਦਰ ਨੇ। ਇੱਕ ਸਮੁੰਦਰ ਮੰਨਿਆ ਜਿਹੜਾ ਹੈਗਾ ਪੁਰਾਣਾਂ ਵਿੱਚ ਉਹਨੇ ਲੈਣੇ ਆਉਂਦੇ ਨੇ, ਜਿਹੜੇ 18 ਪੁਰਾਣ ਨੇ, 18 ਪੁਰਾਣ 'ਚ ਲਿਖਿਆ ਇੱਕ ਸਮੁੰਦਰ ਜਿਹੜਾ ਹੈਗਾ ਖਾਰਾ ਸਮੁੰਦਰ ਹੈ। ਇੱਕ ਉਹਨੇ ਸਮੁੰਦਰ ਮੰਨਿਆ ਵੀ ਦੁੱਧ ਦਾ ਸਮੁੰਦਰ ਹੈ, ਇੱਕ ਮੰਨਿਆ ਖੀਰ ਦਾ ਸਮੁੰਦਰ ਹੈ, ਇੱਕ ਮੰਨਿਆ ਗੰਨੇ ਦੇ ਰਸ ਦਾ ਸਮੁੰਦਰ ਹੈ, ਇੱਕ ਮੰਨਿਆ ਜਿਹੜਾ ਸ਼ਹਿਦ ਦਾ ਸਮੁੰਦਰ ਹੈ, ਸ਼ਹਿਦ ਹਨੀ। ਇਉਂ ਕਲਗੀਧਰ ਨੇ ਵੀ 10 ਗ੍ਰੰਥ ਕਿਹਾ, ਸਾਤ ਕਹੋ ਸਾਚ ਕਹੋ ਸੁਣ ਲਿਓ ਸਭ ਹੈ, ਜਿੱਥੇ ਆਉਂਦਾ ਨਾ। ਸੋ ਉਹਦੇ ਨਾਲ ਹੀ ਕਿਹਾ ਕਿ ਨਾਥ ਫਰਿਓ ਲੀਏ 7 ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ। 7 ਸਮੁੰਦਰਾਂ ਦਾ ਭਾਵੇਂ ਇਸ਼ਨਾਨ ਕਰਿਆ ਆ, ਜੇ ਨਾਮ ਨਹੀਂ ਜਪਿਆ ਤਾਂ ਨਹੀਂ ਮੁਕਤੀ। ਪਰ ਇੱਥੇ ਮਾਰੀ ਕਹਿੰਦੇ ਨੇ ਕਿਤਨੇ ਹੀ ਪਾਣੀ ਦੇ ਸਮੁੰਦਰ ਨੇ, ਜਾਂ ਹੁਣ ਦੀ ਸਾਇੰਸ ਮੁਤਾਬਕ ਕਹਿ ਲਓ। ਸੋ 7 ਸਮੁੰਦਰ 7 ਦੀਪ ਮੰਨੇ ਨੇ, ਜਿਹੜੇ ਕੌਂਟੀਨੈਂਟਲ ਕਹਿੰਦੇ ਹਾਂ, ਉਹ ਇਸ ਤਰ੍ਹਾਂ 7 ਸਮੁੰਦਰ ਮੰਨੇ ਨੇ। ਬੈਸੰਤਰ ਸੋ ਕਿੰਨੀਆਂ ਹੀ ਪ੍ਰਕਾਰ ਦੀਆਂ ਅੱਗਾਂ ਨੇ, ਇੱਕ ਪ੍ਰਕਾਰ ਦੀ ਅਗਨੀ, ਇੱਕ ਅਗਨੀ ਹੈ ਸਾਧ ਸੰਗਤ ਲਿਖ ਲਓ ਜਿਹਦਾ ਨਾਂ ਹੈ ਡਾਓ ਅਗਨੀ, ਦਾਵਾ ਅਗਨੀ ਵੀ ਉਹਨੂੰ ਕਹਿ ਦਿੰਦੇ ਨੇ, ਜੰਗਲ ਦੀ ਹੈ, ਹਵਾ ਤੇਜ਼ ਆਉਂਦੀ ਹੈ, ਬਾਂਸਣਾ ਬਾਂਸ ਰਗੜਦੇ ਨੇ, ਅੱਗ ਲੱਗ ਜਾਂਦੀ ਹੈ, ਸਾਰਾ ਜੰਗਲ ਖਤਮ ਹੋ ਜਾਂਦਾ। ਉਹਨੂੰ ਕਹਿੰਦੇ ਦਾਵਾ ਅਗਨੀ ਜਾਂ ਡਾਓ ਅਗਨੀ ਲਿਖ ਲਓ, ਦੋਵੇਂ ਨਾਂ ਨੇ ਦਾਵਾ ਜਾਂ ਡਾਓ। ਦੂਜੀ ਅਗਨੀ ਸਾਧਸੰਗ ਜੀ ਬੜਵਾ ਨਾ ਲੱਗਦੀ, ਸਮੁੰਦਰ ਕਿੰਨਾ ਪਾਣੀ ਹੈ ਕਿ ਤੁਸੀਂ ਕਹੋ ਪਾਣੀ ਵਿੱਚ ਵੀ ਅੱਗ ਹੋ ਸਕਦੀ ਹੈ, ਪਰ ਮੈਂ ਕਹਿੰਦੇ ਹਾਂ ਸਮੁੰਦਰ ਵਿੱਚ ਵੀ ਅਗਨੀ ਜਿਹਦਾ ਨਾਂ ਹੈ ਬੜਵਾ ਨਾ ਲੱਗਣੀ, ਜਦੋਂ ਉਹ ਪ੍ਰਜਵਲਿਤ ਹੋ ਜਾਂਦੀ ਹੈ ਨਾ, ਤੇਜ਼ ਹੁੰਦੀ ਹੈ, ਸਾਰੇ ਸਮੁੰਦਰ ਦੇ ਪਾਣੀ ਨੂੰ ਸੁਕਾ ਕੇ ਰੱਖ ਦਿੰਦੀ ਹੈ, ਪਹਾੜ ਬਣਾ ਦਿੰਦੀ ਹੈ। ਸਾਇੰਸ ਵਾਲਿਆਂ ਨੇ ਇਹੀ ਮੰਨਿਆ ਕਿ ਬਹੁਤੇ ਪਹਾੜ ਜਿਹੜੇ ਬਣੇ ਨੇ ਕਿਸੇ ਵੇਲੇ ਸਮੁੰਦਰ ਸੀ, ਅਗਨੀ ਪ੍ਰਜਵਲਿਤ ਹੋਈ ਅਤੇ ਪਹਾੜ ਬਣਾ ਦਿੱਤੇ। ਇਹਨੂੰ ਕਹਿੰਦੇ ਨੇ ਬੜਵਾ ਨਾ ਲੱਗਣੀ, ਬੜਵਾ ਬਾੜਾੜਾ ਵਾਵੇ ਨੂੰ ਕੰਨਾ ਬੜਵਾ ਹੋ ਗਿਆ, ਅੱਗੇ ਨੰਨਾ ਲਾਲਾ ਨਾਲ ਬੜਵਾ ਨਾ ਲੱਗਣੀ। ਇਸੇ ਤਰ੍ਹਾਂ ਸਾਧਸੰਗ ਜਿਹੜੀ ਹੈ ਜਠਰ ਅਗਨੀ, ਜਿਹੜੀ ਸਾਡੇ ਪੇਟ ਵਿੱਚ ਹੈ, ਖਾਧੇ ਹੋਏ ਰੋੜ ਹਜ਼ਮ ਕਰ ਦਿੰਦੀ ਹੈ, ਅਤੇ ਉਹਨੂੰ ਜਠਰ ਅਗਨੀ ਕਹਿੰਦੇ ਨੇ, ਪੇਟ ਦੀ ਅਗਨੀ। ਜਠਰ ਜੱਜਾ ਠੱਠਾ ਰਾਰਾ ਜੇਠ ਨਾ ਲਿਖ ਲਿਓ ਜਠਰ। ਅਤੇ ਇਸੇ ਤਰ੍ਹਾਂ ਜਠਰ ਅਗਨੀ ਹੋ ਗਈ। ਇੱਕ ਹੈ ਸਾਧਸੰਗ ਜੀ, ਉਹ ਵੀ ਅੰਦਰ ਆ ਤ੍ਰਿਸ਼ਨਾ ਦੀ ਅਗਨੀ, ਉਹ ਬਹੁਤ ਤੇਜ਼ ਹੈ, ਬੁਝਣ ਵਾਲੀ ਨਹੀਂ ਹੈ ਤ੍ਰਿਸ਼ਨਾ ਅਗਨ। ਇਸੇ ਤਰ੍ਹਾਂ ਪ੍ਰਤੱਖ ਅਗਨੀ ਜੀ ਦੇ 'ਤੇ ਰੋਟੀਆਂ ਵਗੈਰਾ ਬਣਾਉਂਦੇ ਹਾਂ, ਸਾਰਾ ਕੁਛ ਸੇਕਦੇ ਹਾਂ। ਸੋ ਇਉਂ ਇਹ ਕਿੰਨੇ ਪ੍ਰਕਾਰ ਦੀਆਂ ਅੱਗਾਂ ਨੇ, ਕਿੰਨੀਆਂ ਹੀ ਅੱਗਾਂ ਨੇ। ਸੋ ਕੇਤੇ ਕਾਨ ਮਹੇਸ਼, ਕਿਤਨੇ ਸਾਧਸੰਗ ਜਿਹੜੇ ਨੇ, ਕਾਨ ਨਾਮ ਕ੍ਰਿਸ਼ਨ ਦਾ, ਇੱਕ ਕ੍ਰਿਸ਼ਨ ਨਹੀਂ, ਕਿਤਨੇ ਹੀ ਸਾਧਸੰਗ ਜਿਹੜੇ ਕ੍ਰਿਸ਼ਨ ਹੋਏ ਨੇ, ਹਾਂਜੀ, ਅਤੇ ਕਿਤਨੇ ਹੀ ਜਿਹੜੇ ਨੇ ਮਹੇਸ਼ ਸ਼ਿਵਜੀ ਵਰਗੇ ਹੋਏ ਨੇ। ਹਾਂਜੀ, ਭਗਤ ਬਾਣੀ ਵਿੱਚ ਭਗਤ ਕਬੀਰ ਸਾਹਿਬ ਬਾਣੀ 'ਚ ਕਹਿੰਦੇ ਨੇ ਕੋਟ ਮਹਾਂਦੇਵ ਅਰ ਕਬਲਾਸ ਆਉਂਦਾ ਨਾ, ਕਰੋੜਾਂ ਹੀ ਮਹਾਂਦੇਵ ਸ਼ਿਵਜੀ ਹੋਏ ਨੇ, ਕਰੋੜਾਂ ਹੀ ਕਲਾਸ ਪ੍ਰਾਪਤ ਹੋਏ ਨੇ। ਦੁਰਗਾ ਕੋਟ ਜਾ ਕੇ ਮਰਦਨ ਕਰੈ, ਜਦੋਂ ਭਗਤ ਕਬੀਰ ਜੀ ਗਿਆਨ ਖੰਡ ਵਿੱਚ ਗਏ ਨੇ ਨਾ, ਗਿਆਨ ਖੰਡ ਹੋ ਰਿਹਾ, ਜਦੋਂ ਉਹ ਗਿਆਨ ਖੰਡ ਵਿੱਚ ਪਹੁੰਚੇ ਨੇ, ਉਹਨਾਂ ਨੇ ਵੀ ਲਿਖ ਦਿੱਤਾ ਇੱਥੇ, ਕਹਿੰਦੇ ਜੀ ਕਰੋੜਾਂ ਹੀ ਮਹਾਂਦੇਵ ਹੋਏ ਨੇ, ਕੋਟ ਮਹਾਂਦੇਵ। ਇਸੇ ਤਰ੍ਹਾਂ ਅਰ ਕਬਲਾਸ ਇਵੇਂ ਕਹਿ ਦਿੱਤਾ, ਦੁਰਗਾ ਕੋਟ ਜਾ ਕੇ ਮਰਦਨ ਕਰੈ, ਕਰੋੜਾਂ ਹੀ ਦੇਵੀਆਂ ਨੇ ਦੁਰਗਾ ਨੇ ਜਿਹੜੀਆਂ, ਗਿਆਨ ਖੰਡ ਹੀ ਇਹਨਾਂ ਚੀਜ਼ਾਂ ਵੇਖ ਲੈਂਦਾ, ਉਹਦੇ ਧਿਆਨ ਵਿੱਚ ਇੰਨੇ ਖੰਡਾਂ ਦਾ ਬੋਧ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਬਰਮਾ ਕੋਟ ਵੇਦ ਉੱਚਰ ਹੈ, ਕਬੀਰ ਸਾਹਿਬ ਕਹਿੰਦੇ ਮੈਂ ਤਾਂ ਇੱਕ ਬਰਮਾ ਦੀ ਗੱਲ ਸੁਣੀ ਸੀ, ਹੁਣ ਮੈਂ ਗਿਆਨ ਖੰਡ ਵਿੱਚ ਪਹੁੰਚ ਗਿਆ, ਮੇਰੀ ਅਵਸਥਾ ਗਿਆਨ ਖੰਡ ਵਾਲੀ ਹੋ ਗਈ ਹੈ, ਹੁਣ ਤਾਂ ਕਿਤਨੇ ਹੀ ਬਰਮਾ ਨੇ। ਉਹ ਅੱਗੇ ਆ ਰਹੀ ਹੈ ਪੰਕਤੀ ਵੇਖੋ, ਕੇਤੇ ਬਰਮੇ ਪੜ੍ਹੋ,
ਕੇਤੇ ਬਰਮੇ,
ਹਾਂ ਮਹੇਸ਼ ਨਾਮ ਸ਼ਿਵਜੀ ਦਾ ਹੈ, ਕਾਨ ਹੋ ਗਏ ਕ੍ਰਿਸ਼ਨ, ਕਲਗੀਧਰ ਨੇ ਵੀ 10 ਗ੍ਰੰਥ ਵਿੱਚ ਕਿਹਾ ਹੈ, ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬਰਮਾ ਔਰ ਵਿਸ਼ਨ ਕੇਤੇ, ਵੇਦ ਔਰ ਪੁਰਾਣ ਕੇਤੇ, ਸੋ ਸਿਮਰਤ ਸਮੂਹਨ ਕੇ ਹੋਏ ਹੋਏ ਬਿਤਾਏ ਹੈ, ਮੌਨ ਦੀ ਮੰਦਾਰ ਕਿਤੇ, ਅਸ਼ਨੀ ਕੁਮਾਰ ਕਿਤੇ, ਅੰਸਾ ਅਵਤਾਰ ਕਿਤੇ, ਕਾਲ ਵਸ ਪਏ ਹੈ, ਪੀਰ ਅਪਕੰਬਰ ਕਿਤੇ, ਗਨੇ ਨਾ ਪਰਤ ਇੱਤੇ, ਭੂਮ ਹੀ ਤੇ ਹੋ ਕੇ ਫਿਰ ਭੂਮ ਹੀ ਮਿਲੇ ਹੈ। ਕਲਗੀ ਧਨ ਵੀ ਦਸਗਣ ਵਿੱਚ ਕਹਿ ਦਿੱਤਾ, ਉਹਨਾਂ ਨੇ ਆਪਣੇ ਗਿਆਨ ਖੰਡ ਦੀ ਅਵਸਥਾ ਦੱਸ ਦਿੱਤੀ ਕਿ ਇਤਨੇ ਜਿਹੜੇ ਨੇ ਕਿੰਨੀ ਵਾਰੀ ਸ਼ਿਵਜੀ ਹੋਏ, ਕਿੰਨੀ ਵਾਰੀ ਹੋ ਕੇ ਚਲੇ ਗਏ, ਕਿੰਨੀ ਵਾਰੀ ਰਾਮ ਹੋਏ ਹੋ ਕੇ ਚਲੇ ਗਏ, ਕਿੰਨੀ ਵਾਰੀ ਕ੍ਰਿਸ਼ਨ ਹੋ ਕੇ ਚਲੇ ਗਏ, ਸੋ ਕਿਤਨੇ ਪੀਰ ਪੈਗੰਬਰ ਹੋਏ ਹੋਏ ਤੇ ਗਏ, ਪਰ ਕਿਤਨੇ ਹੀ ਨੇ, ਇਹ ਮੁੱਕਣ ਵਾਲੀ ਗੱਲ ਨਹੀਂ। ਸੋ ਇਸੇ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਅੱਗੇ ਪੜ੍ਹੋ, ਕੇਤੇ ਬਰਮੇ,
ਕੇਤੇ ਬਰਮੇ ਘਾੜਤ ਘੜੀ ਹੈ,
ਹਾਂ ਘੜੀ ਆ ਹੈ,
ਘੜੀ ਹੈ,
ਅੱਗੇ ਕੀ ਪੜ੍ਹਦੇ ਹਾਂ, ਘੜੀ ਹੈ ਜੀ। ਜਪਜੀ ਸਾਹਿਬ ਦਾ ਬਹੁਤ ਕਰਿਆ ਅਸੀਂ, ਪਰ ਪ੍ਰਾਪਤੀ ਕੋਈ ਨਹੀਂ ਹੋਈ, ਪਰ ਪੜ੍ਹਿਆ ਕੀ ਹੈ ਤੁਸੀਂ, ਘੜੀ ਹੈ ਉੱਥੇ, ਪਰ ਹੈਗਾ ਕੀ ਹੈ,
ਘੜੀ ਹੈ,
ਹਾਂ। ਅਤੇ ਫਿਰ
ਰੂਪ ਰੰਗ ਕੇ ਵੇਸ,
ਕਿਤਨੇ ਹੀ ਬਰਮੇ ਨੇ ਜਿਹੜੇ ਜੀਆਂ ਦੀ ਘਾੜਤ ਨੂੰ ਘੜਦੇ ਨੇ, ਅੱਡ ਅੱਡ ਰੂਪ ਬਣਾਉਂਦੇ ਨੇ, ਰੰਗ ਬਣਾਉਂਦੇ ਨੇ, ਵੇਸ ਬਣਾ ਦਿੰਦੇ ਨੇ, ਸੋ ਕਿਤਨੇ ਹੀ ਬਰਮੇ ਨੇ, ਇੱਕ ਬਰਮਾ ਨਹੀਂ। ਸੋ ਇਸੇ ਕਰਕੇ ਜਦੋਂ ਗਿਆਨ ਖੰਡ ਵਿੱਚ ਕਬੀਰ ਸਾਹਿਬ ਗਏ ਨੇ, ਉਹਨੇ ਵੀ ਲਿਖ ਦਿੱਤਾ ਬਾਣੀ ਵਿੱਚ, ਕੀ ਲਿਖਿਆ ਉਹਨਾਂ ਨੇ, ਬ੍ਰਹਮਾ ਕੋਟ ਵੇਦ ਉੱਚਰੈ, ਕਰੋੜਾਂ ਹੀ ਬਰਮੇ ਨੇ, ਕਰੋੜਾਂ ਹੀ ਵੇਦਾਂ ਦਾ ਉਚਾਰਨ ਕਰ ਰਹੇ ਨੇ। ਸੋ ਇਸ ਤਰ੍ਹਾਂ ਕਿ ਕਰੋੜਾਂ ਹੀ ਨੇ, ਇੱਕ ਬਰਮਾ ਹੀ ਨਹੀਂ। ਹਾਂਜੀ,
ਕੇਤੀਆਂ ਕਰਮ ਭੂਮੀ ਮੇਰ ਕੇਤੇ,
ਕੇਤੀਆਂ ਬਿੰਦੀ ਨਹੀਂ ਲਾਉਣੀ, ਕਿਉਂ ਤੱਤੀ ਦੀ ਵਿਹਾਰੀ ਤਿਆੜਿਆ ਕਰਨ ਨੂੰ ਪਹਿਲਾਂ ਹੀ ਬਹੁ ਬਚਨ ਬਣਾ ਰਿਹਾ, ਜੇ ਇੱਕ ਬਹੁ ਇੱਕ ਬਚਨ ਹੁੰਦਾ ਕੇਤੀ ਹੁੰਦਾ, ਪਰ ਇੱਥੇ ਕੇਤੀ ਆ ਕੰਨਾ ਆੜੇ ਦਾ ਕੰਨਾ, ਉਹ ਪਹਿਲਾਂ ਹੀ ਪਰੂਲ ਸ਼ਬਦ ਹੈ, ਸਿੰਗੂਲਰ ਨਹੀਂ ਹੈਗਾ। ਸੋ ਬਿੰਦੀ ਲਾਉਣ ਦੀ ਸੀਗੀ ਲੋੜ ਨਹੀਂ, ਪੜ੍ਹੋ ਫਿਰ, ਕੇਤੀ ਆ ਕਰਮ ਭੂਮੀ,
ਕੇਤੀ ਆ ਕਰਮ ਭੂਮੀ,
ਸੋ ਕਿਤਨੇ ਹੀ ਭਾਈ ਕਰਮ ਭੂਮੀਆਂ ਨੇ, ਜ਼ਮੀਨਾਂ ਨੇ, ਜਿੱਥੇ ਕਰਮ ਭੋਗਦੇ ਨੇ ਜੀ, ਕਿੰਨੇ ਖੰਡ ਨੇ,
ਮੇਰ ਕੇਤੇ,
ਕਿਤਨੇ ਸੁਮੇਰ ਪਰਬਤ ਨੇ, ਇੱਕ ਸੁਮੇਰ ਪਰਬਤ ਨਹੀਂ। ਸੋ ਸੁਮੇਰ ਪਰਬਤ ਜਿਹੜਾ ਮੰਨਿਆ ਨਾ, ਇਹਦੀ ਜਿਹੜੀ ਉਚਾਈ, ਕਿੰਨੀ ਉਚਾਈ 'ਤੇ ਆ ਸੁਮੇਰ ਪਰਬਤ, 84,000 ਯੋਜਨ ਉਚਾਈ 'ਤੇ ਸਥਿਤ ਹੈ ਸੁਮੇਰ ਪਰਬਤ। ਇੱਕ ਯੋਜਨ ਵਿੱਚ 4 ਕੋਹ ਹੁੰਦੇ ਨੇ, 84,000 ਨੂੰ 4 ਨਾਲ ਤੁਸੀਂ ਗੁਣਾ ਕਰ ਲਓ, ਉਹਨੇ ਕੋਹ ਹੋ ਜਾਣਗੇ। ਜਾਂ ਇਉਂ ਕਰ ਲਓ ਵੀ ਇੱਕ ਯੋਜਨ ਵਿੱਚ 8 ਮੀਲ ਹੁੰਦੇ ਨੇ, 8 ਨਾਲ ਗੁਣਾ ਕਰ ਲਓ, 19 ਮੀਲ ਉੱਚਾ ਹੈ। 84,000 ਨੂੰ, ਯੋਜਨ ਨੂੰ 8 ਨਾਲ ਗੁਣਾ ਕਰੋਗੇ ਤੁਸੀਂ ਤਾਂ 19,000 ਮਾਈਲ ਬਣ ਜਾ, ਇੰਨਾ ਉਚਾਈ 'ਤੇ ਹੈ ਜਿਹੜਾ ਸੁਮੇਰ ਪਰਬਤ ਹੈ, ਭਾਰਤ ਵਿੱਚ ਹੀ ਹੈ। ਇਸੇ ਤਰ੍ਹਾਂ ਸਤਸੰਗ ਜੀ, ਇਹਦੀ ਜਿਹੜੀ ਡੂੰਘਾ ਕਿੰਨਾ ਹੇਠਾਂ ਨੂੰ, ਧਰਤੀ ਵਿੱਚ ਕਿੰਨਾ ਗਿਆ ਹੋਇਆ ਹੈ, 16,000 ਯੋਜਨ ਹੇਠਾਂ ਇਹਦੀ ਪੋਸ਼ ਜੀ ਗਈ ਆ, ਜਿਵੇਂ ਛਤਰੀ ਦੇ ਆਕਾਰ ਦਾ। ਜੇ ਛਤਰੀ ਨਹੀਂ ਹੁੰਦੀ, ਛਤਰੀ ਉੱਪਰ ਤਾਂ ਕਿੰਨੀ ਖੁੱਲ੍ਹੀ ਆ, ਹੇਠਲੀ ਕਿਹੜਾ ਡੰਡੀ ਜੀ ਆਉਂਦੀ ਆ ਪਤਲੀ। ਸੋ ਇਹਦੀ ਜਿਹੜੀ ਜਾੜ ਆ ਡੰਡੀ ਵਾਂਗੂ ਹੇਠਾਂ ਨੂੰ ਆ ਧਰਤੀ ਵਿੱਚ ਹੇਠਾਂ, 16,000 ਯੋਜਨ ਉਪਲਾ। ਹਾਂਜੀ, ਆਪਣੇ ਹਿਮਾਲਾ ਦੇ ਵਿੱਚ, ਹਿਮਾਲਾ ਦੀ ਧਾਰਾ ਵਿੱਚ ਜਿਹੜਾ ਨਾ, ਉਹਦੀ ਉੱਪਰੀਆਂ ਉਚਾਈਆਂ ਬੁਲੰਦੀ 'ਤੇ ਉੱਥੇ ਆ। ਹਾਂਜੀ, ਇਸੇ ਤਰ੍ਹਾਂ ਜਿਹੜਾ ਉਹਦਾ ਉੱਪਰਲਾ ਆਕਾਰ ਹੈ ਜਿਹੜਾ ਛਤਰੀ ਦਾ, 32,000 ਯੋਜਨ ਚੌੜਾ ਉਹ ਫੈਲਿਆ ਹੋਇਆ ਉੱਪਰੋਂ। ਸੋ ਮਹਾਰਾਜ ਕਹਿੰਦੇ, ਉਹ ਇੱਕੋ ਸੁਮੇਰ ਪਰਬਤ ਨਹੀਂ, ਸੋ ਜਿਹੜੇ ਗਿਆਨ ਖੰਡ ਵਿੱਚ ਪਹੁੰਚ ਗਏ ਨਾ, ਉਹਨਾਂ ਦੀ ਦ੍ਰਿਸ਼ਟੀ ਵਿੱਚ ਕਿਤਨੇ ਹੀ ਸੁਮੇਰ ਪਰਬਤ ਨੇ, ਮੇਰ ਕਿਤੇ ਮੇਰ ਨਾਲ ਸੁਮੇਰ ਪਰਬਤ ਕਿਤਨੇ ਹੀ ਨੇ। ਹਾਂ, ਕੇਤੇ ਧੂ, ਬੋਲੋ ਜੀ,
ਕੇਤੇ ਧੂ ਉਪਦੇਸ਼,
ਇਹ ਸਾਰੀ ਪੰਕਤੀ, ਇਹਦੇ 3, ਇੱਕ ਵਿਸ਼ਰਾਮ ਹੈ, 2 ਜਮਕੀਆਂ ਨੇ, ਉੱਦਾਂ ਲਾ ਕੇ ਸਾਰਾ ਪੰਥ ਪੜ੍ਹੋ ਜੀ। ਕੇਤੀਆ
ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼।
ਹੁਣ ਰੋਜ਼ ਇੱਦਾਂ ਵਿਸ਼ਰਾਮ ਕਰ ਲੈਣਾ, ਇੱਦਾਂ ਜਪਜੀ ਸਾਹਿਬ ਕਰਨਾ, ਇੱਦਾਂ ਕਰਕੇ ਫਿਰ ਕਰ ਲਓ ਇੱਕ ਵਾਰੀ। ਅੱਗੇ ਪੜ੍ਹਦਿਆਂ, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ, ਹਾਂਜੀ, ਅਤੇ ਧੂ ਉਪਦੇਸ਼, ਇਉਂ ਚੱਲਦਾ ਸਪੀਡ, ਹੁਣ ਠੀਕ ਹੋ ਗਿਆ ਨਾ, ਇੱਦਾਂ ਪੜ੍ਹਨਾ। ਇਹਦੇ ਅਰਥ, ਕਿਤਨੇ ਕਰਮ ਭੂਮੀਆਂ ਨੇ, ਕਿਤਨੇ ਸੁਮੇਰ ਪਰਬਤ ਨੇ, ਕਿਤਨੇ ਹੀ ਧੂ, ਧਰੂ ਇੱਕ ਧਰੂ ਨਹੀਂ ਹੈਗਾ, ਇਹਨੂੰ ਧਰੂ ਪੜ੍ਹ ਜਾਂਦੇ ਕਈ, ਪਰ ਪਾਠ ਹੈ ਧੂ, ਅਰਥ ਧਰੂ ਦਾ ਹੀ ਹੈ। ਕਿਤਨੇ ਧਰੂ ਦੇ ਖੰਡ ਨੇ, ਸੋ ਕਿਤਨੇ ਧਰੂ ਨੇ ਉਪਦੇਸ਼, ਤਾਂ ਧਰੂ 'ਤੇ ਰੁਕਿਆ ਕਿ ਕਿਤਨੇ ਹੀ ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਨੇ। ਧਰੂ ਦਾ ਗੁਰੂ ਕੌਣ ਸੀ? ਨਾਰਦ ਮੁਨੀ। ਸੋ ਨਾਰਦ ਵੀ ਇੱਕ ਨਹੀਂ, ਉਹ ਵੀ ਉਹਨੂੰ ਉਪਦੇਸ਼ ਦੇਣ ਵਾਲੇ, ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਵੀ ਕਿਤਨੇ ਨੇ ਗਿਆਨ ਖੰਡ ਦੀ ਅਵਸਥਾ ਵਿੱਚ। ਹਾਂਜੀ, ਅੱਗੇ
ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ,
ਹਾਂ, ਕਿਤਨੇ ਹੀ ਇੰਦਰ ਦੇਵਤੇ ਨੇ। ਕਹਿੰਦੇ ਜਦੋਂ 14 ਇੰਦਰ ਕਿਤਨੇ ਹੀ ਇੰਦਰ ਦੇਵਤੇ ਹੋਏ, ਕਿਤਨੇ ਇੰਦਰ ਜਿਹੜੇ ਸੀ, ਕਹਿੰਦੇ ਨੇ ਵੀ 14 ਇੰਦਰ ਜਿਹੜੇ ਹੋ ਕੇ ਜਦੋਂ ਆਪਣੀ ਉਮਰ ਭੋਗ ਜਾਣ, ਬ੍ਰਹਮਾ ਦੀ ਉਮਰ ਦਾ ਇੱਕ ਦਿਨ ਬਣ ਲੈ, ਇਤਨੇ ਉਹ ਕਿੰਨੇ ਹੀ ਇੰਦਰ ਵਾਰ ਵਾਰ ਹੋਈ ਜਾਂਦੇ ਨੇ, ਖਤਮ ਹੋ ਜਾਂਦੇ, ਕਿਤਨੇ ਹੀ ਇੰਦਰ ਨੇ, ਕਿੰਨੇ ਦਾ ਕਿੰਨੇ ਬ੍ਰਹਮੰਡ ਨੇ ਉਨੇ ਇੰਦਰ ਨੇ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਰੱਬ ਦੇ ਇੱਕ ਇੱਕ ਰੋਮ ਵਿੱਚ ਕਿਤਨੇ ਹੀ ਜਿਹੜੇ ਬ੍ਰਹਮੰਡ ਨੇ, ਕਰੋੜਾਂ ਹੀ ਬ੍ਰਹਮੰਡ ਨੇ, ਇਸ ਲਈ ਉਨੇ ਫਿਰ ਇੰਦਰ ਹੋਣਗੇ ਜਿੰਨੇ ਉਨੇ ਸੁਰਗ ਹੋ ਗਏ। ਇਸ ਚੰਦ ਕਿਤਨੇ ਹੀ ਚੰਦਰਮਾ ਨੇ, ਜਿੰਨੇ ਬ੍ਰਹਮੰਡ ਉਨੇ ਹੋਰ ਚੰਦਰਮਾ ਨੇ। ਸੂਰ ਨਾਮ ਸੂਰਜ ਦਾ, ਸੂਰਜ ਵੀ ਇੱਕ ਨਹੀਂ, ਸੂਰਜ ਵੀ ਕਿਤਨੇ ਹੀ ਸੂਰਜ ਨੇ। ਸਾਇੰਸ ਨੇ ਵੀ ਮੰਨ ਲਿਆ ਕਿ ਉਹਨਾਂ ਨੇ 50,000 ਅਰਬ ਸੂਰਜ ਮੰਨ ਚੁੱਕੀ ਸਾਇੰਸ ਹੁਣ ਤੱਕ, ਇੱਕ ਸੂਰਜ ਨਹੀਂ, 50,000 ਅਰਬ, 50 ਅਰਬ ਸੋਰੀ, 50,000 ਨਹੀਂ, 50 ਅਰਬ ਸੂਰਜ ਮੰਨ ਚੁੱਕੇ ਨੇ, 50 ਅਰਬ ਸਾਇੰਸ ਨੇ ਮੰਨ ਚੁੱਕੀ ਹੈ, ਕਿਤਨੇ ਹੀ ਸੂਰਜ ਨੇ। ਅਤੇ ਕਿਤੇ ਅੱਗੇ ਮੰਡਲ ਦੇਸ਼, ਕਿਤਨੇ ਹੀ ਮੰਡਲ, ਮੰਡਲ ਜਿਹੜਾ ਹੁੰਦਾ ਸਾਸਨ 400 ਕੋਹਦੇ ਏਰੀਆ ਦਾ ਨਾਮ ਮੰਡਲ ਹੈ, ਜਾਂ ਕਹਿ ਲਓ ਵੀ 800 ਮੀਲ ਹੋ ਗਿਆ, ਇੱਕ ਕੋਹਦੇ ਵਿੱਚ 2 ਮੀਲ ਹੁੰਦੇ ਹਨ, ਉਹਨੂੰ ਮੰਡਲ ਕਿਹਾ ਜਾਂਦਾ ਉਸ ਏਰੀਏ ਨੂੰ। ਸੋ ਕਿਤਨੇ ਹੀ ਮੰਡਲ ਨੇ, ਕਿਤਨੇ ਹੀ ਦੇਸ਼ ਨੇ। ਆ 500 ਸਾਲ ਹੋਇਆ ਕਹਿੰਦੇ ਨੇ ਵੀ ਅਮਰੀਕਾ ਲੱਭੀ ਨੂੰ, ਅਤੇ ਉਦੋਂ ਪਹਿਲਾਂ ਤਾਂ ਕਹਿੰਦੇ ਹੈ ਨਹੀਂ, ਵੀ ਜਦੋਂ ਕੋਲੰਬਸ ਨੇ ਲੱਭੀ ਆ ਸ਼ਾਇਦ, ਅਤੇ ਉਹ ਪਹਿਲਾਂ ਮੰਨਦੇ ਨਹੀਂ ਸੀ ਮੁਲਕ ਨੂੰ, 500 ਸਾਲ ਹੋਈ ਪਏ ਹੋਇਆ ਕਹਿੰਦੇ ਨਾ ਵੀ ਅਮਰੀਕਾ ਵੀ ਕਿਤੇ ਹੈਗਾ, ਧਰਤੀ ਹੈਗੀ ਹੈ ਵੀ, ਕੈਨੇਡਾ ਵੀ ਹੈਗਾ ਨਾਲ ਹੀ। ਸੋ ਇਸ ਲਈ ਕਿਤਨੇ ਹੀ ਮੰਡਲ ਨੇ, ਕਿਤਨੇ ਹੀ ਦੇਸ਼ ਨੇ, ਅਜੇ ਹੋਰ ਹੋਣਗੇ ਜਿਹੜੇ ਗੁਪਤ ਹੋਣਗੇ, ਇਹਨਾਂ ਨਹੀਂ ਇਹਨਾਂ ਨੂੰ ਲੱਭੇ ਹੋਣਗੇ। ਹਾਂਜੀ ਚਲੋ,
ਕਿਤੇ ਸਿੱਧ ਬੁੱਧ ਨਾਥ ਕਿਤੇ,
ਬੁੱਧ ਤੇ ਤਾਂ ਰੁਕੇ ਨਹੀਂ,
ਕਿਤੇ ਸਿੱਧ ਬੁੱਧ ਨਾਥ ਕਿਤੇ,
ਹੁਣ ਠੀਕ,
ਕਿਤੇ ਦੇਵੀ ਵੇਸ਼,
ਗੁੱਡ ਠੀਕ ਹੈ। ਕਿਤਨੇ ਹੀ ਭਾਈ ਸਿੱਧ ਨੇ, ਸਿੱਧੀਆਂ ਕਰਨ ਵਾਲੇ, 84 ਗਿਣੀਆਂ ਨਾ ਗਿਣਤੀ ਜਿਹੜੇ ਪਰਮਾਤਮਾ ਕਹਿੰਦੇ ਨਹੀਂ, ਇਤਨੇ ਹੀ ਨਹੀਂ, ਜਿਹੜਾ ਗਿਆਨ ਖੰਡ ਵਿੱਚ ਪਹੁੰਚ ਗਿਆ ਉਹਦੀ ਦ੍ਰਿਸ਼ਟੀ ਵਿੱਚ ਕਿਤਨੇ ਹੀ ਸਿੱਧ ਨੇ। ਕਿਤਨੇ ਹੀ ਬੁੱਧ ਨੇ, ਬੁੱਧੀਵਾਨ ਲੋਕ ਨੇ, ਬੁੱਧ ਅਰਥ ਜਾਂ ਬੁੱਧ ਬੁੱਧ ਧਰਮ ਵਾਲੇ ਕਿਤਨੇ ਹੀ ਨੇ, ਜਾਂ ਬੁੱਧ ਬੁੱਧ ਅਵਤਾਰ ਹੋਇਆ ਇੱਕ, ਉਹ ਵੀ ਕਿਤਨੇ ਹੀ ਨੇ, ਇੱਕ ਹੀ ਨਹੀਂ। ਨਾਥ, ਨੌ ਨਾਥ ਲਿਖਾਏ ਨੇ ਨਾ ਤੁਹਾਨੂੰ, ਚਰਪਟ ਨਾਥ, ਮੰਗਲ ਨਾਥ, ਗੋਰਖ ਨਾਥ, ਘੁੱਗੂ ਨਾਥ ਵਗੈਰਾ ਵਗੈਰਾ। ਸੋ ਉਹ ਨੌ ਹੀ ਨਹੀਂ, ਜਿਹਨਾਂ ਨੇ ਗਿਆਨ ਖੰਡ ਵਿਵਸਥਾ ਚਲੀ ਗਈ ਆ ਨਾ, ਸੋ ਉਹ ਨਾਥ ਵੀ ਕਿਤੇ ਨੇ ਹੀ ਸਵਾਮੀ ਨੇ। ਆ ਕਿੰਨੇ ਹੁਣ ਬਣੀ ਜਾਂਦੇ ਨੇ ਹੋਰ ਸਵਾਮੀ, ਕੋਈ ਰਾਧਾ ਸਵਾਮੀ ਬਣ ਗਿਆ, ਕੋਈ ਹੋਰ ਸਵਾਮੀ ਬਣ ਗਿਆ। ਸੋ ਸਵਾਮੀ ਕਿਤਨੇ ਹੀ ਨਾਥ ਨੇ। ਹਾਂਜੀ ਅੱਗੇ ਜੀ, ਕਿਤਨੇ ਕਿਤੇ
ਕਿਤੇ ਦੇਵ
ਦੇਵੀ ਦੇਵੀ ਵੇਸ਼, 9 ਕਰੋੜ ਦੇਵੀ ਮੰਨੀ ਹੈ, ਪਰ ਗਿਆਨ ਖੰਡ ਵਾਲੀ ਜਿਹੜੀ ਜਿਹਨਾਂ ਦੀ ਇਹ ਅਵਸਥਾ ਹੋ ਗਈ, ਗਿਆਨ ਵਿੱਚ ਚੱਲ ਗਏ ਨੇ, ਉਹ ਕਹਿੰਦੇ ਭਾਈ ਕਦੇ ਤਾਂ ਕਬੀਰ ਸਾਹਿਬ ਨੇ ਕਿਹਾ ਨਾ ਦੁਰਗਾ ਕੋਟ, 21 ਦੇਵੀ ਨਹੀਂ, ਕਬੀਰ ਸਾਹਿਬ ਕਹਿੰਦੇ ਮੈਂ ਗਿਆਨ ਖੰਡ 'ਚ ਮੇਰੀ ਅਵਸਥਾ ਹੋ ਗਈ, ਇਹ ਤਾਂ ਦੁਰਗਾ ਕਰੋੜਾਂ ਹੀ ਨੇ। ਦੁਰਗਾ ਕੋਟ ਜਾ ਕੇ ਮਰਦਨ ਕਰਾ, ਉਹ ਮਰਦਨਾ ਪੈਰ ਝੱਸਦੀ ਹੈ, ਉਹ ਅਨੇਕਾਂ ਵਿਸ਼ਨੂਆਂ ਦੇ, ਕਰੋੜਾਂ ਹੀ ਦੁਰਗਾ ਜਿਹੜੀਆਂ ਨੇ ਸੇਵਾ ਕਰ ਰਹੀਆਂ ਨੇ, ਇਸੇ ਕਰਨ ਬ੍ਰਹਮਾ ਕੋਟ ਨੇ। ਸੋ ਇਸ ਲਈ ਕਹਿ ਰਹੇ ਨੇ ਇੱਥੇ ਦੇਵੀਆਂ ਵੀ ਕਰੋੜਾਂ ਹੀ ਨੇ, 9 ਕਰੋੜ ਦੇਵੀ ਮੰਨੀ ਉਂਝ, ਪਰ ਇੱਥੇ ਹੀ ਵਸੇ ਨੇ, ਗਿਆਨ ਖੰਡ ਵਿੱਚ ਪਹੁੰਚਿਆ ਵਾ ਜਿਹੜਾ ਹੈ। ਸੋ ਕਿਤਨੀਆਂ ਹੀ ਦੇ ਕਰੋੜਾਂ ਹੀ ਦੇਵੀਆਂ ਨੇ, ਕਿਤਨੇ ਉਹਨਾਂ ਦੇ ਵੇਸ਼ ਲਿਬਾਸ ਨੇ।
ਕਿਤੇ ਦੇਵ ਦਾਨ ਮਨ ਕਿਤੇ ਰਤਨ ਸਮੰਤ,
ਹਾਂ ਪਿਛਲੀ ਆਦਤ ਹੋ ਗਈ ਜੀ ਥੋੜ੍ਹੀ ਜਿਹੀ, ਕਿਤੇ ਤੇ ਪੂਰਾ ਰੁਕੋ, ਕਿਤੇ ਦੇਵ ਦਾਨ ਮੁਨ ਕਿਤੇ,
ਦੇਵ ਦਾਨ ਮੁਨ ਕਿਤੇ,
ਸਾਬਾਸ,
ਕਿਤੇ ਰਤਨ ਸਮੰਤ,
ਠੀਕ ਹੈ। ਹੁਣ ਕਿਤੇ ਹੀ ਦੇਵ ਨੇ, ਦੇਵਤੇ 33 ਕਰੋੜ ਦੇਵਤਾ ਮੰਨਿਆ ਬ੍ਰਹਮਾ ਤੋਂ ਪੈਦਾ ਹੋਇਆ ਹੋਇਆ, ਪਰ ਮਹਾਰਾਜ ਕਹਿੰਦੇ ਕਿਤੇ ਹੀ ਨੇ, ਉਹਨਾਂ ਦੀ ਅਵਸਥਾ ਵਿੱਚ ਕਿਤਨੇ ਹੀ ਦੇਵਤੇ ਨੇ, ਦਾਨਵ ਰਾਕਸ਼ਸ। ਹਾਂਜੀ ਸੋ ਉਹ ਜਿਹੜੇ ਨੇ ਕਿਤਨੇ ਹੀ ਦਾਨਵ ਰਾਕਸ਼ਸ ਨੇ, ਥੋੜ੍ਹੇ ਨਹੀਂ ਹੈਗੇ। ਮੁਨ ਕਿਤੇ 9 ਮੁਨੀ ਮੰਨੇ ਨੇ ਉਂਝ, ਪਰ ਗਿਆਨ ਖੰਡ ਅਵਸਥਾ ਵਿੱਚ ਬਹੁਤ ਮੁਨੀ ਨੇ, ਇੱਕ ਹੀ ਮੁਨੇ ਨੇ, ਕੋਈ ਵਿਸ਼ਿਸ਼ਟ ਮੁਨੀ ਹੈ, ਕੋਈ ਵਿਸ਼ਵਾਮਿੱਤਰ ਮੁਨੀ ਵਗੈਰਾ ਵਗੈਰਾ 9 ਮੰਨੇ ਨੇ ਅੰਗ। ਸੋ ਪਰ ਨਹੀਂ, ਬਹੁਤ ਨੇ ਮੁਨੀ ਵੀ, ਕਿਤੇ ਰਤਨ ਸਮੁੰਦਰ, ਕਿਤਨੇ ਹੀ ਰਤਨਾਂ ਦੇ ਸਮੁੰਦਰ ਨੇ, ਜਿਹਦਾ 14 ਆਪਣਾ ਤੁਹਾਨੂੰ ਲਿਖਾਇਆ ਸੀ ਨਾ ਉਦਣ। ਸੋ ਇੱਕ ਹੀ ਸਮੁੰਦਰ ਨਹੀਂ, ਕਿਤਨੇ ਹੀ ਰਤਨਾਂ ਦੇ ਸਮੁੰਦਰ ਮੌਜੂਦ ਨੇ। ਹਾਂ ਅੱਗੇ
ਕੇਤੀਆਂ ਖਾਣੀ,
ਬਿੰਦੀ ਨਾ ਲਾਓ, ਕੇਤੀਆ,
ਕੇਤੀਆਂ ਖਾਣੀ,
ਬਿਨਾਂ ਬਿੰਦੀ ਤੋਂ ਕੇਤੀਆ,
ਕੇਤੀਆ ਖਾਣੀ, ਕੇਤੀਆ ਬਾਣੀ,
ਸ਼ਾਬਾਸ਼,
ਕੇਤੇ ਪਾਤ ਨਰਿੰਦ।
ਕਿਤਨੀਆਂ ਹੀ ਉਂਝ ਚਾਰ ਖਾਣੀਆਂ ਮੰਨੀਆਂ ਨੇ, ਆਂਡਜ, ਜੇਰਜ, ਸੇਤਜ, ਉਤਪੁਜ। ਆਂਡਿਆਂ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ, ਜੇਰਾਂ ਤੋਂ ਪੈਦਾ ਹੋਣ ਵਾਲੇ ਆਪਾਂ ਮਨੁੱਖਾਦਿਕ, ਸਿਹਤ 'ਚ ਪਸੀਨੇ ਤੋਂ ਪੈਦਾ ਹੋਣ ਵਾਲੀ ਸ੍ਰਿਸ਼ਟੀ, ਜੂਆਂ 'ਚ ਚੜਾਦਿਕ ਨਾ ਨਹਾਵੋ ਉੱਤੇ ਪੈਣਗੀਆਂ ਹੀ। ਅਤੇ ਕਹਿੰਦੇ ਅਸੀਂ ਵੀ ਤਾਂ ਸ੍ਰਿਸ਼ਟੀ ਪਾਲਣੀ ਆ ਇਹ। ਸੋ ਉਹ ਪਸੀਨੇ ਤੋਂ ਮੱਛਰ ਆਦਿਕ ਚੜਾਦਿਕ ਪੈਦਾ ਹੋ ਜਾਣ ਵਾਲੀ ਸ੍ਰਿਸ਼ਟੀ, ਉਹਨੂੰ ਕਹਿੰਦੇ ਸਿਹਤ ਜਿਉਣੀ, ਸਿਹਤ ਸ੍ਰਿਸ਼ਟੀ। ਖਾਣੀ ਕਹਿ ਲਓ, ਚਾਰ ਖਾਣੀਆਂ ਨੇ ਨਾ। ਉਤਪੁਜ, ਧਰਤੀ ਨੂੰ ਪਾੜ ਕੇ ਉੱਗਣ ਵਾਲੇ ਬੂਟੇ, ਘਾਹ, ਦਰਖਤ ਆਦਿਕ, ਉਤਪੁਜ ਖਾਣੀ ਹੈ। ਪਰ ਮਾਰੀ ਕਹਿੰਦੇ ਗਿਆਨ ਖਾਣ ਵਾਲੇ ਕੋਲ ਚਾਰ ਖਾਣੀਆਂ ਦੀ ਗੱਲ ਨਹੀਂ, ਉਹਨਾਂ ਨੇ ਹੋਰ ਬਹੁਤ ਖਾਣੀਆਂ ਜਿਹੜੀਆਂ ਨੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਹੁੰਦੀਆਂ ਨੇ। ਲੋਹੇ ਦੀ ਖਾਣ ਹੈ, ਚਾਂਦੀ ਦੀ ਖਾਣ ਹੈ, ਕਿਤੇ ਸੋਨਾ ਨਿਕਲਦਾ ਸੋਨੇ ਦੀ ਖਾਣ ਹੈ, ਹਾਂਜੀ, ਤਾਂਬੇ ਦੀ ਖਾਣ ਹੈ, ਪਿੱਤਲ ਦੀ ਖਾਣ ਹੈ, ਕਿੰਨੀਆਂ ਧਰਤੀਆਂ ਵਿੱਚੋਂ ਚੀਜ਼ਾਂ ਨਿਕਲਦੀਆਂ ਨੇ ਹੋਰ, ਉਹ ਵੀ ਨੇਕਾਂ ਹੀ ਖਾਣਾ ਨੇ। ਕੀਤੀ ਆ ਬਾਣੀ, ਬਾਣੀਆਂ ਵੀ ਚਾਰ ਮੰਨੀਆਂ ਨੇ। ਚਾਰ ਬਾਣੀਆਂ ਕਿਹੜੀਆਂ ਨੇ? ਬੈਖੜੀ ਬਾਣੀ, ਹਾਂਜੀ, ਮੱਧਮਾ ਬਾਣੀ, ਅਤੇ ਬਸੰਤੀ ਬਾਣੀ। ਬਸੰਤੀ ਨਾਲ ਲਿਖਿਆ ਜੇ, ਬਸੰਤੀ ਪੱਪੇ ਨਾਲ, ਪੱਪਾ ਸੱਸੇ ਅਤੇ ਟਿੱਪੀ ਤੱਤੇ ਨੂੰ, ਬਸੰਤੀ ਬਾਣੀ। ਅਤੇ ਚੌਥੀ ਆ ਪਰਾ ਬਾਣੀ। ਚਾਰ ਬਾਣੀਆਂ ਮੰਨੀਆਂ ਨੇ ਇਹ। ਪਹਿਲੀ ਬੈਖੜੀ, ਬੱਬੇ ਨੂੰ ਦਲਾਵਾਂ, ਖੱਖਾ, ਡਾਡੇ ਵਾਲੀ ਲੀ ਬੈਖੜੀ। ਦੂਜੀ ਮੱਧਮਾ ਬਾਣੀ, ਅਤੇ ਤੀਜੀ ਬਸੰਤੀ, ਅੱਗੇ ਆ ਗਈ ਪਰਾ। ਇਹ ਚਾਰੇ ਬਾਣੀਆਂ ਆਪਣੇ ਅੰਦਰ ਬੋਲਦੀਆਂ ਨੇ। ਜਿਹੜੀ ਧੁਨੀ ਤੋਂ ਆਵਾਜ਼ ਉੱਠਦੀ ਹੈ, ਧੁਨੀ ਤੋਂ ਜੋ ਧੁਨ ਉੱਠੀ, ਆਵਾਜ਼ ਉੱਠੀ, ਉਹਨੂੰ ਕਹਿੰਦੇ ਨੇ ਪਰਾ ਬਾਣੀ। ਜਦੋਂ ਧੁਨੀ 'ਚ ਤੁਹਾਡਾ ਜਾਪ ਹੋਣ ਲੱਗ ਪਿਆ ਨਾ ਉੱਥੇ, ਸੋ ਕਹੋਗੇ ਪਰਾ ਜਾਪ ਹੋ ਰਿਹਾ, ਫਿਰ ਤਾਂ ਰੋਮ ਰੋਮ ਵੀ ਜੰਪਣ ਲੱਗ ਜਾਂਦਾ। ਹਾਂਜੀ, ਇਹ ਪਰਾ ਬਾਣੀ ਹੈ। ਅਤੇ ਦੂਜੀ ਹੈਗੀ ਸਤਸੰਗ ਜੀ ਬਸੰਤੀ। ਬਸੰਤੀ ਬਾਣੀ ਜਿਹੜੀ ਹਿਰਦੇ ਵਿੱਚੋਂ ਆਵਾਜ਼ ਧੁਨ ਉੱਠਦੀ ਹੈ, ਧੁਨੀ ਤੋਂ ਉੱਠ ਕੇ ਹਿਰਦੇ ਤੱਕ ਆ ਗਈ, ਉਹ ਹੋ ਗਈ ਬਸੰਤੀ। ਫਿਰ ਹਿਰਦੇ 'ਚੋਂ ਜਾਪ ਹੁੰਦਾ, ਉੱਥੇ ਜੀਭ ਨਹੀਂ ਹਿਲਦੀ, ਬੁੱਲ ਨਹੀਂ ਹਿਲਦੇ, ਹਿਰਦੇ ਵਿੱਚੋਂ ਜਪਣਾ ਸ਼ੁਰੂ ਹੋ ਜਾ ਰਿਹਾ। ਉਹਨੂੰ ਕਹਿੰਦੇ ਨੇ ਪਰਾ ਜਾਪ, ਆ ਵਾਹਿਗੁਰੂ ਬਸੰਤੀ ਜਾਪ। ਅੱਗੇ ਆਇਆ ਸਤਸੰਗ, ਇਹ ਤੋਂ ਬਾਅਦ ਫਿਰ ਮੱਧਮਾ। ਮੱਧਮਾ ਉਹ ਧੁਨ ਜਿਹੜੀ ਸੀ, ਧੁਨੀ ਤੋਂ ਉੱਠੀ ਸੀ, ਹਿਰਦੇ 'ਤੇ ਆਉਂਦੀ ਹੋਈ ਗਲੇ 'ਚ ਆ ਗਈ ਹੈ। ਗਲੇ 'ਤੇ ਆ ਕਰਕੇ ਜੇ ਉੱਥੇ ਜਿਹੜਾ ਜਾਪ ਹੋ ਰਿਹਾ, ਉਹਨੂੰ ਕਹਿੰਦੇ ਨੇ ਮੱਧਮਾ ਜਾਪ, ਮੱਧਮਾ ਬਾਣੀ। ਗੱਲ ਆਪਾਂ ਬਾਣੀਆਂ ਦੀ ਕਰ ਰਹੇ, ਚਾਰ ਬਾਣੀਆਂ ਖਾਣੀਆਂ ਨੇ, ਚਾਰ ਬਾਣੀਆਂ ਨੇ। ਇਹ ਤੀਜੀ ਬਾਣੀ ਹੋ ਗਈ ਮੱਧਮਾ ਬਾਣੀ। ਫਿਰ ਉੱਥੇ ਬੋਲ ਦਾ ਇੱਕ ਰੂਪ ਬਣ ਜਾਂਦਾ, ਆਵਾਜ਼ ਬਣ ਜਾਂਦੀ ਹੈ ਗਲੇ 'ਚ ਆ ਕੇ। ਹੇਠਾਂ ਉਹ ਧੁਨੀ ਹੀ ਸੀ, ਗਲੇ 'ਚ ਆ ਕੇ ਜਿਹੜੀ ਸੀ ਉਹਨੇ ਬੋਲਾਂ ਨੂੰ ਰੂਪ ਦੇ ਦਿੱਤਾ ਗਲੇ 'ਚ ਆ ਕੇ। ਉਸ ਤੋਂ ਬਾਅਦ ਗਲੇ ਤੋਂ ਬਾਹਰ ਨਿਕਲੀ ਜਦੋਂ, ਉਹਨੂੰ ਕਹਿੰਦੇ ਨੇ ਬੈਖੜੀ। ਉਹਨੇ ਫਿਰ ਅੱਖਰਾਂ ਦਾ ਰੂਪ ਦੇ ਦਿੱਤਾ, ਜੋ ਬੋਲਿਆ ਨਾ ਅੱਖਰ ਰੂਪ ਬੋਲੇ ਗਏ, ਜੋ ਵੀ ਉਹਨੂੰ ਉਚਾਰਿਆ। ਸੋ ਕਈ ਪਹਿਲਾਂ ਜਦੋਂ ਬਾਣੀ ਆਪਾਂ ਉੱਚੀ ਪੜ੍ਹਦੇ ਹਾਂ, ਜਾਪ ਉੱਚਾ ਕਰਦੇ ਹਾਂ, ਉਹ ਬੈਖੜੀ ਜਾਪ ਹੁੰਦਾ, ਉਹਨੂੰ ਦੂਜਾ ਵੀ ਸੁਣ ਲੈਂਦਾ। ਸੋ ਉਹਨੂੰ ਕਹਿੰਦੇ ਬੈਖੜੀ ਜਾਪ, ਬੈਖੜੀ ਬਾਣੀ। ਸੋ ਲਿਖੀਆਂ ਚਾਰੇ। ਪਰ ਮਹਾਰਾਜ ਜੀ ਕਹਿੰਦੇ ਜਦੋਂ ਗਿਆਨ ਖੰਡ ਵਿੱਚ ਪਹੁੰਚਿਆ ਹੁੰਦਾ, ਗਿਆਨ ਖੰਡੀ ਦੇ ਕੋਲ ਤਾਂ ਬਾਣੀਆਂ ਵੀ ਬਹੁਤ ਨੇ, ਆਵਾਜ਼ਾਂ ਹੀ ਬਹੁਤ ਨੇ, ਅਰਬਾਂ ਖਰਬਾਂ ਆਵਾਜ਼ਾਂ ਅਸਮਾਨ ਵਿੱਚ ਘੁੰਮ ਫਿਰ ਰਹੀਆਂ ਨੇ। ਜਿਹੜੇ ਉਹਨੂੰ ਸੈਂਸ ਜਿਹੜੀ ਹੈ ਕੈਚ ਕਰ ਰਹੀ ਹੈ, ਯਤਨ ਕਰ ਰਹੇ ਨੇ, ਉਹ ਕਹਿੰਦੇ ਵੀ ਈਸ਼ਾ ਦੀ ਆਵਾਜ਼ ਵੀ ਅਸੀਂ ਕੱਢਣ ਦੀ, ਅਸਮਾਨ ਵਿੱਚ ਫਿਰ ਰਹੀ ਹੈ ਆਵਾਜ਼ ਉਹ। ਪਰ ਹਾਲੇ ਉਹ ਜਿਹੜੀਆਂ ਹੋਰ ਆਵਾਜ਼ਾਂ ਬਹੁਤ ਮਿਕਸ ਨੇ, ਉਹ ਇੱਕ ਵੱਖਰੀ ਨਹੀਂ ਹੋ ਰਹੀ। ਬਹੁਤ ਆਵਾਜ਼ਾਂ ਨੇ ਅਸਮਾਨ ਵਿੱਚ ਜਿਹੜੀਆਂ ਨੇ ਘੁੰਮ ਫਿਰ ਰਹੀਆਂ ਨੇ, ਕਿਤਨੀਆਂ ਹੀ ਉਹ ਧੁਨੀਆਂ ਨੇ, ਕਿਤਨੀਆਂ ਹੀ ਆਵਾਜ਼ਾਂ ਨੇ। ਕੁਝ ਕੁ ਜਿਹੜੀਆਂ ਸੀ ਉਹਨਾਂ ਨੇ ਲਾ ਕੇ ਜਿਹੜੀਆਂ ਨੇ ਰੇਡੀਓ 'ਤੇ ਦੇ ਦਿੱਤੀਆਂ, ਇਹੀ ਇੱਦਾਂ ਹੀ ਜਾਂਦੀਆਂ ਨੇ ਆਕਾਸ਼ 'ਚ। ਆਪਾਂ ਬੋਲੇ ਹਾਂ, ਉਹ ਆਵਾਜ਼ ਆਪਣੀ ਆਕਾਸ਼ ਵਿੱਚ ਖਿੰਡੀ ਹੈ। ਕਿੰਨੇ ਯੁੱਗਾਂ ਤੋਂ ਲੈ ਕੇ ਕਿੰਨੇ ਲੋਕਾਂ ਨੇ ਬੋਲੀਆਂ ਹੋਣੀਆਂ ਆਵਾਜ਼ਾਂ, ਉਹ ਸਾਰੀਆਂ ਆਕਾਸ਼ ਵਿੱਚ ਘੁੰਮ ਰਹੀਆਂ ਨੇ, ਫਿਰ ਰਹੀਆਂ ਨੇ। ਸੋ ਇਸ ਕਰਕੇ ਬਾਣੀਆਂ ਵੀ ਭਾਈ ਅਨੇਕਾਂ ਨੇ ਜਿਹੜੀਆਂ, ਉਹ ਵੀ ਜਿਹੜਾ, ਪਰ ਜਿਹੜਾ ਗਿਆਨ ਖੰਡ ਵਾਲਾ ਹੈ ਉਹਨੂੰ ਪਤਾ ਵੀ ਸਾਰੀਆਂ ਨੇ ਕਿਹੜੀ ਕੀ ਬੋਲਦੀਆਂ ਨੇ, ਅਤੇ ਕਿੰਨੀਆਂ ਹੋਰ ਜੀਵਾਂ ਦੀਆਂ ਬਾਣੀਆਂ ਨੇ। ਤੋਤਾ ਆਪਣੀ ਆਵਾਜ਼ 'ਚ ਬੋਲਦਾ ਹੈ, ਫਿਰ ਤੋਤੇ ਕਿੰਨੇ ਨੇ। ਮੋਰ ਆਪਣੀ ਆਵਾਜ਼ 'ਚ ਬੋਲਦਾ ਹੈ, ਚਿੜੀਆਂ ਆਪਣੀ ਆਵਾਜ਼ 'ਚ ਬੋਲਦੀਆਂ ਨੇ, ਸਾਸੰਗ ਹੋਰ ਕਾਂ ਕਬੂਤਰ ਜਿੰਨੇ ਨੇ ਕਿੰਨੇ ਬੋਲਦੇ ਨੇ। ਸੋ ਉਹ ਕਿਤਨੀਆਂ ਆਵਾਜ਼ਾਂ ਨੇ ਗਿਆਨ ਖੰਡੀ ਨੂੰ ਆਵਾਜ਼ਾਂ ਜਿਹੜੀਆਂ ਸੁਣਦੀਆਂ ਨੇ। ਜੋ ਬੋਲਤ ਹੈ ਮੀਰ, ਜੋ ਬੋਲਤ ਹੈ ਮੈਨੂੰ ਮੀਰ ਪੰਖੇਰੂ, ਸੋ ਬਿਨ ਹਰ ਜਾਪ ਤਾਂ ਹੈ ਨਹੀਂ ਹੋਰ। ਉਹਨੂੰ ਸਭ ਕੁਝ ਬੋਲਦਾ ਸੁਣਦਾ। ਸੋ ਇਸ ਲਈ ਸਭਾ ਘੱਟ ਰਾਮ ਬੋਲਾ, ਸਾਰਿਆਂ 'ਚ ਉਹ ਬੋਲਦਾ ਸੁਣਦਾ ਉਹਨਾਂ ਨੂੰ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਏ, ਸਭ ਹਰ ਹਰ ਨਾਮ 'ਤੇ ਆਵੇ ਰਾਮ ਬੋਲਦੇ ਸੁਣਦੇ ਨੇ। ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ, ਮਿਰਗ ਬੋਲਦੇ ਕਿੰਨੇ ਬੋਲਦੇ ਨੇ, ਕਿੰਨੇ ਪੰਖੇਰੂ ਪੰਛੀ ਬੋਲਦੇ ਨੇ। ਸੋ ਇਸ ਕਰਕੇ ਕਿਤਨੀਆਂ ਹੀ ਉਹ ਬਾਣੀਆਂ ਹੋ ਗਈਆਂ, ਉਹਨੀਆਂ ਕਿੰਨੀਆਂ ਬੋਲੀਆਂ ਹੋ ਗਈਆਂ। ਅੱਗੇ
ਕੇਤੀਆਂ ਸੁਰ
ਬਿੰਦੀ ਨਹੀਂ ਜੀ ਲਾਉਣੀ, ਕੇਤੀਆ
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ।
ਅੱਗੇ ਪਾਣੀ ਅੰਤ ਨਾ ਅੰਤ, ਹੁਣ ਨਾਂ 'ਤੇ ਹਰਾ ਰੰਗ ਆਇਆ ਨਾ, ਅਰਥ ਇਕਦਮ ਸਪਸ਼ਟ ਹੋ। ਜਦੋਂ ਤੁਸੀਂ ਨਾਂ 'ਤੇ ਵੀ ਰੁਕੋਗੇ ਅੰਤ ਵੱਖਰਾ ਕਰ ਦੋਗੇ, ਦੇਖਿਓ ਕਿਵੇਂ ਵੱਖਰਾ ਹੋ ਗਿਆ ਅਰਥ ਬਣੂੰਗਾ। ਕੇਤੀਆ ਸੁਰਤੀ
ਕੇਤੀਆ ਸੁਰਤੀ,
ਤੁਹਾਨੂੰ ਦੱਸਿਆ ਵੇਦ ਦੀਆਂ ਵੀ ਇੱਕ ਲੱਖ ਸੁਰਤੀ ਹੈ। ਪਰਮਾਰ ਜੀ ਕਹਿੰਦੇ ਕਿੰਨੇ ਹੀ ਯੁੱਗ ਨੇ, ਕਿੰਨੇ ਹੀ ਉਹਦੇ ਨੇ ਵੇਦ ਨੇ, ਉਨੀਆਂ ਹੀ ਵੇਦ ਦੀਆਂ ਸੁਰਤੀਆਂ ਨੇ। ਇੱਕ ਲੱਖ ਸ਼ਲੋਕ ਦੱਸਿਆ ਉਹਨਾਂ ਨੂੰ ਵੇਦ ਦਾ, ਉਹਨੂੰ ਸੁਰਤੀ ਕਹਿੰਦੇ ਨੇ। ਵੇਦ ਦੀ ਸੁਰਤੀ ਇੱਕ ਲੱਖ ਹੈ। ਪਰਮਾਰ ਜੀ ਕਹਿੰਦੇ ਨਹੀਂ, ਗਿਆਨ ਖੰਡ ਵਾਲੇ ਕੋਲ ਕਿਤਨੀਆਂ ਹੀ ਵੇਦ ਦੀਆਂ ਸੁਰਤੀਆਂ ਦਾ ਗਿਆਨ ਹੁੰਦਾ ਹੈ, ਅਤੇ ਕਿਤਨੇ ਹੀ ਉਹਨਾਂ ਦੇ ਸੇਵਕ ਨੇ, ਅਤੇ ਸੇਵਕ ਕਹਿੰਦੇ ਕਿਤਨੇ ਹੀ ਸੇਵਕ ਨੇ। ਨਾਨਕ ਮਹਾਰਾਜ ਜੀ ਕਹਿੰਦੇ ਨੇ ਅੰਤ ਨਾ, ਪਰ ਇੰਨੇ ਕਹਿ ਕੇ ਵੀ ਉਹਨਾਂ ਦਾ ਅੰਤ ਨਹੀਂ ਆਉਂਦਾ। ਫਿਰ ਅੱਗੇ ਕਹਿੰਦਾ ਅੰਤ, ਫਿਰ ਅੰਤ ਕਿਹਨਾਂ ਦਾ ਹੈ ਜਿਹੜੇ ਕਹਿਣਗੇ ਅਸੀਂ ਅੰਤ ਲੈਣ ਲੱਗੇ ਹਾਂ। ਅੰਤ ਨਹੀਂ ਲੈ ਸਕਦੇ, ਅੰਤ ਲੈਣ ਵਾਲਾ ਤਾਂ ਕੀ ਹੋ ਜਾਊਗਾ, ਅੰਤ ਹੋ ਜਾਏਗਾ, ਤਾਂ ਅੰਤ ਵੱਖਰਾ ਹੋਇਆ। ਅਰਥ ਜਿਹਦੇ ਸਪਸ਼ਟ ਹੋ ਜਾਣਾ, ਅੰਤ ਨਾ
ਅੰਤ ਨਾ,
ਵੇਦਾਂ ਦਾ ਅੰਤ ਨਹੀਂ, ਉਹਦੀਆਂ ਸੁਰਤੀਆਂ ਦਾ ਅੰਤ ਨਹੀਂ, ਅੰਤ ਲੈਣ ਵਾਲਿਆਂ ਦਾ ਅੰਤ ਨਹੀਂ, ਪਰ ਜਿਹੜੇ ਕਹਿਣਗੇ ਅਸੀਂ ਅੰਤ ਲੈਣ ਲੱਗੇ ਹਾਂ ਅੰਤ, ਉਹਨਾਂ ਦਾ ਅੰਤ ਹੀ ਹੋ ਜਾਵੇਗਾ। ਟੰਟੇ ਵੱਢਿਆ ਜਾਏਗਾ, ਮੁੱਕੇ ਜਾਂਦੇ ਨੇ, ਆਪਣਾ ਅੰਤ ਕਰਾ ਲੈਂਦੇ ਨੇ, ਪਰ ਅੰਤ ਨਹੀਂ ਲੈ ਸਕਦੇ। ਹਾਂ, ਕੇਤੇ ਪਾਤ ਪਾਤ ਨਾਮ ਹੈ ਬਾਦਸ਼ਾਹ ਦਾ। ਕਿਤਨੇ ਹੀ ਬਾਦਸ਼ਾਹ ਨੇ, ਕਿ ਉਹਨਾਂ ਬਾਦਸ਼ਾਹ ਦੇ ਉੱਪਰ ਵੀ ਬਾਦਸ਼ਾਹ ਨੇ, ਜਿਹੜੇ ਚੱਕਰਵਰਤੀ ਬਾਦਸ਼ਾਹ ਨੇ, ਬਾਦਸ਼ਾਹ ਦੇ ਉੱਤੇ ਵੀ ਕੋਈ ਬਾਦਸ਼ਾਹ ਨੇ, ਬਾਦਸ਼ਾਹ ਦੇ ਮੂਹਰੇ ਬਾਦਸ਼ਾਹ ਨੇ, ਸੋ ਉਹ ਵੀ ਕਿਤਨੇ ਹੀ ਨੇ। ਹਾਂ, ਪਾਤ ਨਾਮ ਤਖਤ ਦਾ ਵੀ ਹੁੰਦਾ ਹੈ। ਤਖਤ ਸੰਸਕ੍ਰਿਤ ਬੋਲੀ ਪਾਤ ਤਖਤ ਨੂੰ ਕਹਿੰਦੇ ਨੇ। ਕਿਤਨੇ ਹੀ ਤਖਤ ਨੇ, ਨਰਿੰਦ ਬਾਦਸ਼ਾਹ, ਕਿਤਨੇ ਉਹ ਤਖਤਾਂ 'ਤੇ ਬੈਠਣ ਵਾਲੇ ਬਾਦਸ਼ਾਹ ਨੇ। ਅੱਗੇ
ਗਿਆਨ ਖੰਡ ਮਾਹੇ ਗਿਆਨ ਪ੍ਰਚੰਡ,
ਮਹਿ ਪਾਣਾ ਮਾਹੀ ਨਹੀਂ ਕਹਿਣਾ ਨਾ, ਗਿਆਨ ਖੰਡ ਮਹਿ,
ਗਿਆਨ ਖੰਡ ਮਹਿ,
ਮਹਿ ਦਾ ਅਰਥ ਹੈ ਵਿੱਚ। ਸੋ ਜਿਹੜੇ ਗਿਆਨ ਖੰਡ ਦੀ ਅਵਸਥਾ ਵਿੱਚ ਨੇ, ਉਹਨਾਂ ਦਾ ਗਿਆਨ ਕਿੰਨਾ ਕੁ ਤੇਜ਼ ਹੁੰਦਾ ਹੈ ਭਾਈ, ਪ੍ਰਚੰਡ ਗਿਆਨ, ਪ੍ਰਚੰਡ ਬਹੁਤ ਤੇਜ਼ ਉਹਨਾਂ ਦਾ ਜਿਹੜਾ ਗਿਆਨ ਹੈ। ਦੇਖਿਆ ਨਹੀਂ ਕਿੰਨਾ ਕੁਝ ਦੱਸਤਾ ਉਹਨਾਂ ਨੇ ਤੇਜ਼ ਗਿਆਨ ਦੇ ਨਾਲ, ਕਿੰਨੇ ਬਰਮੇ ਦੱਸ ਦਿੱਤੇ ਉਹਨਾਂ ਨੇ, ਕਿਤਨੇ ਆਵਾਜ਼ਾਂ ਦੱਸ ਦਿੱਤੀਆਂ, ਕਿਤਨੀਆਂ ਜਿਹੜੀਆਂ ਨੇ ਸਾਸਾਂ ਦੀ ਖਾਣੀਆਂ ਦੱਸਤੀਆਂ, ਕਿੰਨੀਆਂ ਬਾਣੀਆਂ ਦੱਸਤੀਆਂ, ਇੰਨਾ ਪ੍ਰਚੰਡ ਤੇਜ਼ ਉਹਨਾਂ ਦਾ ਗਿਆਨ ਹੈ ਜਿਹਨਾਂ ਨੂੰ ਗਿਆਨ ਪ੍ਰਚੰਡ ਵਿੱਚ ਰਹਿਣ ਵਾਲੇ ਨੇ। ਬਹੁਤ ਤੇਜ਼ ਤਿੱਖਾ ਪ੍ਰਚੰਡ ਹੈ, ਕਿੰਨੇ ਬ੍ਰਹਮੰਡਾਂ ਦੀ ਸੋਝੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡ ਵਿੱਚ ਆ ਹੋਈ ਉਹਨਾਂ ਦੇ ਅੰਦਰ ਆ ਜਾਂਦਾ, ਸੋ ਜੋ ਖੋਜਾ ਹੈ ਸੋ ਪਾਵੈ। ਅੱਗੇ
ਤਿੱਥੇ ਨਾਦ,
ਤਿੱਥੇ ਨੇ ਜੀ, ਤਿੱਥੇ ਨੂੰ ਦੇਖੋ ਕੀ ਹੈ,
ਤਿੱਥੇ ਨਾਦ ਵਿਨੋਦ,
ਬੱਬੇ ਨਾਲ ਵਿਨੋਦ,
ਵਿਨੋਦ ਕੋੜ ਆਨੰਦ।
ਹਾਂ, ਇਸ ਜਿਹੜਾ ਫਿਰ ਗਿਆਨ ਖੰਡ ਦੀ ਅਵਸਥਾ ਵਾਲਾ ਜੀਵ ਹੈ ਨਾ, ਜਿਹਨੂੰ ਗਿਆਨ ਖੰਡ ਵਿੱਚ ਪਹੁੰਚ ਗਿਆ, ਉੱਥੇ ਨਾਦ, ਨਾਦ ਨਾਮ ਸੁਣਨ ਦਾ, ਉਹਨੂੰ ਜਿਵੇਂ ਦ੍ਰਿਸ਼ਟਾਂਤ ਦਿੱਤਾ, ਕਿਸੇ ਦਾ ਲਾਡਲਾ ਪੁੱਤਰ ਗੁਆਚ ਜਾਵੇ, ਗੁਆਚਾ ਕਈ ਦਿਨ ਲੱਭੇ ਨਾ, ਅਤੇ ਕਿਸੇ ਨੇ ਬਾਅਦ ਵਿੱਚ ਦੱਸ ਦਿੱਤਾ ਕਿ ਤੇਰਾ ਪੁੱਤਰ ਲੱਭ ਪਿਆ, ਉਹਨੇ ਸੁਣੀ ਨਾ ਗੱਲ ਵੀ ਪੁੱਤਰ ਲੱਭ ਪਿਆ, ਉਹ ਜਿਹੜਾ ਪੁੱਤਰ ਦੇ ਲੱਭਣ ਦਾ ਸੁਣਨਾ ਕੀਤਾ ਉਹਨੇ ਜਦੋਂ ਸੁਣਿਆ, ਉਹਨੂੰ ਕਹਿੰਦੇ ਨੇ ਸਰਵਣਾ ਆਨੰਦ, ਨਾਦ ਸੁਣਿਆ ਨਾ ਉਹਨੇ, ਨਾਦ ਆਵਾਜ਼ ਸੁਣੀ ਪੁੱਤਰ ਹੈਗਾ, ਉਹ ਜਿਹੜਾ ਆਨੰਦ ਆਉਂਦਾ, ਸੋ ਉਹਨੂੰ ਕਹਿੰਦੇ ਨੇ ਸਰਵਣਾ ਆਨੰਦ, ਸੁਣ ਕੇ ਜਿਹੜਾ ਆਨੰਦ ਆਇਆ। ਫਿਰ ਆ ਜੀ ਵਿਨੋਦ, ਉਹ ਪੁੱਤਰ ਜਿਹੜਾ ਤਾਂ ਸੁਣਿਆ ਹੀ ਸੀ ਨਾ ਜਾਏ, ਪਰ ਪਤਾ ਨਹੀਂ ਨਾ ਵੀ ਹੈਗਾ ਕਿੱਥੇ ਹੈ। ਹਾਂ, ਜਦੋਂ ਜਾ ਕੇ ਜਿੱਥੇ ਦੱਸ ਦਿੱਤਾ ਵੀ ਇੱਥੇ ਰਹਿ ਰਿਹਾ ਪੁੱਤਰ, ਉਹਨੇ ਪੁੱਤਰ ਨੂੰ ਜਾ ਕੇ ਜਿਹੜਾ ਸੀ ਵੇਖ ਲਿਆ, ਜਿਹੜਾ ਉਹਨੂੰ ਦਰਸ਼ਨ ਕਰਕੇ ਪੁੱਤਰ ਦੇ ਆਨੰਦ ਆਇਆ, ਉਹਨੂੰ ਕਹਿੰਦੇ ਨੇ ਫਿਰ ਸਤਸੰਗ ਦਰਸ਼ਨਾ ਆਨੰਦ, ਦਰਸ਼ਨ ਆਨੰਦ ਜਿਹਦਾ ਨਾਂ ਹੈ ਵਿਨੋਦ, ਇਹ ਦਰਸ਼ਨਾ ਆਨੰਦ ਹੈ। ਅੱਗੇ ਫਿਰ ਸਤਸੰਗ ਕੋੜ ਆਨੰਦ, ਕੋੜ ਨਾਮ ਕਰੋੜ ਦਾ, ਕਰੋੜਾਂ ਜਿੰਨੇ ਪਦਾਰਥਾਂ ਦੀ ਪ੍ਰਾਪਤੀ ਹੋਣ 'ਤੇ ਆਨੰਦ ਮਿਲਦਾ ਹੈ, ਉਹ ਫਿਰ ਕੀ ਹੈ, ਜਦੋਂ ਪੁੱਤਰ ਨੂੰ ਜਾ ਕੇ ਪ੍ਰਾਪਤ ਕਰ ਲਿਆ, ਲੈ ਲਿਆ ਉਹਨਾਂ ਕੋਲੋਂ, ਸੋ ਉਹ ਕਰੋੜਾਂ ਆਨੰਦ ਮਿਲ ਜਾਂਦਾ। ਸੋ ਇਹ ਸਾਸ ਤਿੰਨ ਤਰ੍ਹਾਂ ਦੇ ਆਨੰਦ ਨੇ, ਸਰਵਣਾ ਆਨੰਦ ਅਤੇ ਦਰਸ਼ਨ ਆਨੰਦ, ਅਤੇ ਜਿਹੜਾ ਹੈ ਸਤਸੰਗ ਜੀ ਜੋ ਪ੍ਰਾਪਤ ਕਰਕੇ ਪ੍ਰਤੱਖ ਨੂੰ ਸਾਕਸ਼ਾਤ ਕਰ ਲਿਆ, ਉਹ ਆਨੰਦ, ਉਹ ਕਰੋੜਾਂ ਆਨੰਦਾਂ ਦੇ ਵੀ ਪਰੇ ਹੈ। ਸੋ ਇਹ ਸੀ ਦ੍ਰਿਸ਼ਟਾਂਤ। ਹੁਣ ਤਾਂ ਦ੍ਰਿਸ਼ਟਾਂਤ ਉਹਦੇ ਦ੍ਰਿਸ਼ਟਾਂਤ ਕੀ ਹੈ ਦਾਸ ਦ੍ਰਿਸ਼ਟਾਂਤ ਕੀ ਹੈ ਉਹ ਸੁਣੋ ਹੁਣ ਨਾਦ ਪਰਮੇਸ਼ਰ ਬਾਰੇ ਸੁਣਿਆ ਜੇ ਵੀ ਰੱਬ ਹੈਗਾ ਨਾਸਤਿਕ ਤਾਂ ਮੰਨਦਾ ਹੀ ਨਹੀਂ ਨਾ ਸੁਣ ਲਿਆ ਕਿਸੇ ਤੋਂ ਬ੍ਰਹਮ ਗਿਆਨੀ ਤੋਂ ਜਾਂ ਕਿਸੇ ਗ੍ਰੰਥ ਵਿੱਚੋਂ ਵੀ ਨਾ ਰੱਬ ਹੈਗਾ ਬਈ ਨਾਦ ਸੁਣ ਕੇ ਜਿਹੜਾ ਉਹਨੂੰ ਆਨੰਦ ਆਇਆ ਨਾ ਵਾਹ ਗਿਆ ਫਿਰ ਸੁਣ ਕੇ ਰੋਜ਼ ਉਹਦੀ ਸਿਫਤ ਸੁਣਦਾ ਉਹਨੂੰ ਜੋ ਆਨੰਦ ਆਇਆ ਉਹ ਸਰਵਣਾ ਆਨੰਦ ਹੈ ਫਿਰ ਵਿਨੋਦ ਜਿਹਾ ਜਿਹਾ ਸਤਸੰਗ ਕਿਹਾ ਸੀ ਅਤੇ ਉਹ ਜਿਹੜਾ ਸੀ ਉਹਦੇ ਦਰਸ਼ਨਾਂ ਦਾ ਹਾਂ ਸੁਣ ਕੇ ਫਿਰ ਉਹਨੇ ਮੰਨਣ ਕੀਤਾ ਵਿਨੋਦ ਫਿਰ ਉਹ ਇਹ ਆਨੰਦ ਆ ਗਿਆ ਉਹਨੂੰ ਜਿਹੜਾ ਸੀ ਮੰਨਣ ਆਨੰਦ ਜਾਂ ਦਰਸ਼ਨਾ ਆਨੰਦ ਅਤੇ ਫਿਰ ਜਿਹੜਾ ਸੀ ਕੋੜ ਆਨੰਦ ਜਦੋਂ ਸਾਕਸ਼ਾਤ ਉਹਨੂੰ ਪ੍ਰਤੱਖ ਵੇਖ ਲਿਆ ਜਰਦੇ ਜਰਦੇ ਵਿੱਚ ਵੇਖ ਲਿਆ ਥਾਂ ਥਾਂ 'ਤੇ ਰੱਬ ਨੂੰ ਵੇਖ ਲਿਆ ਫਿਰ ਉਸ ਅੱਜ ਕੋੜ ਨਾਮ ਕਰੋੜਾਂ ਦਾ ਹੈ ਉਹਦੇ ਮੁਕਾਬਲੇ ਜਿੰਨੇ ਦੁਨੀਆਂ ਦੇ ਪਦਾਰਥਾਂ ਦਾ ਕਰੋੜਾਂ ਹੀ ਆਨੰਦ ਹੈ ਜਿਵੇਂ ਕਹਿ ਲਓ ਵੀ ਜਿਸ ਨੇ ਚੰਗੇ ਵਧੀਆ ਪਦਾਰਥ ਖਾਣ ਨੂੰ ਮਿਲ ਗਏ ਨੇ ਬਾਅਦ 'ਚ ਬੜਾ ਆਨੰਦ ਆਇਆ ਬਈ ਸਾਰੇ ਪਦਾਰਥਾਂ 'ਚ ਕਰੋੜਾਂ ਦਾ ਆਨੰਦ ਆ ਜਾਂਦਾ ਹੈ ਸੌਣ ਵਾਲਾ ਕਹਿੰਦਾ ਬੜਾ ਆਨੰਦ ਆਇਆ ਸੌਂ ਕੇ ਪਰ ਉਹ ਆਨੰਦ ਜਿਹੜਾ ਕਰੋੜਾਂ ਦਾ ਹੀ ਆਨੰਦ ਹੈ ਪੀ ਕੇ ਸ਼ਰਾਬੀ ਕਹਿੰਦਾ ਜੀ ਬੜਾ ਆਨੰਦ ਆਇਆ ਸੋ ਇਸ ਕਰਕੇ ਮਹਾਰਾਜ ਕਹਿੰਦੇ ਇੱਦਾਂ ਦੇ ਕਰੋੜਾਂ ਆਨੰਦ ਇੱਕ ਪਾਸੇ ਇਕੱਠੇ ਕਰ ਲਈਏ ਪਰ ਜਿਹੜਾ ਰੱਬ ਨੇ ਦਰਸ਼ਨ ਕਰਨ ਦਾ ਆਨੰਦ ਹੈ ਉਹਨੂੰ ਕਹਿੰਦੇ ਨੇ ਕੋੜ ਆਨੰਦ ਇਹਨੂੰ ਤਿੰਨ ਹਿੱਸਿਆਂ ਵਿੱਚ ਹੋਰ ਵੀ ਵੰਡਿਆ ਇਸ ਆਨੰਦ ਨੂੰ ਇੱਕ ਹੁੰਦਾ ਸਤਸੰਗਤ ਕਹਿ ਦਿੰਦੇ ਨੇ ਕਟੋਰੇ ਦਾ ਆਨੰਦ ਅਤੇ ਇੱਕ ਹੁੰਦਾ ਸਤਸੰਗਤ ਨਦੀ ਦੇ ਨਾਲੇ ਵਾਲਾ ਆਨੰਦ ਇੱਕ ਹੁੰਦਾ ਸਮੁੰਦਰ ਦੇ ਪਾਣੀ ਵਾਲਾ ਆਨੰਦ ਉਹਨਾਂ ਦੇ ਅੱਡ ਅੱਡ ਨਾਂ ਕੀ ਦਿੱਤੇ ਨੇ ਅਤੇ ਜਿਹੜਾ ਹੈ ਕਟੋਰਾ ਆਨੰਦ ਹੈ ਕਟੋਰੇ 'ਚ ਪਾਣੀ ਪਾ ਦਈਏ ਅਤੇ ਪੈਰ ਲੱਗ ਗਿਆ ਟੁੱਟ ਗਿਆ ਕਟੋਰਾ ਡੁੱਲ ਵੀ ਗਿਆ ਅਤੇ ਜੂਠਾ ਵੀ ਹੋ ਜਾਂਦਾ ਸੋ ਜਿਹੜਾ ਵਿਸ਼ਿਆਂ ਦਾ ਆਨੰਦ ਹੈ ਕਟੋਰਾ ਆਨੰਦ ਹੈ ਇੰਨਾ ਕਿਹਾ ਟੁੱਟ ਵੀ ਜਾਂਦਾ ਡੁੱਲ ਵੀ ਜਾਂਦਾ ਸੋ ਇਸੇ ਤਰ੍ਹਾਂ ਜਿਹੜਾ ਆਨੰਦ ਹੈ ਸਤਸੰਗ ਜੀ ਅੱਗੇ ਨਦੀ ਨਾਲਿਆਂ ਵਾਲਾ ਆਨੰਦ ਉਹਨੂੰ ਕਹਿੰਦੇ ਨੇ ਭਜਨਾ ਆਨੰਦ ਉਹ ਕਿਵੇਂ ਹੈ ਪਹਾੜਾਂ ਵਿੱਚ ਮੀਂਹ ਪਈ ਗਿਆ ਮੀਂਹ ਪੈ ਕੇ ਨਦੀ ਵਿੱਚ ਪਾਣੀ ਵਗ ਪਿਆ ਜਿਹੜੀ ਨਦੀ ਵਿੱਚੋਂ ਪਹਿਲਾਂ ਮੀਂਹ ਨਹੀਂ ਸੀ ਪਿਆ ਨਦੀ ਵਿੱਚ ਰੇਤਾ ਉੱਡਦਾ ਸੀ ਆਲੇ ਦੁਆਲੇ ਘਾਹ ਸੁੱਕਾ ਪਿਆ ਸੀ ਪਹਾੜਾਂ 'ਚ ਮੀਂਹ ਪੈ ਕੇ ਉਹ ਨਦੀ ਦੇ ਵਿੱਚ ਵੀ ਸੱਚ ਰੇਤਾ ਉੱਡਣੋਂ ਹਟ ਗਿਆ ਅਤੇ ਹਰਿਆਵਲਤਾ ਹੋ ਗਈ ਆਲੇ ਦੁਆਲੇ ਪਰ ਜਿੰਨਾ ਚਿਰ ਤਾਂ ਮੀਂਹ ਪਈ ਗਿਆ ਨਦੀ ਵਗਦੀ ਰਹੀ ਹੈ ਪਿੱਛੋਂ ਮੀਂਹ ਬੰਦ ਹੋ ਗਿਆ ਮੁੜ ਕੇ ਫਿਰ ਸਤਸੰਗ ਬਰੇਤੀ ਉੱਡਣ ਲੱਗ ਪਈ ਘਾਹ ਫਿਰ ਸੁੱਕ ਪਿਆ ਉਹ ਹੈ ਭਜਨ ਆਨੰਦ ਨਦੀ ਦੇ ਨਾਲੇ ਵਾਂਗੂ ਜਿੰਨਾ ਚਿਰ ਤਾਂ ਸੰਗਤ ਚੰਗੀ ਕਰਕੇ ਭਜਨ ਕਰਦਾ ਰਿਹਾ ਵਿਕਾਰਾਂ ਦੀ ਬਰੇਤੀ ਉੱਡਣੋਂ ਹਟ ਗਈ ਅੰਦਰ ਮਨ ਹਰਾ ਭਰਾ ਹੋਣ ਲੱਗ ਪਿਆ ਮਨ ਖੜਿਆ ਹਰਿਆ ਬਾਗ ਹੋ ਗਿਆ ਮੁੜ ਕੇ ਫਿਰ ਕੁਸੰਗਤ ਹੋ ਗਈ ਪਾਣੀ ਪਿੱਛੋਂ ਫਿਰ ਜਮ ਬੰਦ ਹੋ ਗਿਆ ਨਦੀ ਦਾ ਮੀਂਹ ਹਟ ਗਿਆ ਸੀ ਸੋ ਉਪਦੇਸ਼ ਦੀ ਵਰਖਾ ਹੋਣੋਂ ਹਟ ਗਈ ਮੁੜ ਕੇ ਵਿਕਾਰਾਂ ਦੀ ਬਰੇਤੀ ਫਿਰ ਉੱਡਣ ਲੱਗ ਪਈ ਅਤੇ ਫਿਰ ਮੁਰਝਾ ਗਿਆ ਸੋ ਉਹ ਭਜਨ ਆਨੰਦ ਜਿੰਨਾ ਚਿਰ ਸੰਗਤ ਕਰਦਾ ਰਿਹਾ ਭਜਨ ਹੁੰਦਾ ਰਿਹਾ ਹਰਿਆਵਲਤਾ ਬਣੀ ਰਹੀ ਵਿਕਾਰਾਂ ਦੀ ਬਰੇਤੀ ਉੱਡਣੋਂ ਹਟ ਗਈ ਸੋ ਉਹ ਹੈ ਭਜਨ ਆਨੰਦ ਇੱਕ ਫਿਰ ਸਤਸੰਗ ਜੀ ਜਿਹਨੂੰ ਕਹਿੰਦੇ ਨੇ ਸਗਨ ਆਨੰਦ ਸਗਨ ਆਨੰਦ ਕੀ ਹੈ ਸਮੁੰਦਰ ਦਾ ਪਾਣੀ ਜਿਵੇਂ ਹੁੰਦਾ ਹੈ ਕਿਵੇਂ ਇੱਕ ਥਾਂ ਟਿਕਿਆ ਹੋਇਆ ਅਤੇ ਆਪਣੇ ਆਨੰਦ ਵਿੱਚ ਹੈ ਉਹ ਆਨੰਦ ਫਿਰ ਸਮੁੰਦਰ ਦੇ ਪਾਣੀ ਵਾਲਾ ਆਨੰਦ ਸਤਸੰਗ ਪ੍ਰਾਪਤ ਮਾਰੇ ਕਹਿੰਦੇ ਕੋੜ ਆਨੰਦ ਆਇਓ ਉਹ ਹੈ ਆਨੰਦ ਹਾਂਜੀ
ਸਰਮ
ਇੱਥੇ ਸੀ ਇਹ ਖੰਡ ਹੁਣ ਜਿਹੜਾ ਸੀ ਗਿਆਨ ਖੰਡ ਦਾ ਸੀ ਜਿਹਨੂੰ ਉਪਾਸਨਾ ਕਾਂਡ ਕਹਿੰਦੇ ਨੇ ਬੇਦਲੇ ਕਿਹਾ ਨਾ ਕਰਮ ਉਪਾਸਨਾ ਧਰਮ ਖੰਡ ਵਿੱਚ ਕਰਮ ਆ ਗਿਆ ਸੀ ਇਹਦੇ 'ਚ ਉਪਾਸਨਾ ਆ ਗਈ ਹੁਣ ਅੱਗੇ ਜਿਹੜਾ ਹੈ ਸਰਮ ਖੰਡ ਇਹ ਜਿਹੜੀ ਤੁਹਾਨੂੰ ਗਿਆਨ ਦੀਆਂ ਸੱਤ ਭੂਮਿਕਾਵਾਂ ਲਿਖਾਈਆਂ ਨੇ ਇਹਦੇ ਵਿੱਚ ਚੌਥੀ ਭੂਮਿਕਾ ਸੀ ਇਹਦੇ ਵਿੱਚ ਜਿਹੜਾ ਸੀ ਗਿਆਨ ਖੰਡ ਵਿੱਚ ਸੱਤਵਾਂ ਪੱਤ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਵੀਂ ਤੁਹਾਨੂੰ ਲਿਖਾਈ ਸੀ ਪਦਾਰਥਾ ਭਾਵਨੀ ਲਿਖਿਆ ਸੀ ਨਾ ਗਿਆਨ ਦੀਆਂ ਸੱਤ ਅਵਸਥਾ ਇਹ ਜਿਹੜੀ ਹੁਣ ਸਰਮ ਖੰਡ ਹੈ ਇਹ ਪਦਾਰਥਾ ਭਾਵਨੀ ਹੈ ਪੰਜਵੀਂ ਅਵਸਥਾ ਜਿਹੜੀ ਸੀ ਪਰ ਮਹਾਰਾਜ ਇੱਥੇ ਕਿਹੜੀ ਦੱਸ ਰਹੇ ਨੇ ਪੰਜ ਅਵਸਥਾ ਵਿੱਚੋਂ ਤੀਜੀ ਸਰਮ ਖੰਡ ਸਰਮ ਦੇ ਤਿੰਨ ਅਰਥ ਨੇ ਸਰਮ ਫਾਰਸੀ ਦੇ ਬੋਲੀ ਵਿੱਚ ਸਰਮ ਲੱਜਿਆ ਨੂੰ ਕਹਿੰਦੇ ਲਾਜ ਤੈਨੂੰ ਸਰਮ ਨਹੀਂ ਹੈਗੀ ਤੈਨੂੰ ਲਾਜ ਨਹੀਂ ਹੈਗੀ ਸੋ ਸਰਮ ਨਾਮ ਲੱਜਿਆ ਦਾ ਫਾਰਸੀ ਬੋਲੀ 'ਚ ਸੰਸਕ੍ਰਿਤ ਦੀ ਬੋਲੀ ਵਿੱਚ ਸਰਮ ਥਕਾਵਟ ਮਿਹਨਤ ਬਹੁਤ ਕਰਨੀ ਬੜੀ ਸਰਮ ਕੀਤਾ ਮੈਂ ਸੋ ਉਹਨੂੰ ਕਹਿੰਦੇ ਨੇ ਸੰਸਕ੍ਰਿਤ ਮਿਹਨਤ ਸਰਮ ਨਾਮ ਸੰਸਕ੍ਰਿਤ ਦੀ ਬੋਲੀ ਵਿੱਚ ਮਿਹਨਤ ਦਾ ਅਰਥ ਹੈ ਅਤੇ ਅੰਤਰੀ ਵਰਥਾਂ ਵਿੱਚ ਸਰਮ ਕਹਿੰਦੇ ਨੇ ਵੈਰਾਗ ਨੂੰ ਵੈਰਾਗ ਸੋ ਤਿੰਨੇ ਅਰਥ ਇੱਥੇ ਲੱਗਣਗੇ ਸਰਮ ਖੰਡ ਕੀ ਹੈ
ਬਾਣੀ ਰੂਪ
ਹਾਂ ਜਿਹੜਾ ਸਰਮ ਖੰਡ ਵਿੱਚ ਪਹੁੰਚਿਆ ਸਾਨੂੰ ਲੱਜਿਆ ਜੀ ਨੂੰ ਉਹਨੂੰ ਪਤਾ ਹੈ ਵੀ ਮੇਰੇ ਵੱਡੇ ਵਡੇਰਿਆਂ ਨੇ ਬੜੀ ਇੱਜ਼ਤ ਰੱਖੀ ਹੋਈ ਆ ਸਾਡੇ ਘਰ ਵਿੱਚ, ਸਾਡੀਆਂ ਕੁਲਾਂ ਤੋਂ ਲੈ ਕੇ ਲੱਜਾ ਬਣੀ ਆ ਰਹੀ ਹੈ ਸਕੂਲ ਵਿੱਚ। ਮੈਂ ਵੀ ਉਸ ਕੁਲ ਵਿੱਚ ਪੈਦਾ ਹੋਇਆ, ਮੈਂ ਆਪਣੀ ਕੁਲ ਨੂੰ ਕਲੰਕਿਤ ਨਹੀਂ ਹੋਣ ਦੇਣਾ, ਦਾਗੀ ਨਹੀਂ ਹੋਣ ਦੇਣਾ, ਮੈਂ ਲੱਜਾ ਰੱਖਣੀ ਹੈ, ਸ਼ਰਮ ਰੱਖਣੀ ਹੈ ਇਸ ਗੱਲ ਦੀ। ਸ਼ਰਮ ਹੈ, ਕਲਗੀਧਰ ਨੇ ਸਾਨੂੰ ਦਿੱਤਾ ਬਾਣਾ, ਕਲਗੀਧਰ ਨੇ ਤੀਜਾ ਸਾਨੂੰ ਦਸਤਾਰ ਪੰਜ ਕਕਾਰ ਦਿੱਤੇ ਨੇ, ਸੋ ਉਹਦੀ ਸਿੱਖ ਨੇ ਵੇਖਣਾ ਇਹ ਕਲਗੀਧਰ ਨੇ ਮੈਨੂੰ ਜਿਹੜੀ ਸੀ ਇਹ ਵਸਤੂਆਂ ਦਿੱਤੀਆਂ ਨੇ, ਇਹਦੀ ਮੈਂ ਲੱਜਾ ਰੱਖਣੀ ਹੈ। ਇਹ ਨਾ ਹੋਵੇ ਕਿ ਮੈਂ ਚੋਲਾ ਪਾਇਆ ਹੋਵੇ, ਗੋਲ ਦਸਤਾਰ ਹੋਵੇ, ਸਿਰ 'ਤੇ ਇੱਕ ਸਹਿਰਾ ਤੇੜ ਹੋਵੇ, ਉੱਪਰ ਦੀ ਕਿਰਪਾਨ ਹੋਵੇ, ਖੜਿਆ ਹੋਵੇ ਸ਼ਰਾਬ ਦੇ ਠੇਕੇ ਮੂਹਰੇ, ਫਿਰ ਕਲਗੀਧਰ ਦੇ ਲਾਜ ਨੂੰ ਨਾਮ ਨੂੰ ਲਾਜ ਨਹੀਂ ਲਾਉਣ ਵਾਲੀ ਗੱਲ, ਉਹ ਉਲਾਂਭਾ ਕਲਗੀਧਰ ਨੂੰ ਜਾ ਰਿਹਾ। ਉਸ ਗੱਲ ਦਾ ਲੱਜਾ ਰੱਖਣੀ ਵੀ ਮੇਰੇ ਮੈਂ ਆਪਣੇ ਗੁਰੂ ਨੂੰ ਆਪ ਜਿਹੜੇ ਨੇ ਐਸੇ ਕੁਕਰਮ ਕਰਕੇ ਜਿਹੜਾ ਹੈ ਲੱਜਾ ਨਹੀਂ ਆਉਣ ਦੇਣੀ, ਮੈਂ ਇਹ ਜਿਹੜਾ ਹੈ ਉਸ ਲੱਜਾ ਵਿੱਚ ਰਹਿਣਾ, ਸ਼ਰਮ ਵਿੱਚ ਰਹਿਣਾ। ਸੋ ਇਸੇ ਤਰ੍ਹਾਂ ਇਹ ਝੋਲਾ ਪਾਇਆ ਹੋਵੇ, ਪੰਜੇ ਕਕਾਰ ਹੋਣ, ਖੜਾ ਹੋਵੇ ਬੇਸਵਾ ਦੁਆਰੇ, ਅਤੇ ਆਪਣੇ ਗੁਰੂ ਨੂੰ ਲੱਜਿਆ ਨਹੀਂ ਦੇ ਰਿਹਾ, ਉਹ ਕਲੰਕ ਤਾਂ ਨਹੀਂ ਕਰ ਰਿਹਾ ਉਸ ਧਰਮ ਨੂੰ, ਸੋ ਇਉਂ ਇਹ ਲੱਜਾ ਰੱਖਣੀ ਹੈ। ਸੋ ਇਹ ਸ਼ਰਮਖੰਡੀ ਦਾ ਨਿਜ਼ਮ ਹੈ, ਹਾਂ ਉਹਨੂੰ ਕਹਿੰਦੇ ਨੇ ਸ਼ਰਮਖੰਡ ਵਿੱਚ ਰਹਿ ਰਿਹਾ ਉਹਦੀ ਜਿਹੜੀ ਬਾਣੀ ਹੈ ਨਾ, ਫਿਰ ਜੋ ਬੋਲਦਾ ਲੱਜਿਆ ਵਾਲਾ, ਉਹ ਬਾਣੀ ਜਿਹੜੀ ਆ ਰੂਪ ਨਾਮ ਸਫਾਈ ਦਾ, ਉਹਦੀ ਬਾਣੀ ਸਫਾਈ ਵਾਲੀ ਹੁੰਦੀ ਹੈ, ਸ਼ੁੱਧ ਹੁੰਦੀ ਹੈ, ਜੋ ਬੋਲਦਾ ਨਾ ਸਾਫ ਬੋਲਦਾ। ਇਹ ਨਹੀਂ ਕਿ ਕਹਿੰਦੇ ਆਪਾਂ ਕਹਿ ਦਿੰਦੇ ਹਾਂ ਮਨ ਮੈਂ ਮੁੱਖ ਮੈਂ ਰਾਮ ਰਾਮ ਬਗਲ ਮੈਂ ਛੁਰੀ, ਉਹ ਐਸੀ ਨਹੀਂ ਹੁੰਦੀ, ਉਹਨਾਂ ਦੀ ਬਾਣੀ ਸਫਾਈ ਵਾਲੀ ਬਾਣੀ, ਜੋ ਬੋਲਣ ਨੇ ਸ਼ੁੱਧ ਬੋਲਣਾ, ਪਵਿੱਤਰ ਬੋਲਣਾ, ਜੋ ਹਿਰਦੇ ਵਿੱਚ ਉਹੀ ਸਾਧਸੰਗ ਬਾਹਰ ਉਹਨਾਂ ਨੇ ਕੱਢਣਾ। ਸੋ ਐਸੇ ਉਹਨਾਂ ਦੀ ਇਹ ਬਾਣੀ ਹੁੰਦੀ ਹੈ, ਹਾਂਜੀ ਸਫਾਈ ਵਾਲੀ ਹੁੰਦੀ ਹੈ, ਰੂਪ ਨਾਮ ਸ਼ੁੱਧ ਹੁੰਦੀ ਹੈ, ਸ਼ੁੱਧ ਬੋਲਦੇ ਨੇ, ਫਿੱਕਾ ਨਹੀਂ ਬੋਲਦੇ, ਗੰਦਾ ਨਹੀਂ ਬੋਲਦੇ, ਪਿਆਰ ਨਾਲ ਬਚਨ ਮਿੱਠੇ ਬੋਲਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਐਸੇ ਬਣ ਜਾਂਦੇ ਨੇ ਉਹ। ਹਾਂਜੀ
ਤਿੱਥੇ ਕਾੜਤ ਘੜੀਏ ਬਹੁਤ ਅਨੂਪ,
ਉੱਥੇ ਜਿਹੜੀ ਆ ਉਹਨਾਂ ਦੀ ਸ਼ਰਮਖੰਡ ਵਾਲਿਆਂ ਦੀ ਅਵਸਥਾ ਜਿਹੜੀ ਹੈ ਨਾ, ਜੋ ਸ਼ਰਮਖੰਡ ਵਾਲੀ ਅਵਸਥਾ ਜਿਹਨਾਂ ਦੀ, ਉਹਨਾਂ ਦੀ ਹਰ ਚੀਜ਼ ਘੜ ਘਾੜਤ ਨਾਲ ਹੁੰਦੀ ਆ, ਘੜੀ ਹੁੰਦੀ ਆ, ਵਧੀਆ ਹਰ ਚੀਜ਼ ਨੂੰ ਘੜਦੇ ਨੇ, ਉਹ ਸੋਧ ਕਰ ਲੈਂਦੇ ਨੇ, ਅਤੇ ਬਹੁਤ ਅਨੂਪ ਉਹ ਐਸੀ ਘਾੜਤ ਘੜਦੇ ਨੇ ਬਾਣੀ ਦੀ ਵੀ ਬਚਨਾਂ ਦੀ, ਅਤੇ ਉਹ ਘੜੇ ਹੋਈ ਵਸਤੂ ਹੁੰਦੀ ਹੈ, ਜਿਵੇਂ ਆਪਾਂ ਲੱਕੜ ਹੈ, ਅਣਘੜ ਲੱਕੜ ਕਿੰਨਾ ਦੀ ਬੁਰੀ ਹੁੰਦੀ ਹੈ, ਜੋ ਘੜਨ ਵਾਲਾ ਨੂੰ ਘੜ ਦਿੰਦਾ ਚੰਗੀ ਤਰ੍ਹਾਂ, ਤਰਖਾਣ ਜਿਹੜਾ ਸੋਹਣੇ ਡੋਰ ਬਣਾ ਦਿੰਦਾ, ਕਿੰਨੀ ਉੱਤੇ ਚਿੱਤਰਕਾਰੀ ਕਰ ਦਿੰਦਾ, ਉਹ ਘੜੀ ਗਈ, ਇੱਕ ਡੰਡਾ ਅਣਘੜ ਜਿਹਾ ਹੀ ਹੁੰਦਾ, ਉਹ ਕਿੱਦਾਂ ਦਾ ਲੱਗਦਾ, ਚੰਗਾ ਰੰਦਾ ਰੁੰਦਾ ਲਾਇਆ ਹੋਵੇ, ਵਧੀਆ ਛੋਟੀ ਡਾਂਗ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਉਹ ਘਾੜਤ ਹੈ, ਉਹ ਘੜੀ ਗਈ ਹੈ, ਉਹਨਾਂ ਨੇ ਵੀ ਸਾਧਸੰਗ ਆਪਣੇ ਜਿਹੜੇ ਸਰੀਰ ਦੀਆਂ ਜਿੰਨੀਆਂ ਇੰਦਰੀਆਂ ਨੇ ਉਹਨਾਂ ਦੀ ਘਾੜਤ ਨੂੰ ਘੜਿਆ ਹੋਇਆ। ਮਜਾਲ ਹੈ ਕਿਤੇ ਅੱਖਾਂ ਕਿਤੇ ਵਿਕਾਰ ਦ੍ਰਿਸ਼ਟੀ ਨਾਲ ਵੇਖ ਲੈਣ, ਮਜਾਲ ਹੈ ਕਿ ਉਹਨਾਂ ਨੇ ਅੱਖਾਂ ਦੀ ਘਾੜਤ ਘੜੀ ਹੈ, ਮਜਾਲ ਕੀ ਹੈ ਉਹਨਾਂ ਦੇ ਕੰਨ ਜਿਹੜੇ ਨੇ ਪਰਾਇਆ ਜੋ ਜਿਹੜਾ ਗੰਦ ਮੰਦ ਕੋਈ ਸੁਣ ਲੈਣ, ਸਾਖਤ ਲੋਕਾਂ ਦੇ ਗਾਏ ਹੋਏ ਗੰਦੇ ਗੀਤ ਨਹੀਂ ਕਦੇ ਕੰਨਾਂ 'ਚ ਪੈਣ ਦੇਣਗੇ, ਜਿਵੇਂ ਮਹਾਰਾਜ ਨੇ ਕਿਹਾ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਐ ਰੱਬਾ ਮੇਰੇ ਕੰਨਾਂ ਵਿੱਚ ਕਿਤੇ ਇਹ ਆਵਾਜ਼ ਨਾ ਪੈ ਜਾਵੇ, ਕਿਹੜੀ ਸਾਖਤ ਗੀਤ ਨਾਦ ਧੁਨ ਗਾਵਤ, ਸਾਖਤ ਲੋਕਾਂ ਦੇ ਗਾਏ ਹੋਏ ਗੀਤਾਂ ਦੀ ਧੁਨੀ ਮਤਾ ਮੇਰੇ ਕਿਤੇ ਕੰਨਾਂ ਵਿੱਚ ਪੈ ਜਾਵੇ। ਉਹਨਾਂ ਨੇ ਉਹ ਕੰਨਾਂ ਦੀ ਘਾੜਤ ਘੜੀ ਹੋਈ ਹੈ, ਜੀਵ ਦੇ ਨਾਲ ਮਜ਼ਾਲ ਕੀ ਆ, ਉਹ ਕਿਸੇ ਦੀ ਨਿੰਦਿਆ ਕੋਈ ਚੁਗਲੀ ਕੋਈ ਅਣਹੋਇਆ ਦੋਸ਼ ਲਾ ਦੇਣਗੇ ਕਿਤੇ, ਉਹਨਾਂ ਨੇ ਜੀਵ ਦੀ ਵੀ ਘਾੜਤ ਘੜੀ ਹੋਈ ਹੈ, ਉਹਨਾਂ ਨੇ ਪੈਰਾਂ ਦੀ ਵੀ ਘਾੜਤ ਘੜੀ ਹੈ, ਮਜ਼ਾਲ ਕੀ ਹੈ ਪੈਰ ਕਿਤੇ ਕੋਈ ਸੰਗਤ ਵਾਲੇ ਪਾਸੇ ਜਾਣ ਉਹਨਾਂ ਦੇ, ਸੋ ਸੰਗਤ ਵਾਲੇ ਪਾਸੇ ਨੂੰ ਜਾਣਗੇ, ਮਜ਼ਾਲ ਕੀ ਕਿਤੇ ਮਾੜੇ ਕਰਮ ਕਰਨ ਵਾਸਤੇ ਪੈ ਤੁਰਨ ਕਿਤੇ, ਸੋ ਪੈਰਾਂ ਦੀ ਵੀ ਘਾੜਤ ਘੜੀ ਹੈ, ਹੱਥਾਂ ਦੀ ਘਾੜਤ ਉਹਨਾਂ ਦੀ ਕਿਰਤ ਕਰਨਗੇ ਦਸਾਂ ਉਹਾਂ ਦੀ, ਪੜਾਈ ਕਿਰਤ ਵਾਲੇ ਨਹੀਂ ਦੇਖਣਗੇ, ਹੱਥਾਂ ਨਾਲ ਕਿਤੇ ਝੂਠੇ ਸਾਈਨ ਨਹੀਂ ਕਰਨਗੇ, ਅਤੇ ਜੀਵ ਨਾਲ ਕਦੇ ਝੂਠੀ ਗਵਾਹੀ ਨਹੀਂ ਦੇਣਗੇ। ਸੋ ਐਸੇ ਉਹਨਾਂ ਦੇ ਸਾਰੀ ਚੀਜ਼ਾਂ ਦੀ ਘਾੜਤ ਨੂੰ ਘੜਿਆ ਹੋਇਆ, ਉਹ ਹੈ ਸ਼ਰਮਖੰਡ ਵਾਲੀ ਅਵਸਥਾ, ਬੜੀ ਅਨੂਪਮਾ ਉਪਮਾ ਤੋਂ ਰਹਿਤ ਹੈ, ਅਨੂਪ ਦੇ ਅਰਥ ਨੇ, ਹਾਂਜੀ ਉਪਮਾ ਨਹੀਂ ਹੋ ਸਕਦੀ, ਤਾਂ ਕੀ ਆ ਗੱਲਾਂ,
ਤਾਂ ਕੀ ਆ
ਗੱਲਾਂ ਪੜ੍ਹ ਦਿਓ ਇੱਥੇ, ਜੇ ਗਲਾ ਪੜਾਂਗੇ ਗੱਲ ਦਾ ਅਰਥ ਹੋ ਜੂ, ਹੈ ਨਾ, ਇੱਥੇ ਆਪਾਂ ਅੱਧ ਕਲਾ ਕੇ ਪੜਾਂਗੇ, ਗੱਲਾਂ ਬਿੰਦੀ ਵੀ ਲਾ ਦਾਂਗੇ, ਤਾਂ ਕੀਆਂ ਗੱਲਾਂ,
ਤਾਂ ਕੀ ਆ ਗੱਲਾਂ ਕਥੀਆਂ ਨਾ ਜਾਹੇ,
ਉਹਨਾਂ ਦੀਆਂ ਫਿਰ ਕਈਆਂ ਹੋਈਆਂ ਗੱਲਾਂ ਸ਼ਰਮਖੰਡ ਵਾਲਿਆਂ ਦੀਆਂ, ਸ਼ਰਮਖੰਡ ਦੀ ਅਵਸਥਾ ਵਾਲਿਆਂ ਦੀਆਂ, ਕੌਣ ਕੋਈ ਕਥਨ ਕਰ ਸਕਦਾ ਭਾਈ, ਹਾਂਜੀ ਕਥਨ ਤੋਂ ਬਾਹਰ ਨੇ, ਸਿੱਧ ਕਹਿੰਦਾ ਜੀ ਮੈਂ ਕਹਿ ਸਕਦਾ ਕਿ ਬੈਠਾ ਕੋਲ, ਜੋ ਮਹਾਰਾਜ ਦੱਸ ਰਹੇ ਸੀ, ਮਹਾਰਾਜ ਕਹਿੰਦੇ ਜਿਹੜਾ ਕਹੂਗਾ ਫਿਰ ਉੱਤਰ ਦੇ ਦਿੱਤਾ, ਜੇ ਕੋ ਕਹੈ,
ਜੇ ਕੋ ਕਹੈ ਪਿੱਛੇ ਪਛਤਾਏ,
ਪਛਤਾਏ
ਪਛਤਾਏ,
ਜੇ ਕੋਈ ਕਹੇਗਾ ਸਿੱਧੂ ਨੂੰ ਮਹਾਰਾਜ ਕਹਿੰਦੇ ਫਿਰ ਪਛਤਾਉਣਾ ਪਵੇਗਾ, ਪੂਰਾ ਕਹਿ ਕੇ ਦਿਖਾਓ ਕਿਵੇਂ ਕਹਿ ਦਉਂਗੇ, ਹੁਣ ਘੜਿਆ ਕੀ ਜਾਂਦਾ ਉੱਥੇ, ਕੀ ਘੜਿਆ ਉਹਨਾਂ ਨੇ ਸਰਮਖੰਡ ਵਾਲਿਆਂ ਨੇ, ਆਹ ਦੱਸਿਆ ਉਹਨਾਂ ਦੇ ਵਿੱਚ, ਤਿੱਥੇ ਘੜੀ ਹੈ,
ਤਿੱਥੇ ਘੜੀ ਹੈ ਸੁਰਤ ਸੁਰਤ ਮਤ ਮਨ ਬੁੱਧ,
ਇਹ ਅੱਡ ਅੱਡ ਕਰਕੇ ਪੜ੍ਹ ਦਿਓ, ਤਿੱਥੇ ਘੜੀ ਹੈ,
ਤਿੱਥੇ ਘੜੀ ਹੈ,
ਕੀ ਘੜਿਆ ਜਾਂਦਾ ਸੁਰਤ
ਸੁਰਤ
ਮਤ
ਮਨ
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 ਬੁੱਧ
ਬੁੱਧ,
ਇਹ ਚਾਰ ਚੀਜ਼ਾਂ ਨੇ ਜਿੱਥੇ ਘਰ 'ਚ ਘੜੀ ਘੜ ਦਿੰਦਾ ਸਰਮਖੰਡ ਵਾਲਾ। ਸੁਰਤ ਨਾਮ ਚਾਰ ਚੀਜ਼ਾਂ ਦਾ ਅੰਤਸਕਰਨ ਹੈ, ਤੁਹਾਨੂੰ ਅੱਗੇ ਲਿਖਾਇਆ ਹੋਇਆ, ਚਾਰ ਚੀਜ਼ਾਂ ਦੇ ਸੰਗ੍ਰਹਿ ਨੂੰ ਅੰਤਸਕਰਨ ਕਹਿੰਦੇ ਨੇ, ਅੰਤਸਕਰਨ ਆ ਗਿਆ, ਚਾਰ ਚੀਜ਼ਾਂ ਦਾ ਸੰਗ੍ਰਹਿ ਜਿਹੜਾ ਹੈਗਾ ਕੀ ਆ, ਉਹਦੇ ਵਿੱਚ ਤੁਹਾਨੂੰ ਅੱਗੇ ਲਿਖਾਇਆ ਸੀ ਮਨ ਬੁੱਧ ਚਿੱਤ ਅਹੰਕਾਰ, ਉਹ ਚਾਰ ਚੀਜ਼ਾਂ ਇੱਥੇ ਪਈਆਂ ਨੇ, ਇਹਨੂੰ ਅੰਤਸਕਰਨ ਕਹਿੰਦੇ ਨੇ। ਉਹਨੇ ਆਪਣੇ ਅੰਤਸਕਰਨ ਨੂੰ ਘੜਿਆ ਹੁੰਦਾ, ਚਾਰ ਚੀਜ਼ਾਂ ਕਿਹੜੀਆਂ ਨੇ, ਸੁਰਤ ਕੀ ਆ, ਚਿੱਤ, ਉਹਨਾਂ ਦੇ ਚਿੱਤ ਵਿੱਚ ਜਿਹੜੀਆਂ ਮਾੜੀਆਂ ਪੁਰਾਣੀਆਂ ਸੋਚਣੀਆਂ ਸੀ ਨਾ, ਜਨਮਾਂ ਜਨਮਾਂ ਦੀਆਂ ਭੈੜੇ ਵਿਚਾਰ ਇਕੱਠੇ ਕਰੇ ਹੋਏ ਸੀ, ਕੰਪਿਊਟ ਕੀਤੇ ਹੋਏ ਸੀ, ਮੈਮੋਰੀ ਵਿੱਚ ਪਾਏ ਹੋਏ ਸੀ ਪੁਰਾਣੇ ਸੰਕਲਪ ਵਿਕਲਪ, ਉਹ ਫਿਰ ਜਦੋਂ ਸਰਮਖੰਡ 'ਚ ਪਹੁੰਚਦਾ ਉਦੋਂ ਨਿਕਲ ਜਾਂਦੇ ਨੇ ਉਹਨਾਂ ਦੇ, ਉਹਨਾਂ ਦੀ ਸੁਰਤ ਵਿੱਚ, ਉਹਨਾਂ ਦੀ ਮੈਮੋਰੀ 'ਚ। ਹੁਣ ਤਾਂ ਆਪਣੀਆਂ ਪੁਰਾਣੀਆਂ ਭੈੜੇ ਕਰਮ ਆਪਾਂ ਨੂੰ ਕਿੰਨੇ ਯਾਦ ਨੇ ਪੁਰਾਣੇ ਕੀਤੇ ਵੇ, ਸੋ ਉਹ ਉਹਨਾਂ ਦੇ ਵਿੱਚ ਫਿਰ ਰਹਿ ਨਹੀਂ ਜਾਂਦੇ, ਨਿਕਲ ਜਾਂਦੇ ਨੇ ਉਹਨਾਂ ਦੀ ਯਾਦ ਸ਼ਕਤੀ ਵਿੱਚ। ਸੋ ਸੁਰਤ ਨਾਮ ਹੈ ਚਿੱਤ ਦਾ। ਇੱਥੇ ਮਤ, ਮਤ ਜਿਹੜਾ ਸਤਸੰਗ ਲੈਣਾ, ਹੰਕਾਰ ਮਦ, ਮਤ ਤੋਂ ਬਣ ਗਿਆ ਮਦ, ਮਦ ਕੀ ਅਹੰਕਾਰ। ਸੋ ਉਹਨਾਂ ਦਾ ਜਿਹੜਾ ਅਹੰਕਾਰ, ਸਤਸੰਗਤ ਕਿਸੇ ਪ੍ਰਕਾਰ ਵਸਤੂ ਨਾਲ ਅਟੈਚਮੈਂਟ ਨਹੀਂ ਰੱਖਦੇ, ਕੋਈ ਕਿਸੇ ਨਾਲ ਅਹੰਕਾਰ ਵਾਲੀ ਗੱਲ ਨਹੀਂ ਕਰਦੇ, ਉਹਨਾਂ ਨੇ ਆਪਣੇ ਅਹੰਕਾਰ ਨੂੰ ਵੀ ਘੜਿਆ ਹੁੰਦਾ, ਸੋਧਿਆ ਹੁੰਦਾ, ਹਾਂਜੀ, ਪਰ ਉਹਨੂੰ ਇੱਕ ਫਖਰ ਹੁੰਦਾ, ਇੱਕ ਸ਼ੁੱਧ ਅਹੰਕਾਰ ਹੁੰਦਾ ਨਾ, ਇੱਕ ਮਲਣ ਅਹੰਕਾਰ ਹੁੰਦਾ, ਮਲਣ ਕਰਨ ਦਾ ਆਪਣੀ ਦੇਹ ਦਾ ਅਹੰਕਾਰ, ਸੁੰਦਰਤਾ ਦਾ ਕਰੀ ਜਾਣਾ, ਆਪਣੀ ਪ੍ਰਾਪਰਟੀ ਦਾ ਅਹੰਕਾਰ ਕਰੀ ਜਾਣਾ, ਜਾਇਦਾਦ ਦਾ, ਅਤੇ ਪਰ ਉਹ ਮਲਣ ਅਹੰਕਾਰ ਹੈ। ਸ਼ੁੱਧ ਅਹੰਕਾਰ ਕੀ ਆ, ਬਈ ਗੌਰਵ ਹੈ, ਮਾਣ ਹੈ, ਮੈਂ ਗੁਰੂ ਦਾ ਸਿੱਖ ਹਾਂ, ਮੈਂ ਗੁਰੂ ਵਾਲਾ ਵਾਂ, ਇਹ ਗੌਰਵ ਆ ਜਾਂਦਾ। ਸੋ ਇਸ ਕਰਕੇ ਉਹਨਾਂ ਦੇ ਮਨ ਵਿੱਚ ਜਿਹੜਾ ਉਹਨਾਂ ਨੇ ਅਹੰਕਾਰ ਨੂੰ ਵੀ ਘੜਿਆ ਹੁੰਦਾ, ਸ਼ੁੱਧ ਕਰ ਲਿਆ ਹੁੰਦਾ। ਇਸ ਤਰ੍ਹਾਂ ਮਨ, ਮਨ ਦੀ ਵੀ ਉਹਨਾਂ ਨੇ ਘਾੜਤ ਘੜੀ ਹੁੰਦੀ ਹੈ। ਮਜ਼ਾਲ ਆ ਕਿ ਮਨ ਜਿਹੜਾ ਸੰਕਲਪ ਫੁਰਨੇ ਮਾੜੇ ਉਠਾਉਂਦਾ ਸੀ, ਹੁਣ ਉਹ ਨਹੀਂ ਉੱਠਣ ਦਿੰਦੇ, ਉਹ ਸਦਾ ਚੰਗੇ ਫੁਰਨੇ ਉੱਠਦੇ ਨੇ। ਮਨ ਫੁਰਨਿਆਂ ਦਾ ਹੀ ਨਾਂ ਹੈ ਨਾ, ਖਿਆਲਾਂ ਦੇ ਇਕੱਠ ਦਾ ਨਾਂ ਮਨ ਹੈ। ਮਨ ਕਿਹਨੂੰ ਕਹਿੰਦੇ ਨੇ, ਸੰਕਲਪ ਵਿਕਲਪ ਹੀ ਮਨਾ, ਜਿਹੜੀ ਸ਼ਕਤੀ ਫੁਰਨੇ ਉਠਾਉਂਦੀ ਹੈ ਉਹਨੂੰ ਮਨ ਕਹਿੰਦੇ ਨੇ। ਉਹਨਾਂ ਨੇ ਮਨ ਨੂੰ ਵੀ ਜਿਹੜਾ ਸਾਸੰਗ ਜਿਹੜਾ ਮਾੜੇ ਫੁਰਨੇ ਨਹੀਂ ਉੱਠਣ ਦਿੰਦੇ, ਮਨ ਨੂੰ ਜਿਹੜਾ ਉਹਨਾਂ ਨੇ ਘੜਿਆ ਹੁੰਦਾ, ਮਨ ਵਿੱਚ ਕਦੇ ਚੰਚਲਤਾ ਹੀ ਨਹੀਂ ਆਉਣ ਦਿੰਦੇ, ਮਨ ਵਿੱਚ ਕਦੇ ਵਿਖੇਪ ਸ਼ਕਤੀ ਨਹੀਂ ਆਉਣ ਦਿੰਦੇ। ਮਨ ਨੂੰ ਸਾਸੰਗ ਦਾ ਹਰਿਓ ਪਸ਼ੂ ਵਾਂਗੂ ਬਾਹਰ ਜਿਹੜਾ ਭੱਜਿਆ ਫਿਰਦਾ ਜਾਣ ਨਹੀਂ ਦਿੰਦੇ, ਕੰਟਰੋਲ 'ਚ ਹੁੰਦਾ। ਪਿੱਛੇ ਕਿਹਾ ਸੀ ਨਾ ਮਨ ਜਿੱਤਦਾ, ਹਾਂ, ਇਉਂ ਮਨ ਨੂੰ ਵੀ ਉਹਨਾਂ ਨੇ ਸਾਸੰਗ ਸੋਧਿਆ ਹੁੰਦਾ, ਘੜਿਆ ਹੁੰਦਾ ਮਨ ਉਹਨਾਂ ਨੇ, ਹਾਂ, ਸਵਾਰਿਆ ਮਨ ਉਹਨਾਂ ਦਾ, ਮਨ ਜੋਤ ਸਰੂਪ ਹੋ ਚੁੱਕਿਆ ਹੁੰਦਾ। ਅੱਗੇ ਆ ਗਈ ਬੁੱਧ। ਸੋ ਚਾਰ ਚੀਜ਼ਾਂ ਦੇ ਇਕੱਠ ਨੂੰ ਕੀ ਕਹਿੰਦੇ ਨੇ, ਅੰਤਸਕਰਨ। ਚਲੋ ਪੰਜ ਛੇ ਨੂੰ ਤਾਂ ਯਾਦ ਰਹੇ ਆ, ਬਾਕੀ ਹੁਣ ਫਿਰ ਧਿਆਨ ਕਰ ਲਓ, ਆਹ ਚਾਰ ਚੀਜ਼ਾਂ ਦਾ ਜੋ ਇਕੱਠਾ ਹੈ ਇਹਨੂੰ ਕੀ ਕਹਿੰਦੇ ਆ, ਕਹਿੰਦੇ ਆ ਤੇਰਾ ਅੰਤਸਕਰਨ ਬੜਾ ਸ਼ੁੱਧ ਹੈ ਬਈ। ਉਹ ਆਹ ਚਾਰ ਚੀਜ਼ਾਂ ਹੁੰਦੀਆਂ, ਸੋਧੀਆਂ ਹੁੰਦੀਆਂ ਨੇ। ਚੌਥੀ ਆ ਗਈ ਬੁੱਧੀ। ਬੁੱਧੀ ਨੂੰ ਕੀ ਸੋਧਿਆ, ਹੁਣ ਤਾਂ ਬੁੱਧੀ ਸੰਸਾਰਾਕਾਰ ਹੈ, ਸੰਸਾਰ ਸੰਸਾਰ ਨਾਲ ਜੁੜੀ ਹੋਈ ਹੈ, ਪਰ ਜਦੋਂ ਸਰਮਖੰਡ ਵਿੱਚ ਪਹੁੰਚਦਾ ਹੈ ਉਹਦੀ ਬੁੱਧੀ ਸਾਸੰਗ ਸੰਸਾਰ ਤੋਂ ਉੱਚੀ ਉੱਠ ਕੇ ਬ੍ਰਹਮਾਕਾਰ ਹੋ ਜਾਂਦੀ ਹੈ, ਆਤਮਾ ਵਿਛੈਣੀ ਬੁੱਧੀ ਹੋ ਜਾਂਦੀ ਹੈ, ਉਹ ਫਿਰ ਵਿਚਾਰ ਜਿਹੜੇ ਚੰਗੇ ਲਿਆਉਂਦੀ ਹੈ। ਬੁੱਧੀ ਕੀ ਹੈ, ਵਿਚਾਰ ਵਾਲੀ ਸ਼ਕਤੀ ਦਾ ਨਾਂ ਹੈ। ਸੋ ਉਹਦੇ ਵਿਚਾਰ ਜਿਹੜੀ ਹੈ, ਫਿਰ ਵਿਚਾਰ ਵਾਲੀ ਸ਼ਕਤੀ ਚੰਗੇ ਚੰਗੀਆਂ ਵਿਚਾਰਾਂ ਦਿੰਦੀ ਹੈ, ਚੰਗੇ ਵਿਚਾਰ ਲਿਆਉਂਦੀ ਹੈ, ਹਾਂਜੀ, ਹਾਂ। ਇੱਥੇ ਮਤ ਦੇ ਅਰਥ ਨੇ, ਜੇ ਇਕੱਲਾ ਮਤ ਆਉਂਦਾ ਨਾ ਉੱਥੇ ਬੁੱਧ ਦੇ ਅਰਥ ਆ ਜਾਂਦੇ ਨੇ, ਪਰ ਇੱਥੇ ਬੁੱਧ ਆ ਗਈ ਹੈ ਨਾਲ, ਇਸ ਕਰਕੇ ਮਤ ਦਾ ਅਰਥ ਉੱਥੇ ਮਦ, ਮਦ ਕੀ ਅਹੰਕਾਰ, ਤਾਂ ਕਰਕੇ ਇੱਥੇ ਉਹ ਫਰਕ ਹੈ। ਅੱਗੇ ਹੋਰ ਕੀ ਘੜਿਆ ਜੀ ਉਹਨਾਂ ਨੇ,
ਤਿੱਥੇ ਘੜੀ ਹੈ ਸੁਰਾ ਸਿਧਾ ਕੀ ਸੁੱਧ,
ਉੱਥੇ ਘੜੀ ਹੈ ਕੀ ਉਹਨਾਂ ਨੇ ਘੜਿਆ ਜੀ, ਸੁਰਾ, ਸੁਰਾ ਨਾਮ ਦੇਵਤਿਆਂ ਦਾ ਹੈ। ਸੋ ਦੇਵਤਿਆਂ ਤੋਂ ਕੀ, ਉਹਨਾਂ ਕੋਲ ਜਿਹੜੇ ਦੇਵਤਿਆਂ ਵਾਲੇ ਗੁਣ ਨੇ, ਦੈਵੀ ਗੁਣ ਨੇ, ਉਹਨਾਂ ਨੇ ਔਗੁਣਾਂ ਨੂੰ ਮਿਟਾ ਕੇ ਆਪਣੇ ਦੈਵੀ ਗੁਣ ਲਿਆਉਂਦੇ, ਸੱਤ ਲਿਆਂਦਾ, ਸੰਤੋਖ ਲਿਆਂਦਾ, ਦਇਆ, ਧਰਮ, ਵਿਚਾਰ, ਇਹ ਉਹਨਾਂ ਦੇ ਸੁਰਾ, ਇਹ ਸੁਰਾਂ ਵਾਲੇ ਦੇਵਤਿਆਂ ਵਾਲੇ ਗੁਣਾਂ ਦੈਵੀ ਗੁਣਾਂ 'ਚ ਆ ਜਾਂਦੇ ਨੇ। ਸਿੱਧਾ, ਸਿੱਧ ਸਾਰੀਆਂ ਸਿੱਧੀਆਂ ਸ਼ਕਤੀਆਂ ਉਹਨਾਂ ਕੋਲ ਆ ਜਾਂਦੀਆਂ ਹੁੰਦੀਆਂ ਨੇ, ਹਾਂਜੀ, ਅਤੇ ਸ਼ੁੱਧ ਇਹਨਾਂ ਨੂੰ ਸਾਰੀ ਖਬਰ ਹੁੰਦੀ ਹੈ, ਹਾਂਜੀ, ਸ਼ੁੱਧ ਨਾਮ ਹੈ ਖਬਰ ਦਾ, ਉਹਨੂੰ ਇਹ ਸਾਰੀ ਖਬਰ ਉਹਨਾਂ ਦੇ ਅੰਦਰ ਮੌਜੂਦ ਹੁੰਦੀ ਹੈ। ਸੋ ਸਤਸੰਗ ਇੱਥੇ ਤੱਕ ਸੀ, ਸਵੇਰ ਵਾਲਿਆਂ ਦਾ 36 ਪੌੜੀਆਂ, ਇਹ ਜਿਹੜੀ ਹੁਣ ਪਦਾਰਥ ਭਾਵਨੀ ਵਾਲੀ ਜਿਹੜੀ ਸੀ ਗਿਆਨ ਦੀ ਉਹ ਅਵਸਥਾ, ਅਤੇ ਜਾਂ ਜਿਹੜੀ ਮਹਾਰਾਜ ਨੇ ਤੀਜੀ ਸਟੇਜ ਕਹੀ ਹੈ, ਤੀਜਾ ਪੜਾਅ ਕਿਹਾ ਜਿਹੜਾ ਜਿਹੜਾ ਹੈ ਸ਼ਰਮਖੰਡ। ਪਹਿਲਾ ਕੀ ਸੀ? ਧਰਮਖੰਡ। ਦੂਜਾ ਕੀ ਸੀ?
ਗਿਆਨਖੰਡ।
ਤੀਜਾ ਕੀ ਹੈ?
ਧਰਮਖੰਡ।
ਚੌਥਾ ਕੱਲ੍ਹ ਨੂੰ ਕਿਹੜਾ ਪੜਾਂਗੇ? ਅਤੇ ਪੰਜਵਾਂ? ਹਾਂ, ਉਦੋਂ ਤੁਸੀਂ ਸੱਚਖੰਡ ਵਾਸੀ ਹੋ ਜਾਓਗੇ। ਸੱਚਖੰਡ ਦੀ ਅਵਸਥਾ ਜਿਹੜੀ ਉਹ ਆਪਾਂ ਕੱਲ੍ਹ ਨੂੰ ਮਾਰੀ ਕਿਰਪਾ ਰੱਖ ਕੇ ਵਿਚਾਰਾਂਗੇ। ਸੋ ਇਹ ਅਵਸਥਾਵਾਂ ਨੇ ਜਿਹੜੀਆਂ ਮਹਾਰਾਜ ਨੇ ਪੰਜ ਖੰਡਾਂ ਦੇ ਵਿੱਚ ਨਿਰਣੇ ਕੀਤੇ ਨੇ। ਹੁਣ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਖੰਡ 'ਚੋਂ, ਆਪਾਂ ਉਹਨੇ ਖੰਡ 'ਚ ਬੈਠੇ ਨੇ ਸਾਰੇ। ਹਾਂਜੀ, ਹਾਂ, ਆ ਆਖਰੀ ਦਾ ਕਹਿੰਦੇ ਦੁਬਾਰਾ ਦੱਸੋ ਜੀ। ਤਿੱਥੇ ਘੜੀ ਹੈ ਸੁਰਾਂ ਸਿੱਧਾਂ ਕੀ ਸੁੱਧ, ਉੱਥੇ ਜਿਹੜੀ ਆ ਭਾਈ ਦੇਵਤਿਆਂ ਵਾਲੀ ਘਾਟ, ਦੇਵਤਿਆਂ ਵਾਲੇ ਗੁਣ ਜਿਹਨੂੰ ਦੈਵੀ ਗੁਣ ਕਹਿੰਦੇ ਨੇ, ਉਹਨਾਂ ਨੇ ਘੜ ਲਏ ਹੁੰਦੇ ਨੇ। ਸਿੱਧਾ ਸਿੱਧੀਆਂ ਪ੍ਰਾਪਤ ਸਾਰੀਆਂ ਸ਼ਕਤੀਆਂ ਉਹਨਾਂ ਦੇ ਕੋਲ ਖੜੀਆਂ, ਬੇਨਤੀਆਂ ਕਰ ਰਹੀਆਂ ਹੁੰਦੀਆਂ ਨੇ, ਕਰੋ ਜੀ ਹੁਕਮ ਕੋਈ, ਸੇਵਾ ਦੱਸੋ ਕੋਈ। ਪਰ ਉਹਨਾਂ ਦੀ ਵੀ ਕਹਿੰਦੇ ਇੱਥੇ ਤੱਕ ਸਾਨੂੰ ਚੱਲ ਆ ਤਾਂ ਗਈ ਹੋ ਤੁਸੀਂ, ਕਿਤੇ ਲੋੜ ਪਈ ਕੰਮ ਲੈ ਲਾਂਗੇ, ਨਹੀਂ ਸਾਨੂੰ ਕੋਈ ਲੋੜ ਨਹੀਂ। ਸੋ ਸਿੱਧਾ ਸਿੱਧੀਆਂ ਸਾਰੀਆਂ 18 ਸਿੱਧੀਆਂ ਤੁਹਾਨੂੰ ਉਦੋਂ ਲਿਖਾਈਆਂ ਸੀ, ਹੈ ਕੋਈ ਕਦੀ ਯਾਰ 18 ਸਿੱਧੀਆਂ 'ਚੋਂ 18 ਲਿਖਾਈਆਂ ਸੀ ਉਦੋਂ ਤੁਹਾਨੂੰ? ਉਹ ਜੀ ਕਾਪੀ 'ਤੇ ਲਿਖੀਆਂ ਹੋਈਆਂ ਨੇ, ਅੰਦਰ ਨਹੀਂ ਲਿਖੀਆਂ ਜੇ। ਅਣਮਾਂ ਮਹਿਮਾਂ ਗਰਮਾਂ ਲਗਮਾਂ ਪ੍ਰਾਪਤ ਪ੍ਰਾਕਾਮਿਆਂ ਇਸ਼ਤਾ ਵਸਤਾ ਸਾਰੀਆਂ ਲਿਖੀਆਂ ਤਾਂ ਸੀ। ਚਲੋ, ਸੋ ਸਾਰੀਆਂ ਸਿੱਧੀਆਂ ਜਿਹੜੀਆਂ ਨੇ ਆ ਜਾਂਦੀਆਂ ਨੇ। ਹੁਣ ਇਹ ਪੌੜੀ ਸਾਰੇ ਪੜ੍ਹ ਕੇ ਸਮਾਪਤੀ ਕਰੋ ਜੀ, ਇਕੱਠੇ ਪੰਥ ਬੋਲਿਓ, ਪੜ੍ਹੋ ਇੱਥੋਂ ਗਿਆਨ ਖੰਡ ਮਹਿ ਤੋਂ। ਇੱਕ ਮਿੰਟ ਰੁਕੋ, ਰੁਕੋ ਰੁਕੋ, ਪਤਾ ਕਈਆਂ ਨੇ ਕੀ ਪੜਿਆ? ਗਿਆਨ ਖੰਡ ਮੈਂ, ਦੇਖੋ ਮੰਮੀ ਦੁਲਾਵਾਂ ਨੇ ਕਿ ਹਾਹਾ ਨਾਲ ਹਾਸਿਆ ਜੀ, ਮਹਿ ਪੜ੍ਹੋ, ਪੁਰਾਣਾ ਛੱਡੋ ਕਿਰਪਾ ਕਰਕੇ।
ਹਾਂ,
ਹੁਣ
ਹੋਏ,
ਰੁਕੋ ਰੁਕੋ, ਪੜ੍ਹ ਗਿਆ ਬੀਨੋਦ ਨਾ ਜੀ, ਨਾ ਬੀਨੋਦ ਥੋੜੋ ਹੈ, ਬੱਬੇ ਤਾਂ ਸਿਆਰੀ ਹੈ, ਤੁਸੀਂ ਬਿਹਾਰੀ ਲਾਈ ਜਾਂਦੇ ਹੋ। ਬਿਨੋਦ, ਹਾਂ ਬਿਨੋਦ ਵੀ ਨਹੀਂ ਕਹਿਣਾ, ਧੱਦਾ ਲੱਗਦਾ ਹੈ ਬਿਨੋਦ। ਫਿਰ ਬੋਲੋ, ਤਿੱਥੇ ਠੀਕ ਹੈ, ਠੀਕ ਹੈ, ਵੈਰੀ ਗੁੱਡ, ਬਹੁਤ ਬਸ ਕਰੋ, ਉਹ ਜ਼ੋਰ ਕੱਲ੍ਹ ਨੂੰ ਲਾਵਾਂਗੇ। ਅਤੇ ਇਉਂ ਲੱਗਦਾ ਸੀ ਜਿਵੇਂ ਸਾਰੇ ਸ਼ਰਮਖੰਡ ਵਿੱਚ ਬੈਠੇ ਹੁੰਦੇ ਹੋ, ਕਮਾਲ ਹੈ ਭਾਈ ਸ਼ਰਮਖੰਡ ਦੀ ਪੌੜੀ। ਚਲੋ, ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ।